भक्तनाम श्री वाहेगुरु धन श्री गुरु नानक देव जी ओ महाराज वृंदावन वंदनी अनुकृपा सर्व कला समरथ लोगन ते राखो प्रभु नानक देख रथ फिरत फिरत प्रयाता शरणाए नानक की प्रभु बेनती अपनी पलती लाए प्रभु सब कित तेरा जी मैं कितने स्वामी मेरा नगर मैं आप बाहर फुन अपन प्रभ मेरे को सगल बसेरा आपे ही राजन आपे ही राया कह कह ठाकर कह कह तेरा काको दराओ का श्यो बलवंता जय जय पेखू तै तै मेरा साध मूर्त गुरु प्रीत्यो नानक मिल सागर बूंद नहीं अनहेरा प्रभु सब कुछ तेरा हो मैं कित नहीं मैं
Thank you.
नहीं सब कुछ तेरा गे मैं कितना चित व्यतियां एकाग्र करो, पूरा ध्यान कंसेंट्रेट करके जो अपन थोड़ी बहुत विचार करनी है उन्हों पूरी तरह समझने का जतन करो। शब्द पढ़े तुसे भी पढ़े है, बीबिया ने भी पढ़े है, स्टेज वालों भी पढ़िया गया। बहुत ही गहरी विचार है इस शब्द के अंदर। जे ए मैं कह दवा कि मैं ये शब्द पढ़िया है तो मेरा पढ़ना गलत हो जाएगा, क्योंकि वो गल फिर उत्थे दी उत्थे रह जाती है। शब्द पढ़िया है कि प्रभ सब कुछ तेरा, मैं कुछ नहीं, प्रभ सब कुछ तेरा, लेकिन अंदर भाव अजे जिंदा है भी मैं शब्द पढ़िया। अगर ये भाव जिंदा है तो फिर शब्द तो पढ़िया गया, इन विचारने वाला कुछ होर है, इस दे उत्ते अमल करने वाला कुछ होर है। जिसने पढ़िया है उन्हूं नहीं पता, समझ नहीं आई, क्योंकि लीनता का शब्द है, दो नहीं इस थान रहते, असलियत आ जाती है। हां एक जिज्ञासा है, सुरत है लोअर लेवल की, वह सुरत एक तरला ले रही है भी मैं ना होवां होवे की फिर इतने वाहगुरू ही होवे, जो सत है सत प्रगट हो जाए तो मैं ना होवां, एक सुरत का लोअर लेवल की तरला है जिन्हों भुलेखे यह दृढ़ हो गया कि मैं भी हैगा कुछ इस संसार के अंदर। गुरु महाराज कहते जिनी देर तेरा नेचा है मैं भी हैगा, तू भी हैगा जिहड़ा तू है, ते मैं ते तू दा कन्फलिक्ट पै गया, एक तू हो गया एक मैं हो गया, हुण तू भी जिहड़ा है वह भी बगाना है मैं भी बगाना। इत्थे चुप जांदा है, होर कोई बात कहण वास्ते नहीं, जिथे बोल आंदा है उत्थे गल स्पष्ट नहीं हुंदी, अनुभव ते समाधि होर चीज हुंदी है, उत्थे ना तू है ना मैं है, यह भावे नहीं। जद इको ही है फिर दो किनू कहे, जद आप ही आप है। रब नू पुछिया मूसा ने भी हे महाप्रकाश तेरा नाम की है, की दसा मैं लोगों नू जाके भाई किने प्रकाश किया सी। कमांडमेंट्स पहाड़ दे उत्ते किसने लिखिया ने, कहदे कह दी मैं लिखिया ने, मैं मेरा नाम मैं ही है, मैनू मैं ही कहंदे ने, मैं भी मैं ही कहना, गल खत्म हो गई। ये उत्ते समझण वाले ने समझ ली, दूसरों इस गल का पता नहीं लग्या, लेकिन ये बात जो है ये आदमी की समझ तो बाहरली बात है। करोड़ा जन्म सानू घूमद्या लंघन करके साडे अंदर अध्यास मैं तू ए ओ इथे उथे इधर उधर उच्चा नीवा, ये सारे दे सारे अध्यास परिपक् हो गए ने, हटन च नहीं आते। जन्म दर जन्म दर लंघता तुरै जाता, लेकिन अध्यास वीक नहीं होंदा, कमजोर नहीं होंदा, मजबूत है उस तरह के। जे ज्ञान भी हो गया मैनू ज्ञान हो गया, जे रब दे दर्श झलकारा भी बच गया मैं झलकारा देखिया, नहीं हटती है प्रॉब्लम है ये बड़ा जबरदस्त। ਕਿਸੇ ਦੀ ਵੀ ਨਹੀਂ ਹਟਦੀ। ਗੁਰੂ ਗ੍ਰੰਥ ਸਾਹਿਬ ਨੇ ਤਾਂ ਸਾਰਿਆਂ ਨੂੰ ਰੋਪ ਆਊਟ ਕਰਤਾ, ਕੋਈ ਨਹੀਂ ਛੱਡਿਆ। ਕਹਿੰਦੇ ਸਾਰੇ ਹੀ ਅੰਡਰ ਇਨਫਲੂਐਂਸ ਆਫ ਹਉਮੈ ਨੇ, ਮੈਂ ਦੇ ਅਧੀਨ ਨੇ, ਤੇ ਜਿਹੜਾ ਇਹ ਤੇ ਉੱਤੇ ਲੰਘ ਜਾਂਦਾ ਉਹਦੀ ਗਤੀ ਕਹੀ ਨਹੀਂ ਜਾਂਦੀ। ਮੰਨਾ ਕਿ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਵਿਚਤਾਏ, ਨਹੀਂ ਕਹਿ ਸਕਦਾ ਉਸਦੀ ਕਦਰ, ਉਹਦੀ ਮਹਿਮਾ, ਉਹਦੀ ਗਤੀ। ਜਿਹਨੇ ਅਸਲੀਅਤ ਨੂੰ ਪਾ ਕੇ ਆਪਣਾ ਆਪ ਖਤਮ ਕਰਤਾ ਤੇ ਅਸਲੀਅਤ ਦੇ ਵਿੱਚ ਪ੍ਰਗਟ ਹੋ ਗਿਆ। ਇਹਨਾਂ ਗੱਲਾਂ ਦੀ ਸਮਝ ਹੈ, ਕਿਉਂਕਿ ਇਹਨੂੰ ਇਕੱਠ ਕਹਾਣੀ ਕਹਿੰਦੇ ਨੇ। ਇਕੱਠ ਕਹਾਣੀ, ਜਿਹੜੀ ਕਹਾਣੀ ਕਥੀ ਨਾ ਜਾਵੇ, ਕਹਿਣ ਵਾਲੀ ਨਹੀਂ ਹੈ, ਕੇਵਲ ਲੈਂਗੁਏਜ ਤੇ ਬਗੈਰ ਅੰਦਰੇ ਅੰਦਰ ਅਨੁਭਵ ਨਾਲ ਸਮਝਣ ਵਾਲੀ ਹੈ ਤੇ ਗੱਲ ਬੜੀ ਔਖੀ ਹੈ। ਪਰ ਇਸ ਨੂੰ ਸਮਰੱਥ ਗੁਰੂ ਤੇ ਬਗੈਰ ਹੋਰ ਕੋਈ ਸਮਝਾ ਨਹੀਂ ਸਕਦਾ। ਦੂਸਰਾ ਇਹ ਹੈ ਕਿ ਸਾਨੂੰ ਗੁਰੂ ਵਿੱਚ ਡਿਜ਼ੋਲਵ ਹੋਣਾ ਪੈਂਦਾ ਆਪਣੀ ਹਸਤੀ, ਕਿਉਂਕਿ ਵਾਹਿਗੁਰੂ ਨੂੰ ਅਸੀਂ ਨਾ ਜਾਣਦੇ ਹਾਂ ਨਾ ਦੇਖ ਸਕਦੇ ਹਾਂ। ਐਸਾ ਫੈਸਲਾ ਹੀ ਹੋ ਗਿਆ, ਜਾਂ ਤਾਂ ਸਾਰਾ ਕੁਛ ਹੀ ਵਾਹਿਗੁਰੂ ਦਿਸਦਾ ਜਾਂ ਕੁਛ ਵੀ ਨਹੀਂ ਦਿਸਦਾ। ਜਦੋਂ ਸਾਰਾ ਕੁਛ ਦਿਸਦਾ ਤਾਂ ਫਿਰ ਮੈਂ ਨਹੀਂ ਰਹਿੰਦਾ, ਮੈਂ ਵੀ ਉਹਦਾ ਹੀ ਪਾਰਟ ਐਂਡ ਪਾਰਸਲ ਹੋ ਗਿਆ। ਤੇ ਜਦ ਉਹਨੂੰ ਦੇਖਦਾ ਵੱਖਰਾ ਹੋ ਕੇ, ਉਹ ਕਹਿੰਦੇ ਨਹੀਂ ਜਾਣ ਜਾਈ ਕਛੂ ਰੂਪ ਰੇਖਣ, ਕਹਾਂ ਵਾਸਤਾ ਕੋ ਫਿਰੇ ਕੌਣ ਪੇਖਣ, ਕਹਾਂ ਨਾਮਤਾ ਕੋ ਕਹਾਂ ਕਹਿ ਕਹਾਵੈ, ਕਹਾਂ ਕਹਿ ਬਖਾਨੋ ਕਹੇ ਮੁਨਾਵ। ਬਹੁਤ ਉੱਚੀਆਂ ਬਾਤਾਂ ਫਿਲਾਸਫੀ ਦੀਆਂ, ਸੈਂਕੜੇ ਗ੍ਰੰਥ ਪੜ੍ਹ ਲਓ ਤਾਂ ਕਿਤੇ ਦਿਮਾਗ ਇੱਥੇ ਕੰਮ ਕਰਦਾ ਨਹੀਂ, ਕਰਦਾ ਹੀ ਨਹੀਂ, ਪਹੁੰਚਦਾ ਹੀ ਨਹੀਂ, ਛੋਹ ਨਹੀਂ ਸਕਦਾ ਇਸ ਬੁਲੰਦੀ ਨੂੰ। ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਉਹਨਾਂ ਉਚਾਈਆਂ ਉੱਤੇ ਲੱਗ ਗਈਆਂ ਯਾਰੀਆਂ। ਬਹੁਤ ਸੋਹਣਾ ਭਾਈ ਵੀਰ ਸਿੰਘ ਦਾ ਅਨੁਭਵ ਉਡਾਰੀ ਮਾਰਿਆ, ਬੁੱਧੀ ਦੇ ਮੰਡਲ ਨੂੰ ਛੱਡ ਕੇ ਉਨਮਨ ਦੇ ਮੰਡਲ ਚ ਪ੍ਰਵੇਸ਼ ਕਰ ਗਏ। ਕਹਿੰਦੇ ਮੱਲੋ ਮੱਲੀ ਬੁੱਲ ਲੱਗ ਜਾਣ ਉੱਥੇ ਝੂਮਾ ਆਉਣ ਪਿਆਰੀਆਂ। ਬੁੱਲ ਲੱਗਣ ਦੀ ਦੇਰ ਹੈ, ਐਸਾ ਪਿਆਲਾ ਹੈ ਕੋਈ ਅੰਮ੍ਰਿਤ ਦਾ ਕਿ ਝੂਮਾ ਆਉਣ ਲੱਗ ਜਾਂਦੀਆਂ ਨੇ। ਤੇ ਹੁਣ ਅਕਲ ਵਾਲੇ ਬੰਦੇ ਕੀ ਕਹਿੰਦੇ ਨੇ, ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਜਿਨ੍ਹਾਂ ਬੁੱਧੀ ਪਾਰ ਲਾਈਆਂ ਯਾਰੀਆਂ। ਬੁੱਧੀ ਤੋਂ ਗਾਂ ਤਾਂ ਕੋਈ ਗੱਲੇ ਨਹੀਂ ਹੈ। ਉਹ ਕਹਿੰਦੇ ਬਾਬਾ ਤੂੰ ਆਪਣੀ ਅਕਲ ਆਪਣੇ ਕੋਲ ਰੱਖ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀ, ਅਸੀਂ ਬਿਸਮਾਰਕ ਦੇ ਦੇਸ਼ ਵਿੱਚ ਐਂਟਰੀ ਪ੍ਰਾਪਤ ਕਰ ਲਈ, ਜਿੱਥੇ ਦੀ ਲੈਂਗੁਏਜ ਵਿਸਵਾਦ ਹੈ, ਆਨੰਦ ਹੈ, ਚੁੰਮਣੀਆਂ ਨੇ, ਚਰਨਾਟਾਂ ਨੇ, ਆਪਣੱਤ ਹੈ, ਇੱਥੇ ਹੋਰ ਖਿਆਲ ਨਹੀਂ ਕੋਈ ਆਉਂਦਾ, ਮਹਾਂ ਆਨੰਦ ਹੈ। ਸੋ ਇੱਥੇ ਅਸੀਂ ਇਸ ਨੂੰ ਨਹੀਂ ਪ੍ਰਾਪਤ ਕਰ ਸਕਦੇ ਜਦ ਤੱਕ ਵਿਚਾਲੇ ਸਾਡੇ ਮੀਡੀਆ ਨਹੀਂ ਸਾਨੂੰ ਪ੍ਰਾਪਤ ਹੁੰਦਾ ਹਿਊਮਨ ਬਾਡੀ ਦਾ, ਜਾਂ ਐਸੇ ਗੁਰੂ ਦਾ ਜਿਹੜਾ ਬਾਡੀ ਤੋਂ ਬਾਅਦ ਫੇਰ ਐਗਜ਼ਿਸਟ ਕਰਦਾ ਹੋਵੇ, ਜਿਹਦਾ ਹੋਂਦ ਨਾ ਕਦੇ ਖਤਮ ਹੁੰਦੀ ਹੋਵੇ, ਉਹਨੂੰ ਜਿੰਦਾ ਪੀਰ ਕਹਿੰਦੇ ਨੇ। ਉਹ ਹੋਵੇ ਸਹੀ, ਗੁਰੂ ਐਸੀ ਹਸਤੀ ਹੈ ਕਿ ਕਦੇ ਅਲੋਪ ਨਹੀਂ ਹੋਇਆ ਕਰਨਾ, ਭੂਤ ਨਹੀਂ ਜਾਂਦੇ। ਉਹ ਮਰੇ ਹੋਏ ਬੰਦੇ ਕਹੀ ਜਾਂਦੇ ਆ ਮੈਂ ਫਲਾਣਾ ਦਿਸਦਾ ਤਾਂ ਨਹੀਂ, ਇਤਵਾਰੇ ਕਰਦੇ ਹਾਂ ਅਸੀਂ ਉਹਦੇ ਉੱਤੇ, ਗੱਲਾਂ ਦੱਸ ਦਿੰਦਾ ਮੈਂ ਉੱਥੇ ਸੀਗਾ ਫਲਾਣੇ ਥਾਂ, ਮੈਂ ਆਹ ਗੱਲ ਕਰੀ ਹੈ, ਮੈਂ ਆਹ ਗੱਲ ਦੇਖੀ ਹੈ, ਸਾਨੂੰ ਉਹਦੀ ਹੋਂਦ ਦੇ ਉੱਤੇ ਵਿਸ਼ਵਾਸ ਆ ਜਾਂਦਾ। ਲੇਕਿਨ ਗੁਰੂ ਦੀ ਹੋਂਦ ਉੱਤੇ ਸਾਡਾ ਵਿਸ਼ਵਾਸ ਨਹੀਂ ਬੈਠਦਾ। ਗੁਰੂ ਕੰਮ ਕਰ ਰਿਹਾ, ਗੁਰੂ ਕਿਤੇ ਵੀ ਨਹੀਂ ਹੈ, ਇੱਕ ਕਮਰੇ ਚੋਂ ਦੂਸਰੇ ਚਲਿਆ ਗਿਆ ਤਾਂ ਗੁਰੂ ਤਾਂ ਅਣਹੋਂਦ ਨਹੀਂ ਹੋਇਆ, ਉਹਨੇ ਕਮਰਾ ਬਦਲ ਲਿਆ, ਵਿਜੀਬਲ ਤੋਂ ਇਨਵਿਜੀਬਲ ਹੋ ਗਿਆ, ਲੇਕਿਨ ਉਹਦੀ ਹੋਂਦ ਤਾਂ ਖਤਮ ਨਹੀਂ ਹੋਈ। ਬਾਡੀ ਨੇ ਤਾਂ ਪੈਰ ਸਭ ਜੀ ਦੇ ਹੋ ਜਾਣਾ, ਸੰਤਾਂ ਦੇ ਵੀ, ਰਾਜਿਆਂ ਦੇ ਵੀ, ਹਕੀਮਾਂ ਡਾਕਟਰਾਂ ਦੀ ਵੀ ਬਾਡੀ ਨਹੀਂ ਰਹਿਣੀ, ਇਹ ਤਾਂ ਬਾਡੀ ਤੋਂ ਜਾਂਦਾ ਰਹਿੰਦਾ। ਲੇਕਿਨ ਇਹਦੇ ਵਿੱਚ ਜੋ ਅਸਲੀ ਹੋਂਦ ਹੈ ਉਹ ਨਹੀਂ ਖਤਮ ਹੋਇਆ ਕਰਦੀ। ਸੋ ਗੁਰੂ ਦੀ ਹੋਂਦ ਕਾਇਮ ਰਹਿੰਦੀ ਹੈ। ਗੁਰੂ ਦਾ ਜਿਹੜਾ ਕੰਮ ਹੈ ਉਹ ਪਰਮੇਸ਼ਰ ਨੂੰ ਹਨੇਰੇ ਵਿੱਚੋਂ ਕੱਢਣਾ ਹੋਇਆ ਕਰਦਾ, ਜੋ ਕੱਚਾ ਗੁਰੂ ਹੁੰਦਾ ਉਹ ਮਰ ਜਾਂਦਾ, ਅੰਨਾ ਗੁਰੂ ਮਰ ਜਾਂਦਾ। ਜਿਹੜਾ ਗੁਰੂ ਸਮਰੱਥ ਹੈ ਉਹ ਕਦੇ ਵੀ ਇਨਵਿਜੀਬਲ ਨਹੀਂ ਹੁੰਦਾ, ਕਦੇ ਅਣਹੋਂਦ ਨਹੀਂ ਹੁੰਦਾ। ਗੁਰੂ ਨਾਨਕ ਨੂੰ ਅਕਾਲ ਪੁਰਖ ਕਹਿੰਦਾ, ਹੇ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ। ਤੂੰ ਬਾਡੀ ਵਿੱਚ ਜਾ ਸਕਦਾ, ਸੰਸਾਰ ਦਾ ਆਧਾਰ ਕਰ ਸਕਦਾ, ਬਾਡੀ ਤੋਂ ਬਗੈਰ ਇੱਥੇ ਬੈਠ ਕੇ ਬਹੁਤ ਉੱਚੇ ਸਫੀਰਾਂ ਚ ਬੈਠ ਕੇ ਬਰਾਜ ਕੇ ਤੂੰ ਜਿਹੜੇ ਤੈਨੂੰ ਲੋਚ ਰਹੇ ਨੇ ਉਹਨਾਂ ਦਾ ਆਧਾਰ ਕਰ ਸਕਦਾ। ਸੋ ਉਹਦੀ ਨਿਸ਼ਾਨੀ ਜਿਹੜੀ ਹੈ, ਜਣਾ ਖਣਾ ਗੁਰੂ ਨਹੀਂ ਹੋਇਆ ਕਰਦਾ, ਤੇ ਜੋ ਗੁਰੂ ਹੁੰਦਾ ਉਹ ਸਮਰੱਥ ਹੁੰਦਾ, ਜਾਇਆ ਨਹੀਂ ਕਰਦਾ ਕਦੇ ਵੀ। ਉਹ ਆ ਗਿਆ ਸੰਸਾਰ ਦੇ ਉੱਤੇ, ਰੋਸ਼ਨੀ ਦਿੰਦਾ। ਸੂਰਜ ਕਹਿੰਦੇ ਛਿਪ ਗਿਆ, ਛਿਪਦਾ ਤਾਂ ਨਹੀਂ। ਅਮਰੀਕਾ ਵਾਲਿਆਂ ਨੂੰ ਪੁੱਛੋ ਟੈਲੀਫੋਨ ਕਰਕੇ ਵੀ ਸਾਡਾ ਸੂਰਜ ਛਿਪ ਗਿਆ, ਉਹ ਕਹਿੰਦੇ ਬਿਲਕੁਲ ਗਲਤ ਹੈ, ਸਾਡੇ ਤਾਂ ਦੁਪਹਿਰਾ ਇਸ ਵੇਲੇ, ਜਾਂ ਸਾਡੇ ਚੜ ਗਿਆ ਆ ਕੇ। ਸੂਰਜ ਅਲੋਪ ਨਹੀਂ ਹੋਇਆ, ਕੋਈ ਕਿਰਿਆ ਐਸੀ ਹੋ ਗਈ ਪ੍ਰਕਿਰਤੀ ਦੇ ਅੰਦਰ ਕਿ ਧਰਤੀ ਘੁੰਮ ਕੇ ਦੂਏ ਪਾਸੇ ਚਲੀ ਗਈ। ਐਵੇਂ ਗੁਰੂ ਨਹੀਂ ਅਲੋਪ ਹੋਇਆ ਕਰਦਾ, ਗੁਰੂ ਦੀ ਜਿਹੜੀ ਵੀਂਗ ਹੈ, ਹੋਂਦ ਹੈ, ਉਹ ਕਦੇ ਵੈਨਿਸ਼ ਨਹੀਂ ਹੋਇਆ ਕਰਦੀ, ਅਣਹੋਂਦ ਨਹੀਂ ਹੋਇਆ ਕਰਦਾ। ਤੇ ਉਹਦਾ ਉਹਦੇ ਨਾਲ ਸਾਡਾ ਪਿਆਰ ਪੈ ਜਾਂਦਾ, ਵਾਹਿਗੁਰੂ ਨਾਲ ਨਹੀਂ ਪੈਂਦਾ, ਕਿਉਂਕਿ ਵਾਹਿਗੁਰੂ ਵਿਜੀਬਲ ਨਹੀਂ ਹੈ, ਕਦੇ ਆਇਆ ਨਹੀਂ, ਕਿਸੇ ਨੇ ਦੇਖਿਆ ਨਹੀਂ ਹੈ। ਸਾਰੇ ਹਾਰ ਕੇ ਹੰਭ ਕੇ ਬੈਠ ਗਏ। ਮਹਾਰਾਜ ਕਹਿੰਦੇ ਵੀ ਕਿਸੇ ਨੇ ਨਹੀਂ ਹਾਰ ਕੇ, ਧਿਆਨ ਨਾਰ ਸੇ, ਚਿਤਰਾਨੰਦ ਸੇ, ਰੁਮਨਾ ਰਿਖ ਸੇ, ਸਭ ਨੂੰ ਮਿਲ ਗਾਇਓ, ਵੇਦ ਪੁਰਾਣ ਨਾ ਭੇਦ ਲਗੇ, ਸਭ ਹਾਰ ਪਏ, ਹਰ ਹਾਥ ਨਾ ਆਇਓ, ਪਾਏ ਸਕਿਓ ਨਹੀਂ ਪਾਰ, ਓਮਾ ਪਤ ਸਿੱਧ ਸੁਨਾਥ ਸੁਨੰਤਨ ਤੇ ਆਇਓ। ਕਹਿੰਦੇ ਨਹੀਂ ਲੱਭ ਸਕਿਆ, ਉਹ ਲੱਭੇ ਤਾਂ ਜੇ ਕੋਈ ਹੋਰ ਹੋਵੇ, ਅਸੀਂ ਹੋਰ ਹੋਈਏ ਤੇ ਉਹ ਹੋਰ ਹੋਵੇ, ਫੇਰ ਲੱਭ ਜਾਵੇ। ਲੇਕਿਨ ਜੋ ਗੁਰੂ ਹੈ ਉਹ ਸਰੀਰਧਾਰੀ ਵੀ ਹੋਇਆ, ਉਹਨੇ ਐਸੇ ਕੌਤਕ ਵੀ ਕਰੇ ਨੇ ਜਿਹੜੇ ਸਾਨੂੰ ਪ੍ਰੇਰਨਾ ਦਿੰਦੇ ਨੇ। ਉਹਦੇ ਵਾਸਤੇ ਗੁਰੂ ਮਹਾਰਾਜ ਕਹਿੰਦੇ ਆ ਕਿ ਜਿਹਦਾ ਪਿਆਰ ਗੁਰੂ ਦੇ ਨਾਲ ਹੋ ਗਿਆ, ਉਹ ਗੁਰੂ ਦੇ ਪਿਆਰ ਰਾਹੀਂ ਅਸਲੀਅਤ ਨੂੰ ਪਹੁੰਚ ਜਾਇਆ ਕਰਦਾ। ਗੁਰੂ ਜਦ ਉੱਥੇ ਜਾ ਕੇ ਦੇਖਦਾ ਤਾਂ ਹੈਰਾਨ ਹੋ ਗਿਆ ਵੀ ਗੁਰੂ ਵੀ ਹੋਈ ਹੈ, ਮੈਂ ਵੀ ਹੋਈ ਹਾਂ, ਤੇ ਜਿਹਨੂੰ ਮੈਂ ਟੋਲਦਾ ਸੀ ਉਹ ਵੀ ਮੈਂ ਹੀ ਹੋਈ ਹਾਂ। ਇਸ ਤਾਂ ਹੋਰ ਹੈ ਹੀ ਨਹੀਂ, ਕੋਈ ਲਹਿਰ ਸਮੁੰਦਰ ਨੂੰ ਭਾਲ ਰਹੀ ਹੈ, ਟਰੈਵਲ ਕਰਿਆ ਉਹਨੇ ਹਜ਼ਾਰਾਂ ਮੀਲ, ਜਦ ਕਿਨਾਰੇ ਤੇ ਪਹੁੰਚੀ ਲਹਿਰ ਉਹਦੇ ਵਿੱਚ ਸਮਾ ਗਈ। ਹੁਣ ਲਹਿਰ ਕਿੱਥੋਂ ਟੋਲਡੂਗੀ ਸਮੁੰਦਰ ਨੂੰ, ਸਮੁੰਦਰ ਤਾਂ ਆ ਪਈ ਆ। ਸੋ ਇਹ ਚੀਜ਼ਾਂ ਨੇ ਸਮਰੱਥ ਗੁਰੂ ਤੋਂ ਜੋ ਪ੍ਰਾਪਤ ਹੁੰਦੀ ਹੈ, ਤੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ ਹੈ। ਪੜੋ ਪਿਆਰ ਨਾਲ,
ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ। कम है कम है कम है निर्वैर निराला सतपुरुष के कम है निर्वैर निराला सती करनी करनी सची करो सती करनी सची करना है तुम है तुम कर्म समाना देहानी है तुम है पर कर्म समाना निर्मल आरती 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 जगदीशर निर्मल आरती जगदीशर पाली है पाली है पाली है तिरुविखाना पाली है तिरुविखाना कर पाली है पाली है पाली होवे खाना ये राम कर पाली है देव खाना देवक दर के सुरू हो करके सुनते
गुरु दिया क्वालिटीज इस बार दे विच भाई गुरदास जी ने जिन्हां दी वाणी गुरु ग्रंथ साहिब जी कुंजी कहाउंदी है दर्जा रखती है सो आपने ये क्वालिटीज गुरु दियां दसियां गुरु निर्वैर हुंदा किसे नाल वैर नहीं हुंदा बड़ी भारी गलती है साडी जदे असीं ये कह दिए भी गुरु गोबिंद सिंह महाराज दिल्ली दे वैरी सी दिल्ली दे राजदेव औरंगजेब दे वैरी सी क्योंकि औरंगजेब डायरैक्ट कन्फलिक्ट औरंगजेब नाल होया गुरु साहब पर इतिहास इस गल की शादी दिंदा है कि जे गुरु गोबिंद सिंह औरंगजेब दे बैरी हुंदे तां उहदी औलाद दे भी बैरी होने चाहिए सी उहनूं खत्म कर दिंदे औलाद नूं दोहां भरावां दा तारा आजम दा ते बहादुर शाह दा झगड़ा पै गया तख्त पिछे गुरु दशमेश पिता दे पास फरमायश पहुंचती है अर्जदास पहुंचती है हे गुरु जी तुसी सारी जिंदगी सत दी हमायत दे उते लाई है बड़ी ते बड़ी सैक्रीफाइस आपने सत दी राखी वास्ते कीती है इस वेले तुहाडी कोर्ट दे विच मेरी अपील है मेरा मुकदमा है बादशाह भेजदा अर्जदास लेके ਤੁਹਾਡੀ ਕਚਹਿਰੀ ਜਿਹੜੀ ਕੋਰਟ ਹੈ ਉਹ ਜਿਹੇ ਜੀ ਪਰਮੇਸ਼ਰ ਦੀ ਕੋਰਟ ਹੈ ਉਸੇ ਤਰ੍ਹਾਂ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਬਾ ਕੱਢੇ ਜਜਮਾਲਿਆ ਸੱਚ ਵਾਲੇ ਇਸ ਕਚਹਿਰੀ ਦੇ ਵਿੱਚ ਫਤਿਹ ਪਾਉਂਦੇ ਨੇ ਜਿਹੜੇ ਝੂਠ ਵਾਲੇ ਨੇ ਉਹ ਹਾਰ ਹੋ ਜਾਂਦੀ ਹੈ ਤੇ ਮੈਂ ਤੁਹਾਡੀ ਗਿਆਤ ਲਈ ਬੇਨਤੀ ਕਰਦਾ ਕਿ ਮੈਂ ਵੱਡਾ ਸਹਿਜਾਦਾ ਬਲੀ ਅਹਿਦ ਹਾਂ ਮੇਰਾ ਰਾਜ ਤੇ ਉੱਤੇ ਹੱਕ ਹੈ ਤੇ ਮੇਰਾ ਜੋ ਛੋਟਾ ਭਰਾ ਹੈ ਉਹਨੇ ਭਰਾਵਾਂ ਨੂੰ ਵੀ ਫੜ ਕੇ ਅੰਨੇ ਕਰ ਦਿੱਤਾ ਕੈਦ ਕਰ ਲਿਆ ਉਸਨੇ ਤੇ ਮੈਂ ਮੇਰਾ ਇਸ ਵੇਲੇ ਕੋਈ ਚਾਰਾ ਨਹੀਂ ਚਾਹੁੰਦਾ ਤੇ ਮੈਂ ਸੱਚ ਦੀ ਹਮਾਇਤ ਹਾਸਲ ਕਰਨੀ ਚਾਹੁੰਦਾ ਫਿਜ਼ੀਕਲੀ ਆ ਕੇ ਤੁਸੀਂ ਮੇਰੀ ਮਦਦ ਕਰੋ, ਮੈਨੂੰ ਆਸ਼ੀਰਵਾਦ ਤਾਂ ਤੁਹਾਡੀ ਮਿਲਣੀ ਹੈ ਮਿਲਣੀ ਹੈ, ਕਿਉਂਕਿ ਮੈਂ ਸੱਤ ਦੇ ਉੱਤੇ ਹਾਂ, ਸੱਚ ਦੇ ਉੱਤੇ ਹਾਂ। ਲੇਕਿਨ ਮੈਂ ਬੇਨਤੀ ਜੋ ਕਰਦਾ, ਤੁਸੀਂ ਫਿਜ਼ੀਕਲੀ ਬਾਡੀ ਲਈ ਆ ਕੇ ਮੈਦਾਨੇ ਜੰਗ ਚ ਆ ਕੇ ਮੇਰੇ ਨਾਲ ਖੜ ਕੇ ਸੱਤ ਦੇ ਸੱਤ ਦਾ ਨਿਪਟਾਰਾ ਕਰੋ। ਕ੍ਰਿਸ਼ਨ ਮਹਾਰਾਜ ਦਾ ਕੀ ਰੌਲਾ ਸੀ ਕਿਸੇ ਨਾਲ? ਜੇ ਰੌਲਾ ਸੀ ਤਾਂ ਪਾਂਡਵਾਂ ਤੇ ਕੌਰਵਾਂ ਦਾ ਸੀ। ਲੇਕਿਨ ਕ੍ਰਿਸ਼ਨ ਮਹਾਰਾਜ ਨੇ ਕੀ ਲਿਆ? ਕਹਿੰਦੇ ਮੈਂ ਸੱਤ ਵੱਲ ਹੋਊਂਗਾ, ਅਸੱਤ ਵੱਲ। ਦੁਰਯੋਧਨ ਦਾ ਰਾਜ ਦੇ ਉੱਤੇ ਕੋਈ ਹੱਕ ਨਹੀਂ ਹੈ, ਧੱਕੇ ਨਾਲ, ਛਲ ਨਾਲ, ਕਪਟ ਨਾਲ ਰਾਜ ਖੋਇਆ ਗਿਆ, ਸਾਜ਼ਿਸ਼ਾਂ ਕਰਕੇ ਮਹਿਰੂਮ ਕੀਤਾ ਗਿਆ ਰਾਜ ਤੋਂ, ਤੇ ਮੈਂ ਸੱਤ ਦਾ ਹਾਮੀ ਹਾਂ ਤੇ ਮੈਂ ਸੱਤ ਦੀ ਪਿੱਠ ਦੇ ਉੱਤੇ ਖੜਾਂਗਾ, ਮੇਰੀ ਸਾਰੀ ਸੱਤਾ ਸੱਤ ਨੂੰ ਹੋਏਗੀ। ਗੁਰੂ ਦਸ਼ਮੇਸ਼ ਕੀ ਕਰਦੇ ਨੇ? ਮਹਾਰਾਜ ਸੱਚੇ ਪਾਤਸ਼ਾਹ ਪਖੇ ਹੋਏ ਜੰਗ ਦੇ ਵਿੱਚ ਪਹੁੰਚਦੇ ਨੇ, ਕਹਿੰਦੇ ਬਹਾਦਰ ਸ਼ਾਹ ਮੈਂ ਆਇਆ ਹੀ ਸੱਤ ਦੀ ਹਮਾਇਤ ਕਰਨ ਵਾਸਤੇ, ਡਿਪਰੈਸਡ ਦੀ ਹਮਾਇਤ ਕਰਨ ਵਾਸਤੇ, ਮੇਰਾ ਵੈਰ ਨਹੀਂ, ਗਲਤ ਸਮਝਦੇ ਨੇ ਮੈਨੂੰ, ਮੇਰਾ ਵੈਰ ਨਹੀਂ ਹੈ, ਮੈਂ ਬੰਦੇ ਸੁਧਾਰਨੇ ਨੇ, ਜੇ ਕੋਈ ਅੰਗ ਇੰਨਾ ਗਲਤ ਹੋ ਗਿਆ ਵੀ ਬਾਡੀ ਨੂੰ ਕੈਂਸਰ ਹੋ ਜਾਏਗਾ ਤਾਂ ਉਹ ਅੰਗ ਕੱਟਣਾ ਮੇਰਾ ਫਰਜ਼ ਬਣ ਜਾਂਦਾ, ਮੇਰਾ ਜੁੱਧ ਜਦ ਨਹੀਂ ਕਿਸੇ ਨਾਲ ਵੀ, ਮੈਂ ਤਾਂ ਜੋ ਕਰਪਟ ਐਲੀਮੈਂਟ ਹੈ ਨਹੀਂ ਸੁਧਰ ਸਕਦਾ ਤੇ ਦੂਸਰਿਆਂ ਦੇ ਉੱਤੇ ਹਥਿਆਰ ਲੈ ਕੇ ਚੜ੍ਹਦਾ, ਮੈਂ ਇੱਕ ਡਾਕਟਰ ਵਾਂਗੂ ਕੰਮ ਕਰਦਾ, ਵੈਰ ਮੇਰਾ ਉਹਦੇ ਵੀ ਨਾਲ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਹਰ ਗੁਰੂ ਸਾਹਿਬ ਦਾ ਹਰ ਮਾਣ ਸਵਾ ਤੋਲਾ ਸੋਨਾ ਨਾਲ ਲੈ ਕੇ ਜਾਂਦਾ ਸੀ। ਕਿੰਨੇ ਦਾ ਹੋ ਗਿਆ? ਇਸ ਵੇਲੇ 5700 ਰੁਪਈਆ ਇੱਕ ਬਾਣ ਗੁਰੂ ਸਾਹਿਬ ਦਾ ਨਾਲ ਲੈ ਕੇ ਜਾਂਦਾ ਸੀ, 5700 ਰੁਪਈਆ। ਉਹ ਕਿਉਂ ਲੈ ਕੇ ਜਾਂਦਾ ਸੀ? ਉਹ ਇਸ ਵਾਸਤੇ ਵੀ ਜਦੋਂ ਇਹ ਮਾਰਿਆ ਜਾਏਗਾ ਤੇ ਇਹਦੇ ਕਫਨ ਦਾ, ਇਹਦੇ ਦਫਨਾਉਣ ਦਾ, ਇਹਦੇ ਸੰਸਕਾਰ ਕਰਨ ਦਾ ਤੇ ਆਏ ਹੋਏ ਮਹਿਮਾਨਾਂ ਨੂੰ ਪ੍ਰਸ਼ਾਦਾ ਪਾਣੀ ਦੇਣ ਦਾ ਖਰਚਾ ਸਾਰਾ ਮੇਰਾ ਬਾਣ ਚੱਲੂਗਾ। ਕੋਈ ਦੁਨੀਆਂ ਚ ਹੈ ਐਸਾ ਇਤਿਹਾਸ ਦੇ ਵਿੱਚ ਕੋਈ ਐਸੀ ਹਸਤੀ? ਸਾਰਾ ਇਤਿਹਾਸ ਪੜ੍ਹ ਲਓ ਵਰਲਡ ਦਾ। ਉਹ ਮਾਰਿਆ ਵੀ ਜਾ ਰਿਹਾ ਉਸ ਬੰਦੇ ਨੂੰ, ਗਲਤ ਨੂੰ ਐਲੀਮੀਨੇਟ ਕੀਤੀ ਜਾ ਰਹੀ ਹੈ ਬਦੀ, ਲੇਕਿਨ ਬਦੀ ਦੇ ਜਿਹੜੇ ਡਿਪੈਂਡੈਂਟ ਹੈ ਉਹਨਾਂ ਦੀ ਨਾਲ ਦੇ ਨਾਲ ਹੈਲਪ ਵੀ ਹੋ ਰਹੀ ਹੈ। ਫਿਰ ਵੈਰੀ ਹੋਏ ਗੁਰੂ ਸਾਹਿਬ ਦੇ, ਜਿਹਨੂੰ ਬਾਣ ਮਾਰਦੇ ਸੀ ਉਹਦੇ ਨਾਲ ਵੀ ਗੁਰੂ ਸਾਹਿਬ ਦਾ ਵੈਰ ਨਹੀਂ ਸੀ, ਉਹਦੇ ਨਾਲ ਹਮਦਰਦੀ ਸੀ, ਬਈ ਗਰੀਬ ਜੇ ਹੋਇਆ ਤਾਂ ਉਹਦਾ ਸੰਸਕਾਰ ਕਰ ਲੂ, ਜਾਂ ਦਫਨਾਉਣ ਦਾ ਖਰਚਾ, ਆਏ ਮਹਿਮਾਨਾਂ ਦਾ ਭੋਗ ਦਾ ਖਰਚਾ ਸਾਰਾ ਇੱਕ ਤੀਰ ਦੇ ਵਿੱਚੋਂ ਨਿਕਲਿਆ ਆਉਂਦਾ ਸੀ। ਇਹ ਬਾਤਾਂ ਜੋ ਹੈ ਇਹ ਅਸੀਂ ਕਦੇ ਵਿਚਾਰੀਆਂ ਨਹੀਂ ਹੈ, ਉਹੀ ਗੁਰੂ ਸਾਹਿਬ ਦੀ ਤਲਵਾਰ ਘੁਮਾਉਂਦੇ ਦਿਖਾਈ ਜਾਂਦੇ ਹਾਂ। ਉਹਨਾਂ ਦੇ ਹਿਰਦੇ ਨੂੰ ਨਹੀਂ ਜਾਣਿਆ ਵੀ ਕਿੰਨਾ ਨਰਮ ਦਿਲ ਸੀ ਉਹਨਾਂ ਦਾ, ਕਿੰਨਾ ਪਿਆਰ ਸੀ। ਮਜਬੂਰੀ ਡਾਕਟਰ ਵਾਂਗੂ ਅੰਗ ਕੱਟਣਾ ਪੈਂਦਾ, ਲੱਤ ਟੁੱਟ ਗਈ, ਟੁਕੜੇ ਟੁਕੜੇ ਹੋ ਗਈ, ਕ੍ਰੈਸ਼ ਹੋ ਗਈ, ਨਹੀਂ ਆਏ ਬਣ ਸਕਦੀ, ਪੀਕ ਪੈ ਜਾਏਗੀ, ਪਦਮ ਪਲਮ ਦੌੜ ਜਾਏਗੀ, ਤਾਂ ਫਿਰ ਡਾਕਟਰ ਕੋਲ ਕੀ ਚਾਰਾ? ਉਹਨੂੰ ਲੱਤ ਕੱਟਣੀਆਂ ਪੈਣੀਆਂ ਬਾਕੀ ਬਾਡੀ ਨੂੰ ਬਚਾਉਣ ਵਾਸਤੇ। ਇਸੇ ਤਰ੍ਹਾਂ ਦੇ ਨਾਲ ਕੁਛ ਐਸੇ ਐਲੀਮੈਂਟਸ ਹੁੰਦੇ ਨੇ, ਐਸੇ ਬੰਦੇ ਹੁੰਦੇ ਨੇ ਜਿਹੜੇ ਸਿਰ ਤੋਂ ਪੈਰਾਂ ਤੱਕ ਜ਼ਹਿਰ ਨਾਲ ਭਰ ਜਾਂਦੇ ਨੇ, ਨਫ਼ਰਤ ਨਾਲ ਭਰ ਜਾਂਦੇ ਨੇ, ਉਹ ਸੋਸਾਇਟੀ ਦੇ ਅੰਗ ਦੇ ਵਿੱਚੋਂ ਕੱਢਣੇ ਪੈਂਦੇ ਨੇ। ਗੁਰੂ ਸਾਹਿਬ ਦੇ ਸ਼ਸਤਰ ਦੀ ਥਿਉਰੀ ਆਈ ਹੈ, ਇਹ ਨਹੀਂ ਹੈ ਵੀ ਮਾਰੀ ਚਲੋ ਮਾਰੀ ਚਲੋ, ਜਿਹੜਾ ਮੂਹਰੇ ਆਉਂਦਾ ਗੋਲੀਆਂ ਮਾਰੋ ਮਾਰ ਦੋ ਉਹਨੂੰ, ਨਾ। ਬੈਡ ਐਲੀਮੈਂਟ ਜਿਹੜਾ ਹੈ ਲਾ ਲਾਜ ਅੰਗ ਹੋ ਗਿਆ ਕੈਂਸਰ, ਹੁਣ ਕੈਂਸਰ ਦਾ ਅੰਗ ਛੱਡ ਕੇ ਦੇਖ ਲਓ ਸਾਰੀ ਬਾਡੀ ਚ ਫੈਲ ਜਾਏਗਾ। ਸੋ ਗੁਰੂ ਮਹਾਰਾਜ ਕਹਿੰਦੇ ਉਹਨੂੰ ਕਹੋ ਫਿਕਰ ਨਾ ਕਰੇ, ਅਸੀਂ ਤਾਂ ਸਾਰਾ ਜੀਵਨ ਡਿਪਰੈਸਡ ਦਬੇ ਹੋਏ ਕੁਚਲੇ ਹੋਏ ਉਹਨਾਂ ਦੇ ਵਾਸਤੇ ਲਾਇਆ, ਅਸੀਂ ਕਿਸੇ ਖਾਸ ਵਰਗ ਨੂੰ ਚੱਕਣ ਨਹੀਂ ਸੀ ਆਏ ਵੀ ਉਹਨਾਂ ਦਾ ਰਾਜ ਖਤਮ ਕਰ ਦੋ ਤੇ ਇਹਨਾਂ ਨੂੰ ਦੇ ਦੋ, ਰਾਜ ਤੁਹਾਨੂੰ ਹੀ ਦੇਵਾਂਗੇ, ਪਰ ਇੱਕ ਵਚਨਬੱਧ ਹੋਣਾ ਪਏਗਾ ਕਿ ਅਸੀਂ ਰਾਜ ਦਾ ਜੋ ਸ਼ਾਸਨ ਹੈ ਉਹ ਪੂਰੇ ਜੋ ਰਾਜੇ ਚੁਲੀ ਨਿਆਂ ਕੀ ਨਿਆਂ ਕਰਾਂਗਾ, ਮੈਂ ਇਨਸਾਫ ਕਰਾਂਗਾ, ਵਾਹਿਗੁਰੂ ਦੀ ਜਨਤਾ ਸਮਝ ਕੇ ਸਾਰਿਆਂ ਨਾਲ ਇੱਕ ਅੱਖ ਨਾਲ ਦੇਖਾਂਗਾ, ਦੋ ਅੱਖਾਂ ਨਾਲ ਨਹੀਂ ਦੇਖਾਂਗਾ, ਬਈ ਇਸਲਾਮ ਵਾਲਿਆਂ ਵਾਸਤੇ ਹੋਰ ਰੱਖ ਤੇ ਦੂਜਿਆਂ ਵਾਸਤੇ ਹੋਰ ਰੱਖ। ਗੁਰੂ ਮਹਾਰਾਜ ਉਸ ਮੈਦਾਨੇ ਜੰਗ ਜਾਂਦੇ ਨੇ ਤੇ ਜਦੋਂ ਪੂਰਾ ਯੁੱਧ ਹੋ ਗਿਆ ਤੇ ਬਹਾਦਰ ਸ਼ਾਹ ਦੀਆਂ ਫੌਜਾਂ ਨੂੰ ਭਾਜੜ ਪੈਣ ਵਾਲੀ ਸੀ, ਉਸ ਵੇਲੇ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਹੁਣ ਕੋਈ ਚਾਰਾ ਨਹੀਂ ਹੈ, ਜਦੋਂ ਕੋਈ ਸ਼ਰਨ ਆ ਜਾਵੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ, ਜਦੋਂ ਕੋਈ ਸ਼ਰਨ ਆ ਗਿਆ ਇਹ ਬਿਰਧ ਹੈ ਕਿ ਉਹਨੂੰ ਫੇਰ ਕੰਠ ਲਾ ਲੈਣਾ ਵੀ ਨਹੀਂ ਗਿਰਨ ਦੇਣਾ। ਉਹ ਸਥਿਤੀ ਆ ਗਈ ਜਿਸ ਥਾਂ ਦੇ ਉੱਤੇ ਉਹਦੀ ਸਾਰੀ ਹਉਮੈ ਜਿਹੜੀ ਸੀ ਉਹ ਚਕਨਾ ਚੂਰ ਹੋ ਗਈ, ਵਿਮਾਨ ਚਕਨਾ ਚੂਰ ਹੋ ਗਿਆ ਉਹਦਾ, ਬਈ ਹੁਣ ਨਹੀਂ ਮੈਂ ਬਚ ਸਕਦਾ। ਉਹ ਪੁਆਇੰਟ ਆ ਗਿਆ ਐਕਸਟੈਂਸ਼ਨ ਦਾ ਜਿੱਥੇ ਆ ਕੇ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੈਂ ਮਾਰਿਆ ਜਾਵਾਂਗਾ, ਮੈਨੂੰ ਫੜ ਲੈਣਾ ਤਾਰੇ ਨੇ, ਇਹਦੀਆਂ ਤਾਂ ਫੌਜਾਂ ਬਹੁਤ ਜ਼ੋਰ ਨਾਲ ਮੇਰੀਆਂ ਫੌਜਾਂ ਦੇ ਪੈਰ ਹਿਲਾ ਰਹੀਆਂ। ਬੇਨਤੀ ਕਰੀ ਕਿ ਪਾਤਸ਼ਾਹ ਹੁਣ ਉਹ ਸਮਾਂ ਆ ਗਿਆ, ਜੇ ਇੱਕ ਮਿੰਟ ਵੀ ਜ਼ਾਇਆ ਕਰ ਦਿੱਤਾ ਤਾਂ ਮੇਰੀ ਹਾਰ ਯਕੀਨੀ ਹੈ। ਉਸ ਵੇਲੇ ਗੁਰੂ ਮਹਾਰਾਜ ਨੇ ਆਪਣਾ ਬਾਣ ਕਮਾਨ ਤੇ ਚਾੜਦੇ ਨੇ ਤੇ ਤਾਰਾ ਆਜ਼ਮ ਤੇ ਮੱਥੇ ਵਿੱਚ ਜਾ ਕੇ ਲੱਗਦਾ, ਹਾਥੀ ਤੋਂ ਚੱਕ ਕੇ ਥੱਲੇ ਮਾਰਿਆ, ਬਹਾਦਰ ਸ਼ਾਹ ਨੂੰ ਤਖ਼ਤ ਤੇ ਬਿਠਾਤਾ। ਜੇ ਔਰੰਗਜ਼ੇਬ ਨਾਲ ਗੁਰੂ ਦਾ ਵੈਰ ਹੁੰਦਾ, ਦੋ ਗੱਲਾਂ ਨੇ ਗੁਰੂ ਮਹਾਰਾਜ ਦੇ ਜੀਵਨ ਦੇ ਅੰਦਰ, ਸਮਝੋ ਇਹਨੂੰ ਚੰਗੀ ਤਰ੍ਹਾਂ। ਪਹਿਲਾ ਇਹ ਹੈ ਕਿ ਜਦੋਂ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਮਾਛੀਵਾੜੇ ਤੋਂ, ਉਹ ਭਾਈ ਦਿਆਲ ਸਿੰਘ ਦੇ ਹੱਥੀਂ ਭੇਜ ਦਿੱਤਾ। ਬਹੁਤ ਛੇਤੀ ਭਾਈ ਦਿਆਲ ਸਿੰਘ ਗਏ ਤੇ ਜਵਾਬ ਲੈ ਕੇ ਆ ਗਏ। ਔਰੰਗਜ਼ੇਬ ਨੇ ਉਹਦੇ ਵਿੱਚ ਬੜਾ ਅਫਸੋਸ ਪ੍ਰਗਟ ਕੀਤਾ। ਗੁਰੂ ਸਾਹਿਬ ਨੇ ਲਿਖਿਆ ਕਿ ਔਰੰਗਜ਼ੇਬ ਤੂੰ ਕੁਰਾਨ ਨੂੰ ਮੰਨਣ ਵਾਲਾ ਹੈ ਲੇਕਿਨ ਨਾਸਤਕ ਹੈ, ਤੇਰੇ ਵਰਗਾ ਗੁਸਤਾਖ ਕੋਈ ਨਹੀਂ ਹੈ, ਉਪਰੋਂ ਤੂੰ ਢੌਂਗ ਰਚਿਆ ਧਰਮ ਦਾ ਤੇ ਕੁਰਾਨ ਦੀ ਪਵਿੱਤਰਤਾ ਤੇਰੇ ਹਿਰਦੇ ਵਿੱਚ ਨਹੀਂ, ਤੈਂ ਸਹੁੰ ਖਾਧੀ ਜਾਮਨ ਦਿੱਤਾ ਕੁਰਾਨ, ਮੈਨੂੰ ਪਤਾ ਸੀ ਤੇਰੀ ਬਦਨੀਤੀ ਦਾ, ਮੈਂ ਜਾਣਦਾ ਸੀ ਤੇਰੇ ਅਹਿਲਕਾਰਾਂ ਦੀ ਬਦਨੀਤੀ ਨੂੰ, ਪਰ ਮੇਰੇ ਸਾਹਮਣੇ ਇੱਕ ਧਾਰਮਿਕ ਪੁਸਤਕ ਦੀ ਹੋਂਦ ਦਾ ਸਵਾਲ ਆ ਗਿਆ, ਜਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਅੱਲਾ ਵੱਲੋਂ ਆਈ ਹੈ। ਮੇਰਾ ਇਹ ਧਰਮ ਬਣਦਾ ਸੀ ਕਿ ਮੈਂ ਇਸ ਪੁਸਤਕ ਦੀ ਜੋ ਇਹਦਾ ਸਤਿਕਾਰ ਹੈ ਉਹ ਬਹਾਲ ਰੱਖਾਂ, ਤੇ ਮੈਨੂੰ ਕਿੱਲਾ ਛੱਡਣਾ ਪਿਆ, ਮੈਨੂੰ ਬਾਵਜੂਦ ਇਸ ਦੇ ਕਿ ਮੈਨੂੰ ਤੇਰਾ ਪਤਾ ਸੀ ਵੀ ਨਾਸਤਕ ਹੈ ਤੇ ਧਰਮੀ ਝੂਠਾ ਕੌਣ ਹੈ, ਸ਼ਰਮਿੰਦਾ ਕਰਿਆ। ਉਹਨੇ ਕਿਹਾ ਕਿ ਗੁਰੂ ਮਹਾਰਾਜ ਮੇਤੇ ਤਾਂ ਹੋ ਗਈ ਭੁੱਲ, ਤੁਸੀਂ ਮੈਂ ਆ ਨਹੀਂ ਸਕਦਾ ਤੁਹਾਡੇ ਕੋਲ, ਮੈਂ ਕਿਉਂਕਿ ਮਰੱਟਿਆਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਫਸਿਆ ਹੋਇਆ, ਕਿਰਪਾ ਕਰੋ ਮੈਨੂੰ ਦਰਸ਼ਨ। ਦੂਸਰੀ ਚਿੱਠੀ ਗੁਰੂ ਮਹਾਰਾਜ ਨੇ ਦੀਨਾ ਕਾਂਗੜ ਤੋਂ ਲਿਖੀ, ਉਹਦੇ ਵਿੱਚ ਉਸਨੇ ਆਰਡਰ ਕਰ ਦਿੱਤੇ ਸਾਰੇ ਰਾਜਾਂ ਨੂੰ ਬਈ ਗੁਰੂ ਨੂੰ ਕੁਛ ਨਹੀਂ ਕਹਿਣਾ, ਬਹੁਤ ਵੱਡੀ ਅਸਾਤੇ ਭੁੱਲ ਹੋ ਗਈ ਹੈ, ਅਸੀਂ ਗੁਰੂ ਨੂੰ ਪਛਾੜ ਨਹੀਂ ਸਕੇ, ਉਹ ਤਾਂ ਫਰਿਸ਼ਤਾ ਸੀ। ਉਹਦੇ ਚ ਉਹਨਾਂ ਨੇ ਗੁਰੂ ਮਹਾਰਾਜ ਨੇ ਕਿਹਾ ਕਿ ਤੂੰ ਆ ਜਾ ਫੌਜ ਸਮੇਤ ਆ, ਤੈਨੂੰ ਕੋਈ ਖਤਰਾ ਨਹੀਂ ਮੇਰੇ ਕੋਲ ਆਉਣ ਦਾ। ਮਾਲਵੇ ਦੇ ਜੋ ਬਰਾਦਰਾਂ ਦੀ ਕੌਮ ਹੈ ਜਿੱਥੇ ਮੈਂ ਬੈਠਾ ਉਹ ਮੇਰੇ ਅਨੁਸਾਰੀ ਨੇ, ਤੂੰ ਆ ਜਾ ਤੈਨੂੰ ਕੋਈ ਖਤਰਾ ਨਹੀਂ, ਆਪਣੀ ਮੁਲਾਕਾਤ ਹੋਏਗੀ, ਤੂੰ 5 ਸ਼ਸਤਰਧਾਰੀ ਨਾਲ ਲੈ ਕੇ ਆਈ, ਮੈਂ ਇਕੱਲਾ ਤੈਨੂੰ ਆ ਕੇ ਮਿਲਾਂਗਾ, ਫਿਰ ਆਪਾਂ ਗੱਲਬਾਤ ਕਰਾਂਗੇ। ਉਹਨੇ ਜਵਾਬ ਦਿੱਤਾ ਕਿ ਮੈਂ 90 ਸਾਲ ਦਾ ਹੋ ਗਿਆ, ਬਿਮਾਰੀ ਬਹੁਤ ਹੈ ਤੇ ਕਿਰਪਾ ਕਰੋ ਤੁਸੀਂ ਮੈਨੂੰ ਆ ਕੇ ਦਰਸ਼ਨ ਦਿਓ। ਜਦੋਂ ਗੁਰੂ ਮਹਾਰਾਜ ਦੱਖਣ ਨੂੰ ਜਾ ਰਹੇ ਨੇ ਤਾਂ ਨਾਹਰ ਸ਼ਹਿਰ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਨੇ ਇੱਕ ਜੋਸ਼ੀ ਨੂੰ ਬੁਲਾਇਆ। ਉਹ ਜੋਸ਼ੀ ਨੂੰ ਗੁਰੂ ਮਹਾਰਾਜ ਨੇ ਕਿਹਾ ਵੀ ਦੇਖ ਤਾਂ ਫਲਾ ਦੇਸ਼ ਵੀ ਕੀ ਹੋ ਰਿਹਾ। ਉਹਨੇ ਲਿਖਿਆ, ਲਿਖ ਕੇ ਗੁਰੂ ਮਹਾਰਾਜ ਨੂੰ ਕਿਹਾ ਕਿ ਇਹਨਾਂ ਸੱਚੇ ਪਾਤਸ਼ਾਹ ਤੁਸੀਂ ਜਾ ਰਹੇ ਹੋ ਔਰੰਗਜ਼ੇਬ ਨੂੰ ਮਿਲਣ ਵਾਸਤੇ, ਲੇਕਿਨ ਉਹ ਤੁਹਾਨੂੰ ਮਿਲ ਨਹੀਂ ਸਕੇਗਾ ਕਿਉਂਕਿ ਉਹ ਫੌਤ ਹੋਣ ਵਾਲਾ ਹੈ, ਥੋੜੇ 2-4 ਦਿਨ ਰਹਿੰਦੇ ਨੇ, ਉਹ ਤੇ ਬਾਅਦ ਤੋਂ ਮਰ ਜਾਏਗਾ। ਇਹ ਜੋ ਤੁਹਾਡਾ ਮਿਸ਼ਨ ਹੈ ਇਹ ਇਸ ਤਰ੍ਹਾਂ ਪੂਰਾ ਨਹੀਂ ਹੋਣਾ। ਮਹਾਰਾਜ ਨੇ ਜਾਣਦੇ ਸੀ, ਮਹਾਰਾਜ ਪਹਿਲਾਂ ਹੀ ਪਤਾ ਸੀ, ਹਿਊਮਨ ਨਾਟ ਕਰਦੇ ਸੀ ਆਪ, ਬੰਦਿਆਂ ਵਾਂਗੂ ਤੁਰੇ ਫਿਰਦੇ, ਸਭ ਕੁਝ ਜਾਣਦੇ ਹੋਏ। ਉਸ ਵੇਲੇ ਇਤਿਹਾਸ ਚ ਆਉਂਦਾ ਕਿ ਗੁਰੂ ਮਹਾਰਾਜ ਨੇ 15,000 ਰੁਪਈਆ ਉਸ ਵੇਲੇ ਦਾ, ਅੱਜ ਦਾ 15 ਲੱਖ, ਉਸ ਜੋਤਸ਼ੀ ਨੂੰ ਦਿੱਤਾ ਵੀ ਤੇਰਾ ਹਿਸਾਬ ਬੜਾ ਐਕੋਰੇਟ ਹੈ। ਸੋ ਇਸ ਤਰ੍ਹਾਂ ਗੁਰੂ ਜਿਹੜਾ ਹੈ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਉਹ ਨਿਰਵੈਰ ਹੈ ਤੇ ਉਹਦੇ ਸਾਰੇ ਕੌਤਕ ਨਿਰਾਲੇ ਹੁੰਦੇ ਨੇ, ਸਾਡੇ ਵਰਗੇ ਨਹੀਂ ਹੁੰਦੇ। ਗੁਰੂ ਦਸ਼ਮੇਸ਼ ਪਿਤਾ ਅੱਜ ਖਿਦਰਾਣੇ ਦੀ ਢਾਬ ਤੇ ਯੁੱਧ ਕਰਨ ਤੋਂ ਬਾਅਦ ਉੱਥੇ ਜਾ ਕੇ ਆਪਣੀ ਨਵੀਂ ਫੌਜ ਭਰਤੀ ਕੀਤੀ, ਕਿਉਂਕਿ ਇੱਥੋਂ ਸਿਰਫ ਤਿੰਨ ਬਚੇ ਸੀ, ਚੌਥੇ ਆਪ ਸੀਗੇ। ਉੱਥੇ ਫੌਜ ਦੇ ਵਿੱਚ ਉਸ ਇਲਾਕੇ ਦੇ ਜਿਹੜੇ ਰਾਠ ਕਹਾਉਂਦੇ ਸੀ, ਆਪਣੇ ਆਪ ਨੂੰ ਬਹਾਦਰ ਕਹਾਉਂਦੇ ਸੀ, ਉਹ ਬਰਾੜ ਸੀਗੇ। ਸਿੱਧੂਆਂ ਦੇ ਵਿੱਚੋਂ ਦਸ ਪੁਸ਼ਤਾਂ ਬਾਅਦ ਨਿਕਲੇ ਹੋਏ ਬਰਾੜ ਨੇ, ਪੱਟੀਆਂ ਦੇ ਵਿੱਚੋਂ ਸਿੱਧੂ ਨੇ, ਸਿੱਧੂਆਂ ਚੋਂ ਬਰਾੜ ਨੇ। ਉਹ ਬਰਾੜਾਂ ਦੇ ਜਿਹੜੇ ਜਵਾਨ ਬੱਚੇ ਸੀ ਉਹ ਗੁਰੂ ਸਾਹਿਬ ਦੀ ਫੌਜ ਵਿੱਚ ਭਰਤੀ ਹੋ ਗਏ। ਸੁਣਦੇ ਸੀ ਸਤਸੰਗ, ਸੰਗਤਾਂ ਦੱਸਦੀਆਂ ਸੀ ਉਹਨਾਂ ਨੂੰ ਵੀ ਗੁਰੂ ਮਹਾਰਾਜ ਨੇ ਵੱਡੀਆਂ ਭਾਰੀਆਂ ਕੁਰਬਾਨੀਆਂ ਕੀਤੀਆਂ ਤੇ ਆਪਣਾ ਸਰਬੰਸ ਲੁਟਾ ਦਿੱਤਾ ਦੇਸ਼ ਦੀ ਰਾਖੀ ਵਾਸਤੇ ਤੇ ਜ਼ੁਲਮਾਂ ਨੂੰ ਹਟਾਉਣ ਵਾਸਤੇ, ਤੇ ਉਹ ਸਾਰੇ ਦੇ ਸਾਰੇ ਗੁਰੂ ਮਹਾਰਾਜ ਦੀ ਫੌਜ ਵਿੱਚ ਭਰਤੀ ਹੋ ਕੇ ਆਪਣੀਆਂ ਜਵਾਨੀਆਂ ਅਰਪਣ ਕਰਦੇ ਸੀ। ਸਮਾਂ ਲੰਘਦਾ ਗਿਆ, ਗੁਰੂ ਮਹਾਰਾਜ ਇੱਕ ਇੱਕ ਮੰਜ਼ਿਲ ਦੋ ਦੋ ਮੰਜ਼ਿਲਾਂ ਚੱਲਦੇ ਗਏ ਤੇ ਅੱਜ ਚੱਲਦੇ ਚੱਲਦੇ ਤਲਵੰਡੀ ਸਾਬੋ ਦੀ ਜੂਹ ਵਿੱਚ ਆ ਗਏ, ਜੋ ਡੱਲੇ ਦਾ ਰਾਜ ਕਹਾਉਂਦਾ ਸੀ, ਸਰਦਾਰੀ ਸੀ ਛੋਟੀ ਜੀ 10-20 ਮੀਲ ਦੇ ਇਲਾਕੇ ਚ। ਤੇ ਉਹ ਬਰਾੜਾਂ ਨੇ ਮਤਾ ਪਕਾਇਆ ਫੌਜੀਆਂ ਨੇ, ਕਿਉਂ ਜੇ ਅਸੀਂ ਬਰਾੜ ਕਹਿ ਦਿੰਦੇ ਹਾਂ ਤਾਂ ਇੱਕ ਕੌਮ ਬਦਨਾਮ ਹੋ ਜਾਂਦੀ ਹੈ, ਇਤਿਹਾਸ ਚ ਬਰਾੜ ਹੀ ਲਿਖਿਆ ਹੋਇਆ। ਪਰ ਸਾਨੂੰ ਬਹੁਤ ਸਮਝਦਾਰੀ ਨਾਲ ਚੱਲਣਾ ਪੈਂਦਾ ਕਿ ਕਿਸੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ, ਕਿਸੇ ਵਿੱਚ ਸਾਰੇ ਚੰਗੇ ਨਹੀਂ ਹੁੰਦੇ। ਉਹ ਫੌਜੀਆਂ ਨੇ ਸਲਾਹ ਕਰੀ ਵੀ ਹੁਣ ਡੱਲੇ ਦਾ ਇਲਾਕਾ ਆਉਣ ਵਾਲਾ ਤੇ ਸਾਡੀ ਤਨਖਾਹ ਨਹੀਂ ਮਿਲੀ ਤੇ ਗੁਰੂ ਸਾਹਿਬ ਕਹਿੰਦੇ ਨੇ ਅੱਗੇ ਚੱਲ ਕੇ ਦੇਵਾਂਗੇ, ਕੀ ਪਤਾ ਸਾਨੂੰ ਤਨਖਾਹ ਨਾ ਦੇਣ। ਕੁਝ ਬੰਦਿਆਂ ਨੇ ਉੱਠ ਕੇ ਗੁਰੂ ਸਾਹਿਬ ਦਾ ਘੋੜਾ ਘੇਰ ਲਿਆ ਤੇ ਬਾਗਾਂ ਫੜ ਲਈਆਂ, ਇੱਕ ਨੇ ਉਧਰੋਂ ਇੱਕ ਨੇ ਉਧਰੋਂ। ਮਹਾਰਾਜ ਖੜੇ ਨੇ ਇੱਕ ਟਿੱਬੇ ਦੇ ਉੱਤੇ, ਕਹਿੰਦੇ ਕੀ ਗੱਲ ਤੁਸੀਂ ਬਾਗਾਂ ਫੜ ਲਈਆਂ? ਕਹਿੰਦੇ ਮਹਾਰਾਜ ਸਾਨੂੰ ਤਨਖਾਹ ਨਹੀਂ ਮਿਲੀ, ਤਨਖਾਹ ਨਹੀਂ ਮਿਲੀ, ਅਸੀਂ ਬਾਲ ਬੱਚਿਆਂ ਨੂੰ ਭੇਜ ਨਹੀਂ ਸਕੇ, ਅਸੀਂ ਤਾਂ ਫਸਲਾਂ ਬੀਜ ਦਿੰਦੇ ਹਾਂ, ਵੱਢਣ ਵੇਲੇ ਜਾਂਦੇ ਹਾਂ ਕਿਉਂਕਿ ਇੱਥੇ ਮੀਂਹ ਪੈ ਜਾਵੇ, ਮੀਂਹ ਨਾਲ ਸਾਡੀਆਂ ਫਸਲਾਂ ਹੋ ਜਾਂਦੀਆਂ, ਗਡਾਈ ਗਡੂਈ ਦੀ ਇੱਥੇ ਲੋੜ ਹੀ ਨਹੀਂ ਹੈ, ਉਡਾਰ ਦਾ ਰੇਤਾ ਉੜ ਕੇ ਆਉਂਦਾ ਉਹਦੇ ਵਿੱਚ ਹੁੰਦਾ ਹੀ ਨਹੀਂ ਨਦੀਨ ਕੋਈ। ਮਹਾਰਾਜ ਕਹਿੰਦੇ ਮੀਂਹ ਤਾਂ ਪਾਤਾ ਸੀ ਤੁਹਾਡੀਆਂ ਫਸਲਾਂ ਨੂੰ, ਕਹਿੰਦੇ ਉਹ ਤਾਂ ਫਸਲਾਂ ਹੁਣ ਆਉਣਗੀਆਂ ਸੱਚੇ ਪਾਤਸ਼ਾਹ, ਪੈਸਾ ਤਾਂ ਹੁਣ ਚਾਹੀਦਾ। ਮਹਾਰਾਜ ਕਹਿੰਦੇ ਜੇਰਾ ਕਰੋ, ਉਹ ਪਾਲਣ ਵਾਲੇ ਨੂੰ ਯਾਦ ਰੱਖੋ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਉਹ ਦਾਤਾ ਦੇਊਗਾ ਤੁਹਾਨੂੰ। ਕਹਿੰਦੇ ਨਹੀਂ ਮਹਾਰਾਜ ਸਾਨੂੰ ਤਾਂ ਪੈਸਾ ਚਾਹੀਦਾ। ਮਹਾਰਾਜ ਕਹਿਣ ਲੱਗੇ ਵੀ ਦੇਖੋ ਹਾਲੇ ਅਸੀਂ ਕਿਤੇ ਬੈਠੇ ਨਹੀਂ ਹਾਂ, ਤੇ ਜਿੱਥੇ ਬੈਠਾਂਗੇ ਉੱਥੇ ਤੁਹਾਨੂੰ ਪੈਸਾ ਮਿਲਜੂ। ਅੱਧੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਜੇ ਮੀਂਹ ਨਾ ਪਾਇਆ, ਮੀਂਹ ਤਾਂ ਪਵਾ ਦਿਓ ਤੁਸੀਂ, ਵਿੱਚੋਂ ਅਸਲੀ ਗੱਲ ਅੱਧੀ ਖਾ ਗਏ। ਕਹਿੰਦੇ ਮੀਂਹ ਪਵਾ ਦਿਓ। ਮਹਾਰਾਜ ਨੇ ਇੱਕ ਬਾਣ ਮਾਰਿਆ, ਬਹੁਤ ਬਾਰਿਸ਼ ਹੋ ਗਈ, ਟਿੱਬਿਆਂ ਚ ਪਾਣੀ ਚੱਲਣ ਲੱਗ ਗਿਆ, ਗੜੇ ਪੈ ਗਏ। ਪਿਆਰ ਵਾਲਿਆਂ ਨੇ ਆ ਕੇ, ਗੁਰਸਿੱਖਾਂ ਨੇ ਮਹਾਰਾਜ ਦੇ ਉੱਤੇ ਕੰਬਲ ਤਾਣ ਦਿੱਤਾ, ਉੱਥੇ ਹੀ ਖੜੇ ਰਹੇ ਮਹਾਰਾਜ। ਹੁਣ ਇਹਨਾਂ ਲੋਕਾਂ ਨੇ ਕੋਈ ਕੇਅਰ ਨਹੀਂ ਕਰੀ ਵੀ ਇਹਨਾਂ ਨੇ ਕਿੰਨੀ ਕੁਰਬਾਨੀ ਕਰੀ ਹੈ, ਸਾਰਾ ਵਾਰਿਆ ਹੈ, ਬਾਲ ਬੱਚੇ ਵੀ ਵਾਰਤੇ, ਮਾਤਾ ਵੀ ਪਿਤਾ ਵੀ, ਕਾਹਦੇ ਵਾਸਤੇ? ਆਹ ਗੱਲ ਉਹਨਾਂ ਦੀ ਸਮਝ ਨਹੀਂ ਆਈ ਹੈ। ਐਸੇ ਬੰਦੇ ਦੁਨੀਆਂ ਚ ਆਮ ਹੀ ਨੇ, ਪਸ਼ੂ ਲੈਵਲ ਦੇ ਬੰਦੇ, ਚਾਰ ਕਿਸਮ ਦੇ ਬੰਦੇ ਹੋਇਆ ਕਰਦੇ ਨੇ। ਇੱਕ ਤਾਂ ਮੈਟਲ ਟਾਈਪ ਹੋਇਆ ਕਰਦੇ ਨੇ, ਮੈਟਲ ਦੇ ਜਿਵੇਂ ਅਣੂ ਪਰਮਾਣੂ ਬਹੁਤ ਥਿੱਕ ਥੋੜੇ ਫਾਸਲੇ ਤੇ ਘੁੰਮਦੇ ਨੇ, ਉਹਨਾਂ ਦੀ ਸੋਚ ਸਿਰਫ ਆਪਣੇ ਵਾਸਤੇ ਹੁੰਦੀ ਹੈ, ਨਾ ਪਰਿਵਾਰ ਨਾ ਇਸਤਰੀ। ਇੱਥੇ ਵੀ ਬੰਦੇ ਨੇ, ਬੀਬੀਆਂ ਕਹਿੰਦੀਆਂ ਸ਼ਰਾਬ ਪੀ ਜਾਂਦਾ ਜੀ ਹਟਦਾ ਨਹੀਂ, ਘਰ ਬਰਬਾਦ ਕਰਤਾ, ਬਾਲ ਬੱਚਿਆਂ ਦੀ ਪੜ੍ਹਾਈ ਦਾ ਕੋਈ ਧਿਆਨ ਨਹੀਂ ਹੈ, ਘਰ ਦੀ ਸੁੱਖ ਸ਼ਾਂਤੀ ਦਾ ਕੋਈ ਨਹੀਂ, ਘਰ ਦੀ ਤਰੱਕੀ ਦਾ ਕੋਈ ਸੋਚ ਨਹੀਂ ਹੈ, ਮਾਂ ਬਾਪ ਦਾ ਕਹਿਣਾ ਨਹੀਂ ਮੰਨਦਾ। ਉਹ ਬੰਦੇ ਕੌਣ ਨੇ? ਮੈਟਲ ਟਾਈਪ ਨੇ, ਆਪਣੇ ਵਾਸਤੇ ਜਿਉਂਦੇ ਨੇ। ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ, ਕਿਸੇ ਨਾਲ ਉਸ ਕੰਸਰਨ ਨਹੀਂ, ਚਾਹੇ ਕੁਛ ਹੋ ਜਾਵੇ, ਡਰੱਗ ਖਾਣ ਵਾਲੇ ਸ਼ਰਾਬ ਪੀਣ ਵਾਲੇ ਆਪਣੇ ਵਾਸਤੇ ਜਿਉਂਦੇ ਨੇ, ਉਹ ਮੈਟਲ ਟਾਈਪ ਮੈਨ ਹੁੰਦੇ ਨੇ। ਦੂਸਰੇ ਹੁੰਦੇ ਨੇ ਵੈਜੀਟੇਬਲ ਟਾਈਪ, ਵੈਜੀਟੇਬਲ ਜਿਹੜੀ ਬੇਲ ਹੈ ਉਹ ਨੇੜੇ ਨੇੜੇ ਚੜ ਜਾਂਦੀ ਹੈ। ਇਸੇ ਤਰ੍ਹਾਂ ਉਹ ਜਿਹੜੇ ਬੰਦੇ ਹੁੰਦੇ ਨੇ ਸਿਰਫ ਆਪਣੇ ਪਰਿਵਾਰ ਵਾਸਤੇ ਜਿਉਂਦੇ ਨੇ ਜਾਂ ਆਪਣੇ ਰਿਸ਼ਤੇਦਾਰਾਂ ਵਾਸਤੇ, ਜਿਵੇਂ ਬੇਲ ਚੜ੍ਹਦੀ ਹੈ ਨੇੜੇ ਵਾਲਿਆਂ ਕੋਲ, ਇਵੇਂ ਜਿਵੇਂ ਉਹਨਾਂ ਦਾ ਜਿਹੜਾ ਹਿੱਤਾ ਹੈ ਉਹਨਾਂ ਦਾ ਸਰਕਲ ਜਿਹੜਾ ਉਹ ਜਾਂ ਆਪਣੇ ਪਰਿਵਾਰ ਦਾ ਹੋਏਗਾ ਜਾਂ ਆਪਣੇ ਰਿਸ਼ਤੇਦਾਰਾਂ ਦਾ, ਕਲੋਜ਼ ਰਿਲੇਟਿਵ ਦਾ। ਤੀਸਰੇ ਉਹ ਹੋਇਆ ਕਰਦੇ ਨੇ ਜਿਹੜੇ ਐਨੀਮਲ ਟਾਈਪ ਹੁੰਦੇ ਨੇ, ਭੇਡਾਂ ਭੇਡਾਂ ਦੇ ਵਿੱਚ ਬਹਿੰਦੀਆਂ ਨੇ, ਬੱਕਰੀਆਂ ਬੱਕਰੀਆਂ ਚ ਬਹਿੰਦੀਆਂ, ਮੱਝਾਂ ਮੱਝਾਂ ਚ, ਗਾਈਆਂ ਗਾਈਆਂ ਚ। ਉਹ ਬੰਦੇ ਆਪਣੀ ਕਮਿਊਨਿਟੀ ਵਾਸਤੇ ਹੁੰਦੇ ਨੇ, ਆਪਣੇ ਪਿੰਡ ਵਾਸਤੇ ਹੁੰਦੇ ਨੇ। ਚੌਥੇ ਹੁੰਦੇ ਨੇ ਮੂਨ ਟਾਈਪ ਬੰਦੇ, ਜਿਵੇਂ ਚੰਦਰਮਾ ਧਰਤੀ ਦੇ ਦੁਆਲੇ ਸਾਰੀ ਦੇ ਗੇੜਾ ਕੱਢ ਕੇ ਆਪਣੇ ਪੂਰਨਮਾਸ਼ੀ ਨੂੰ ਪ੍ਰਕਾਸ਼ ਦਿੰਦਾ ਹੈ, ਇਸੇ ਤਰ੍ਹਾਂ ਉਹ ਜਿਹੜੇ ਬੰਦੇ ਹੁੰਦੇ ਨੇ ਉਹ ਯੂਨੀਵਰਸਲ ਮੈਨ ਹੋਇਆ ਕਰਦੇ ਨੇ। ਇਹਨਾਂ ਦੇ ਵਿੱਚ ਇੱਕ ਕੈਟੇਗਰੀ ਹੁੰਦੀ ਹੈ ਦੇਸ਼ ਭਗਤਾਂ ਦੀ, ਲੋਅਰ ਲੈਵਲ ਦੀ। ਲੇਕਿਨ ਦੇਸ਼ ਭਗਤ ਜਿਹੜਾ ਉਹ ਸਿਰਫ ਆਪਣੇ ਦੇਸ਼ ਦੇ ਹਿੱਤ ਵਿੱਚ ਹੁੰਦਾ, ਉਹਨੂੰ ਪੜੋਸੀ ਦੇਸ਼ ਚ ਕੋਈ ਮਰੇ ਕੋਈ ਜੰਮੇ ਉਹਦੇ ਨਾਲ ਉਹਨੂੰ ਕੋਈ ਸੰਬੰਧ ਨਹੀਂ ਹੁੰਦਾ। ਲੇਕਿਨ ਜਿਹੜਾ ਯੂਨੀਵਰਸਲ ਮੈਨ ਹੁੰਦਾ ਉਹ ਸਾਰੀ ਸ੍ਰਿਸ਼ਟੀ ਦਾ ਉਹਦੇ ਮਨ ਚ ਫਿਕਰ ਹੁੰਦਾ, ਉਹ ਸੱਚੇ ਦਿਲ ਨਾਲ ਰੋਜ਼ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ, ਕਦੇ ਨੀ ਕਹਿੰਦਾ ਹਿੰਦੁਸਤਾਨ ਦਾ ਤੇ ਪੰਜਾਬ ਦਾ ਭਲਾ, ਕਹਿੰਦਾ ਗੋਲੀਆਂ ਮਾਰਨ ਵਾਲਿਆਂ ਦਾ ਵੀ ਭਲਾ ਮੰਗਦਾ। ਇਹ ਯੂਨੀਵਰਸਲ ਥਿੰਕਿੰਗ ਹੈ, ਸਾਡੇ ਸੋਧੀ ਚ ਨਹੀਂ ਆਈਆਂ, ਅਸੀਂ ਰਿਟੁਅਲ ਬਣਾ ਲਿਆ ਅੱਖਰਾਂ ਦੇ ਮਗਰ ਲੱਗ ਗਏ ਤੇ ਇਹਦੀ ਡੂੰਘਾਈ ਚ ਨਹੀਂ ਜਾਂਦੇ ਵੀ ਗੁਰੂ ਨੇ ਸਾਨੂੰ ਕੀ ਕਿਹਾ ਸੀ। ਉਹ ਯੂਨੀਵਰਸਲ ਮੈਨ ਹੁੰਦੇ ਨੇ। ਸੋ ਇਹ ਜਿਹੜੇ ਸੀ ਇੰਟਲੈਕਚੁਅਲ ਲੈਵਲ ਦੇ ਉੱਤੇ ਆਪਣੇ ਵਾਸਤੇ ਜ਼ਿੰਦਗੀ ਜਿਉਣ ਵਾਲੇ ਸੀ, ਇਹਨਾਂ ਨੂੰ ਕੋਈ ਨਹੀਂ ਸੀਗਾ ਵੀ ਗੁਰੂ ਮਹਾਰਾਜ ਨੇ ਭਾਰਤ ਵਰਸ਼ ਦੇ ਵਿੱਚ ਜ਼ੁਲਮ ਦੇ ਖਿਲਾਫ਼ ਬੀੜਾ ਚੁੱਕਿਆ ਹੈ, ਤਨਖਾਹ ਮਿਲਦੀ ਹੈ ਉਹਨਾਂ ਨੇ ਲੜਨਾ ਹੀ ਸੀ। ਉਹਨਾਂ ਦੇ ਹਿੱਤਾਂ ਚ ਫਰਕ ਸੀ। ਜੇ ਅਸੀਂ ਕਹੀਏ ਵੀ ਗੁਰੂ ਸਾਹਿਬ ਨੂੰ ਬਟਰੇ ਕਰ ਦਿੱਤਾ ਤਾਂ ਇਹਦੇ ਉੱਤੇ ਜੇ ਅਸੀਂ ਵਿਚਾਰ ਕਰੀਏ ਵੀ ਤਨਖਾਹ ਤਾਂ ਉਹਨਾਂ ਨੇ ਲੈਣੀ ਹੀ ਲੈਣੀ ਹੈ, ਉਹਨਾਂ ਦਾ ਨਹੀਂ ਵਿਸ਼ਵਾਸ ਬਚਿਆ ਸੀ। ਸਿੱਖੀ ਤਾਂ ਉਹਨਾਂ ਨੇ ਧਾਰਨੀ ਸੀ ਕਰੀ, ਉਹੀ ਸਿੱਖ ਸੀਗੇ ਜਿਵੇਂ ਇੱਥੇ ਵੀ ਬਥੇਰੇ ਆਉਂਦੇ ਨੇ ਮੱਥਾ ਟੇਕਦੇ ਨੇ, ਲੇਕਿਨ ਬੈਲਡਿੰਗ ਤਾਂ ਹੋਈ ਨੀ, ਸਿੱਖ ਤਾਂ ਬਣੇ ਨੀ, ਨਾਮ ਲਿਆ ਨੀ ਗੁਰੂ ਤੋਂ। ਦੋ ਕੈਟੇਗਰੀਆਂ ਨੇ, ਇੱਕ ਤਾਂ ਉਹ ਜਿਹੜੇ ਮੱਥੇ ਟੇਕੀ ਜਾਂਦੇ ਨੇ, ਇੱਕ ਉਹ ਨੇ ਜਿਨ੍ਹਾਂ ਨੇ ਗੁਰੂ ਨੂੰ ਗੁਰੂ ਧਾਰਨ ਕਰ ਲਿਆ ਪ੍ਰੋਪਰ ਵਿਧੀ ਨਾਲ। ਉਹਨਾਂ ਨੇ ਗੁਰੂ ਨੂੰ ਗੁਰੂ ਪ੍ਰੋਪਰ ਵਿਧੀ ਨਾਲ ਧਾਰਨ ਨੀ ਸੀ ਕਰਿਆ, ਨਾ ਉਹ ਨਾਮ ਤਰੀਕ Thank you.
ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਨਿੰਦਾਤ ਮੰਦਨੀ ਅਨੁਕਵਾਰ ਸਰਬ ਕਲਾ ਸਮਰੱਥ ਲੋਗਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਿਆ ਪ੍ਰਿਆ ਪਾਓ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਲਤੀ ਲਾਏ ਪ੍ਰਭ ਸਭ ਕਿਛ ਤੇਰਾ ਜੀ ਮੈਂ ਕਿਛ ਸੁਆਮੀ ਮੇਰਾ ਮਗਰ ਮੈਂ ਆਪ ਬਾਹਰ ਫੁਲਿਆਪਨ ਪ੍ਰਭ ਮੇਰੇ ਕੋ ਸਭ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕਰ ਕਹਿ ਕਹਿ ਤੇਰਾ ਕਾਕੋ ਦਰਾਓ ਕਾ ਸਿਉਂ ਬਲਵੰਚਾ ਜੈ ਜੈ ਵੇਖੋ ਤੈ ਤੈ ਮੇਰਾ ਸਾਧ ਮੂਰਤ ਗੁਰ ਪ੍ਰੀਤਿਓ ਨਾਨਕ ਮਿਲ ਸਾਗਰ ਮੂੰਦ ਨਹੀਂ ਅਨਹੇਰਾ ਪ੍ਰਭ ਸਭ ਕੁਛ ਤੇਰਾ ਮੈਂ ਕਿਛ ਨਹੀਂ ਮੈਂ ਕਿਛ ਨਹੀਂ ਸਭ ਕੁਛ ਤੇਰਾ ਕਿਛ ਨਹੀਂ ਮੈਂ ਕਿਛ ਮੈਂ ਕਿਤਨਾ ਹੀ
चित वृत्तियां एकाग्र करो, पूरा ध्यान कंसेंट्रेट करके जो अपन थोड़ी बहुत विचार करनी है वो पूरी तरह समझने का जतन करो। शब्द पढ़े तुसें भी पढ़े है, बीबिया ने भी पढ़े है, स्टेज वालों भी पढ़िया गया। बहुत ही गहरी विचार है इस शब्द के अंदर। जे ए मैं कह दवा कि मैं ये शब्द पढ़िया तो मेरा पढ़ना गलत हो जाएगा, क्योंकि वो गल फिर उत्थे दी उत्थे रह जाती है। शब्द पढ़े है कि प्रभ सब कुछ तेरा, मैं कुछ नहीं, प्रभ सब कुछ तेरा, लेकिन अंदर भाव अजे जिंदा है भी मैं शब्द पढ़िया। अगर ये भाव जिंदा है तो फिर शब्द तो पढ़िया गया, इनू विचारने वाला कोई होर है, इसके उत्ते अमल करने वाला कोई होर है। जिसने पढ़िया है उनू नहीं पता, समझ नहीं आई, क्योंकि लीनता का शब्द है, दो नहीं इस थान रहते, असलियत आ जाती है। हां एक जिज्ञासा है, सुरत है लोअर लैवल की, वो सुरत एक तरला ले रही है भी मैं ना होवां होवे की फिर इतने वाहगुरू ही होवे, जो सत है सत प्रगट हो जाए तो मैं ना होवां, एक सुरत का लोअर लैवल का तरला है जिन्हों भुलेखे यह दृढ़ हो गया कि मैं भी हैगा कुछ इस संसार के अंदर। गुरु महाराज कहते जिनी देर तेरा नेचा है मैं भी हैगा, तू भी हैगा जड़ा तू है, ते मैं ता मैं ते तू का कन्फलिक्ट पै गया, एक तू हो गया एक मैं हो गया, हुण तू भी जड़ा वह भी बगाना है मैं भी बगाना, इत चुप जाता है, होर कोई बात कहन वास्ते नहीं, जिथे बोल आंदा है उथे गल स्पष्ट नहीं होंदी। अनुभव ते समाधि होर चीज होंदी है, उथे ना तू है ना मैं है, ये भावे नहीं, जद इको ही है फिर दो किनू कहे, जद आपे ही आप है। रब नू पुछिया मूसा ने भी हे महाप्रकाश तेरा नाम की है, की दसा मैं लोगों नू जाके भाई किने प्रकाश किया सी। ये कमांडमेंट्स पहाड़ दे उते किसने लिखिया ने, कहदे कहदी मैं लिखिया ने, मैं मेरा नाम मैं ही है, मैनू मैं ही कहंदे ने, मैं भी मैं ही कहना, गल खत्म हो गई। ये उत्ते समझण वाले ने समझ ली, दूसरिया नू इस गल का पता नहीं लग्या, लेकिन ये बात जो है ये आदमी की समझ तो बारली बात है, ਕਰੋੜਾਂ ਜਨਮ ਸਾਨੂੰ ਘੁੰਮਦਿਆਂ ਨੂੰ ਲੰਘਣ ਕਰਕੇ ਸਾਡੇ ਅੰਦਰ ਅਧਿਆਸ ਮੈਂ ਤੂੰ ਇਹ ਉਹ ਇੱਥੇ ਉੱਥੇ ਇੱਧਰ ਉੱਧਰ ਉੱਚਾ ਨੀਵਾਂ ਇਹ ਸਾਰੇ ਦੇ ਸਾਰੇ ਅਧਿਆਸ ਪਰਪੱਕ ਹੋ ਗਏ ਨੇ, ਹਟਣ ਚ ਨਹੀਂ ਆਉਂਦੇ। ਜਨਮ ਦਾ ਤੇ ਜਨਮ ਦਾ ਲੰਘਦਾ ਤੁਰਿਆ ਜਾਂਦਾ, ਲੇਕਿਨ ਅਧਿਆਸ ਵੀਕ ਨਹੀਂ ਹੁੰਦਾ, ਕਮਜ਼ੋਰ ਨਹੀਂ ਹੁੰਦਾ, ਮਜ਼ਬੂਤ ਹੈ ਉਸੇ ਤਰ੍ਹਾਂ ਦੇ ਨਾਲ। ਜੇ ਗਿਆਨ ਵੀ ਹੋ ਗਿਆ ਮੈਨੂੰ ਗਿਆਨ ਹੋ ਗਿਆ, ਜੇ ਰੱਬ ਦੇ ਦਰਸ਼ ਝਲਕਾਰਾ ਵੀ ਬਚ ਗਿਆ ਮੈਂ ਝਲਕਾਰਾ ਦੇਖਿਆ, ਨਹੀਂ ਹਟਦੀ ਇਹ ਪ੍ਰੋਬਲਮ ਹੈ, ਇਹ ਬੜਾ ਜ਼ਬਰਦਸਤ, ਕਿਸੇ ਦੀ ਵੀ ਨਹੀਂ ਹਟਦੀ। ਗੁਰੂ ਗ੍ਰੰਥ ਸਾਹਿਬ ਨੇ ਤਾਂ ਸਾਰਿਆਂ ਨੂੰ ਰੋਪ ਆਊਟ ਕਰਤਾ, ਕੋਈ ਨਹੀਂ ਛੱਡਿਆ, ਕਹਿੰਦੇ ਸਾਰੇ ਹੀ ਅੰਡਰ ਇਨਫਲੂਐਂਸ ਆਫ ਹਉਮੈ ਨੇ, ਮੈਂ ਦੇ ਅਧੀਨ ਨੇ, ਤੇ ਜਿਹੜਾ ਇਹ ਤੇ ਉੱਤੇ ਲੰਘ ਜਾਂਦਾ ਉਹਦੀ ਗਤੀ ਕਹੀ ਨਹੀਂ ਜਾਂਦੀ। ਮੰਨਾ ਕਿ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਵਿਚਤਾਏ, ਨਹੀਂ ਕਹਿ ਸਕਦਾ ਉਸਦੀ ਕਦਰ, ਉਹਦੀ ਮਹਿਮਾ, ਉਹਦੀ ਗਤੀ। ਜਿਹਨੇ ਅਸਲੀਅਤ ਨੂੰ ਪਾ ਕੇ ਆਪਣਾ ਆਪ ਖਤਮ ਕਰਤਾ ਤੇ ਅਸਲੀਅਤ ਦੇ ਵਿੱਚ ਪ੍ਰਗਟ ਹੋ ਗਿਆ, ਇਹਨਾਂ ਗੱਲਾਂ ਦੀ ਸਮਝ ਹੈ। ਕਿਉਂਕਿ ਇਹਨੂੰ ਇਕੱਠ ਕਹਾਣੀ ਕਹਿੰਦੇ ਨੇ, ਇਕੱਠ ਕਹਾਣੀ, ਜਿਹੜੀ ਕਹਾਣੀ ਕਥੀ ਨਾ ਜਾਵੇ, ਕਹਿਣ ਵਾਲੀ ਨਹੀਂ ਹੈ, ਕੇਵਲ ਲੈਂਗੁਏਜ ਤੇ ਬਗੈਰ ਅੰਦਰੇ ਅੰਦਰ ਅਨੁਭਵ ਨਾਲ ਸਮਝਣ ਵਾਲੀ ਹੈ ਤੇ ਗੱਲ ਬੜੀ ਔਖੀ ਹੈ। ਪਰ ਇਸ ਨੂੰ ਸਮਰੱਥ ਗੁਰੂ ਤੇ ਬਗੈਰ ਹੋਰ ਕੋਈ ਸਮਝਾ ਨਹੀਂ ਸਕਦਾ। ਦੂਸਰਾ ਇਹ ਹੈ ਕਿ ਸਾਨੂੰ ਗੁਰੂ ਵਿੱਚ ਡਿਜ਼ੋਲਵ ਹੋਣਾ ਪੈਂਦਾ ਆਪਣੀ ਹਸਤੀ, ਕਿਉਂਕਿ ਵਾਹਿਗੁਰੂ ਨੂੰ ਅਸੀਂ ਨਾ ਜਾਣਦੇ ਹਾਂ ਨਾ ਦੇਖ ਸਕਦੇ ਹਾਂ। ਐਸਾ ਫੈਸਲਾ ਹੀ ਹੋ ਗਿਆ, ਜਾਂ ਤਾਂ ਸਾਰਾ ਕੁਝ ਹੀ ਵਾਹਿਗੁਰੂ ਦਿਸਦਾ ਜਾਂ ਕੁਝ ਵੀ ਨਹੀਂ ਦਿਸਦਾ। ਜਦੋਂ ਸਾਰਾ ਕੁਝ ਦਿਸਦਾ ਤਾਂ ਫਿਰ ਮੈਂ ਨਹੀਂ ਰਹਿੰਦਾ, ਮੈਂ ਵੀ ਉਹਦਾ ਹੀ ਪਾਰਟ ਐਂਡ ਪਾਰਸਲ ਹੋ ਗਿਆ। ਤੇ ਜਦ ਉਹਨੂੰ ਦੇਖਦਾ ਹੈ ਵੱਖਰਾ ਹੋ ਕੇ, ਉਹ ਕਹਿੰਦੇ ਨਹੀਂ ਜਾਣ ਜਾਈ ਕਛੂ ਰੂਪ ਰੇਖਣ, ਕਹਾਂ ਵਾਸਤਾਂ ਕੋ ਫਿਰੇ ਕੌਣ ਦੇਖਣ, ਕਹਾਂ ਨਾਮਤਾ ਕੋ ਕਹਾਂ ਕਹਿ ਕਹਾਵੈ, ਕਹਾਂ ਕਹਿ ਬਖਾਨੋ ਕਹੇ ਮੁਨਾਬ। ਬਹੁਤ ਉੱਚੀਆਂ ਬਾਤਾਂ ਫਿਲਾਸਫੀ ਦੀਆਂ, ਸੈਂਕੜੇ ਗ੍ਰੰਥ ਪੜ੍ਹ ਲਓ ਤਾਂ ਕਿਤੇ ਦਿਮਾਗ ਇੱਥੇ ਕੰਮ ਕਰਦਾ ਨਹੀਂ, ਕਰਦਾ ਹੀ ਨਹੀਂ, ਪਹੁੰਚਦਾ ਹੀ ਨਹੀਂ, ਛੋਹ ਨਹੀਂ ਸਕਦਾ ਇਸ ਬੁਲੰਦੀ ਨੂੰ। ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਉਹਨਾਂ ਉਚਾਈਆਂ ਉੱਤੇ ਲੱਗ ਗਈਆਂ ਯਾਰੀਆਂ। ਬਹੁਤ ਸੋਹਣਾ ਭਾਈ ਵੀਰ ਸਿੰਘ ਦਾ ਅਨੁਭਵ ਉਡਾਰੀ ਮਾਰਿਆ, ਬੁੱਧੀ ਦੇ ਮੰਡਲ ਨੂੰ ਛੱਡ ਕੇ ਉਨਮਨ ਦੇ ਮੰਡਲ ਚ ਪ੍ਰਵੇਸ਼ ਕਰ ਗਏ। ਕਹਿੰਦੇ ਮੱਲੋ ਮੱਲੀ ਬੁੱਲ ਲੱਗ ਜਾਣ ਉੱਥੇ ਝੂਮਾਂ ਆਉਣ ਪਿਆਰੀਆਂ। ਬੁੱਲ ਲੱਗਣ ਦੀ ਦੇਰ ਹੈ, ਐਸਾ ਪਿਆਲਾ ਹੈ ਕੋਈ ਅੰਮ੍ਰਿਤ ਦਾ ਕਿ ਝੂਮਾਂ ਆਉਣ ਲੱਗ ਜਾਂਦੀਆਂ ਨੇ। ਤੇ ਹੁਣ ਅਕਲ ਵਾਲੇ ਬੰਦੇ ਕੀ ਕਹਿੰਦੇ ਨੇ, ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਜਿਨ੍ਹਾਂ ਬੁੱਧੀ ਪਾਰ ਲਾਈਆਂ ਯਾਰੀਆਂ। ਬੁੱਧੀ ਤੋਂ ਗਾਂ ਤਾਂ ਕੋਈ ਗੱਲੇ ਨਹੀਂ ਹੈ। ਉਹ ਕਹਿੰਦੇ ਬਾਬਾ ਤੂੰ ਆਪਣੀ ਅਕਲ ਆਪਣੇ ਕੋਲ ਰੱਖ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀ, ਅਸੀਂ ਬਿਸਮਾਰ ਦੇ ਦੇਸ਼ ਵਿੱਚ ਐਂਟਰੀ ਪ੍ਰਾਪਤ ਕਰ ਲਈ, ਜਿੱਥੇ ਦੀ ਲੈਂਗੁਏਜ ਵਿਸਵਾਦ ਹੈ, ਆਨੰਦ ਹੈ, ਚੁੰਮਣੀਆਂ ਨੇ, ਚਰਨਾਟਾਂ ਨੇ, ਆਪਣੱਤ ਹੈ, ਇੱਥੇ ਹੋਰ ਖਿਆਲ ਨਹੀਂ ਕੋਈ ਆਉਂਦਾ, ਮਹਾਂ ਆਨੰਦ ਹੈ। ਸੋ ਇੱਥੇ ਅਸੀਂ ਇਸ ਨੂੰ ਨਹੀਂ ਪ੍ਰਾਪਤ ਕਰ ਸਕਦੇ ਜਦ ਤੱਕ ਵਿਚਾਲੇ ਸਾਡੇ ਮੀਡੀਆ ਨਹੀਂ ਸਾਨੂੰ ਪ੍ਰਾਪਤ ਹੁੰਦਾ ਹਿਊਮਨ ਬਾਡੀ ਦਾ, ਜਾਂ ਐਸੇ ਗੁਰੂ ਦਾ ਜਿਹੜਾ ਬਾਡੀ ਤੋਂ ਬਾਅਦ ਫੇਰ ਐਗਜ਼ਿਸਟ ਕਰਦਾ ਹੋਵੇ, ਜਿਹਦਾ ਹੋਂਦ ਨਾ ਕਦੇ ਖਤਮ ਹੁੰਦੀ ਹੋਵੇ, ਉਹਨੂੰ ਜਿੰਦਾ ਪੀਰ ਕਹਿੰਦੇ ਨੇ। ਉਹ ਹੋਵੇ ਸਹੀ, ਗੁਰੂ ਐਸੀ ਹਸਤੀ ਹੈ ਕਿ ਕਦੇ ਅਲੋਪ ਨਹੀਂ ਹੋਇਆ ਕਰਨਾ, ਭੂਤ ਨਹੀਂ ਜਾਂਦੇ। ਉਹ ਮਰੇ ਹੋਏ ਬੰਦੇ ਕਹੀ ਜਾਂਦੇ ਆ ਮੈਂ ਫਲਾਣਾ ਦਿਸਦਾ ਤਾਂ ਨਹੀਂ, ਇਤਵਾਰੇ ਕਰਦੇ ਹਾਂ ਅਸੀਂ ਉਹਦੇ ਉੱਤੇ ਗੱਲਾਂ ਦੱਸ ਦਿੰਦਾ, ਮੈਂ ਉੱਥੇ ਸੀਗਾ ਫਲਾਣੇ ਥਾਂ, ਮੈਂ ਆਹ ਗੱਲ ਕਰੀ ਹੈ, ਮੈਂ ਆਹ ਗੱਲ ਦੇਖੀ ਹੈ, ਸਾਨੂੰ ਉਹਦੀ ਹੋਂਦ ਦੇ ਉੱਤੇ ਵਿਸ਼ਵਾਸ ਆ ਜਾਂਦਾ। ਲੇਕਿਨ ਗੁਰੂ ਦੀ ਹੋਂਦ ਉੱਤੇ ਸਾਡਾ ਵਿਸ਼ਵਾਸ ਨਹੀਂ ਬੈਠਦਾ, ਗੁਰੂ ਕੰਮ ਕਰ ਰਿਹਾ, ਗੁਰੂ ਕਿਤੇ ਵੀ ਨਹੀਂ ਹੈ। ਇੱਕ ਕਮਰੇ ਚੋਂ ਦੂਸਰੇ ਚੱਲਿਆ ਗਿਆ ਤਾਂ ਗੁਰੂ ਤਾਂ ਅਣਹੋਂਦ ਨਹੀਂ ਹੋਇਆ, ਉਹਨੇ ਕਮਰਾ ਬਦਲ ਲਿਆ, ਵਿਜੀਬਲ ਤੋਂ ਇਨਵਿਜੀਬਲ ਹੋ ਗਿਆ। ਲੇਕਿਨ ਉਹਦੀ ਹੋਂਦ ਤਾਂ ਖਤਮ ਨਹੀਂ ਹੋਈ, ਬਾਡੀ ਨੇ ਤਾਂ ਪੈਰ ਸਭ ਜੀ ਦੇ ਹੋ ਜਾਣਾ, ਸੰਤਾਂ ਦੇ ਵੀ, ਰਾਜਿਆਂ ਦੇ ਵੀ, ਹਕੀਮਾਂ ਡਾਕਟਰਾਂ ਦੀ ਵੀ ਬਾਡੀ ਨਹੀਂ ਰਹਿਣੀ, ਇਹ ਤਾਂ ਬਾਡੀ ਤੋਂ ਜਾਂਦਾ ਰਹਿੰਦਾ। ਲੇਕਿਨ ਇਹਦੇ ਵਿੱਚ ਜੋ ਅਸਲੀ ਹੋਂਦ ਹੈ ਉਹ ਨਹੀਂ ਖਤਮ ਹੋਇਆ ਕਦੀ। ਸੋ ਗੁਰੂ ਦੀ ਹੋਂਦ ਕਾਇਮ ਰਹਿੰਦੀ ਹੈ। ਗੁਰੂ ਦਾ ਜਿਹੜਾ ਕੰਮ ਹੈ ਉਹ ਪਰਮੇਸ਼ਰ ਨੂੰ ਹਨੇਰੇ ਵਿੱਚੋਂ ਕੱਢਣਾ ਹੋਇਆ ਕਰਦਾ। ਜੋ ਕੱਚਾ ਗੁਰੂ ਹੁੰਦਾ ਉਹ ਮਰ ਜਾਂਦਾ, ਅੰਨਾ ਗੁਰੂ ਮਰ ਜਾਂਦਾ। ਜਿਹੜਾ ਗੁਰੂ ਸਮਰੱਥ ਹੈ ਉਹ ਕਦੇ ਵੀ ਇਨਵਿਜੀਬਲ ਨਹੀਂ ਹੁੰਦਾ, ਕਦੇ ਅਣਹੋਂਦ ਨਹੀਂ ਹੁੰਦਾ। ਗੁਰੂ ਨਾਨਕ ਨੂੰ ਅਕਾਲ ਪੁਰਖ ਕਹਿੰਦਾ, ਹੇ ਨਾਨਕ, ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ। ਤੂੰ ਬਾਡੀ ਵਿੱਚ ਜਾ ਸਕਦਾ, ਸੰਸਾਰ ਦਾ ਆਧਾਰ ਕਰ ਸਕਦਾ, ਬਾਡੀ ਤੋਂ ਬਗੈਰ ਇੱਥੇ ਬੈਠ ਕੇ ਬਹੁਤ ਉੱਚੇ ਸਫੀਰਾਂ ਚ ਬੈਠ ਕੇ ਬਰਾਜ ਕੇ ਤੂੰ ਜਿਹੜੇ ਤੈਨੂੰ ਲੋਚ ਰਹੇ ਨੇ ਉਹਨਾਂ ਦਾ ਆਧਾਰ ਕਰ ਸਕਦਾ। ਸੋ ਉਹਦੀ ਨਿਸ਼ਾਨੀ ਜਿਹੜੀ ਹੈ, ਦਿਨਾ ਖਣਾ ਗੁਰੂ ਨਹੀਂ ਹੋਇਆ ਕਰਦਾ। ਤੇ ਜੋ ਗੁਰੂ ਹੁੰਦਾ ਉਹ ਸਮਰੱਥ ਹੁੰਦਾ, ਜਾਇਆ ਨਹੀਂ ਕਰਦਾ ਕਦੇ ਵੀ। ਉਹ ਆ ਗਿਆ ਸੰਸਾਰ ਦੇ ਉੱਤੇ, ਰੋਸ਼ਨੀ ਦਿੰਦਾ। ਸੂਰਜ ਕਹਿੰਦੇ ਛਿਪ ਗਿਆ, ਛਿਪਦਾ ਤਾਂ ਨਹੀਂ। ਅਮਰੀਕਾ ਵਾਲਿਆਂ ਨੂੰ ਪੁੱਛੋ ਟੈਲੀਫੋਨ ਕਰਕੇ ਵੀ ਸਾਡਾ ਸੂਰਜ ਛਿਪ ਗਿਆ, ਉਹ ਕਹਿੰਦੇ ਬਿਲਕੁਲ ਗਲਤ ਹੈ, ਸਾਡੇ ਤਾਂ ਦੁਪਹਿਰਾ ਇਸ ਵੇਲੇ, ਜਾਂ ਸਾਡੇ ਚੜ ਗਿਆ ਆ ਕੇ। ਸੂਰਜ ਅਲੋਪ ਨਹੀਂ ਹੋਇਆ, ਕੋਈ ਕਿਰਿਆ ਐਸੀ ਹੋ ਗਈ ਪ੍ਰਕਿਰਤੀ ਦੇ ਅੰਦਰ ਕਿ ਧਰਤੀ ਘੁੰਮ ਕੇ ਦੂਏ ਪਾਸੇ ਚਲੀ ਗਈ। ਐਵੇਂ ਗੁਰੂ ਨਹੀਂ ਅਲੋਪ ਹੋਇਆ ਕਰਦਾ, ਗੁਰੂ ਦੀ ਜਿਹੜੀ ਵੀਂਗ ਹੈ, ਹੋਂਦ ਹੈ, ਉਹ ਕਦੇ ਵੈਨਿਸ਼ ਨਹੀਂ ਹੋਇਆ ਕਰਦੀ, ਅਣਹੋਂਦ ਨਹੀਂ ਹੋਇਆ ਕਰਦਾ। ਤੇ ਉਹਦਾ ਉਹਦੇ ਨਾਲ ਸਾਡਾ ਪਿਆਰ ਪੈ ਜਾਂਦਾ, ਵਾਹਿਗੁਰੂ ਨਾਲ ਨਹੀਂ ਪੈਂਦਾ, ਕਿਉਂਕਿ ਵਾਹਿਗੁਰੂ ਵਿਜੀਬਲ ਨਹੀਂ ਹੈ, ਕਦੇ ਆਇਆ ਨਹੀਂ, ਕਿਸੇ ਨੇ ਦੇਖਿਆ ਨਹੀਂ ਹੈ। ਸਾਰੇ ਹਾਰ ਕੇ ਹੰਭ ਕੇ ਬੈਠ ਗਏ। ਮਹਾਰਾਜ ਕਹਿੰਦੇ ਵੀ ਕਿਸੇ ਨੇ ਨਹੀਂ ਹਾਰ ਕੇ, ਧਿਆਨ ਨਾਰ ਸੇ, ਚਿਤਰਾਨੰਦ ਸੇ, ਰੋਮਨਾ ਰਿਖ ਸੇ, ਸਭ ਨੂੰ ਮਿਲ ਗਾਇਓ, ਵੇਦ ਪੁਰਾਣ ਨਾ ਭੇਦ ਲਿਖਿਓ, ਸਭ ਹਾਰ ਪਏ, ਹਰ ਹਾਥ ਨਾ ਆਇਓ, ਪਾਏ ਸਕਿਓ ਨਹੀਂ ਪਾਰ, ਓਮਾ ਪਤ ਸਿੱਧ ਸਨਾਤ ਸਨਾਤਨ ਤੇ ਆਇਓ। ਕਹਿੰਦੇ ਨਹੀਂ ਲੱਭ ਸਕਿਆ, ਉਹ ਲੱਭੇ ਤਾਂ ਜੇ ਕੋਈ ਹੋਰ ਹੋਵੇ, ਅਸੀਂ ਹੋਰ ਹੋਈਏ ਤੇ ਉਹ ਹੋਰ ਹੋਵੇ ਫੇਰ ਲੱਭ ਜਾਵੇ। ਲੇਕਿਨ ਜੋ ਗੁਰੂ ਹੈ ਉਹ ਸਰੀਰਧਾਰੀ ਵੀ ਹੋਇਆ, ਉਹਨੇ ਐਸੇ ਕੌਤਕ ਵੀ ਕਰੇ ਨੇ ਜਿਹੜੇ ਸਾਨੂੰ ਪ੍ਰੇਰਨਾ ਦਿੰਦੇ ਨੇ। ਉਹਦੇ ਵਾਸਤੇ ਗੁਰੂ ਮਹਾਰਾਜ ਕਹਿੰਦੇ ਆ ਕਿ ਜਿਹਦਾ ਪਿਆਰ ਗੁਰੂ ਦੇ ਨਾਲ ਹੋ ਗਿਆ, ਉਹ ਗੁਰੂ ਦੇ ਪਿਆਰ ਰਾਹੀਂ ਅਸਲੀਅਤ ਨੂੰ ਪਹੁੰਚ ਜਾਇਆ ਕਰਦਾ। ਗੁਰੂ ਜਦ ਉੱਥੇ ਜਾ ਕੇ ਦੇਖਦਾ ਹੈ ਤਾਂ ਹੈਰਾਨ ਹੋ ਗਿਆ ਵੀ ਗੁਰੂ ਵੀ ਹੋਈ ਹੈ, ਮੈਂ ਵੀ ਹੋਈ ਹਾਂ, ਤੇ ਜਿਹਨੂੰ ਮੈਂ ਟੋਲਦਾ ਸੀ ਉਹ ਵੀ ਮੈਂ ਹੀ ਹੋਈ ਹਾਂ। ਇਸ ਤਾਂ ਹੋਰ ਹੈ ਹੀ ਨਹੀਂ, ਕੋਈ ਲਹਿਰ ਸਮੁੰਦਰ ਨੂੰ ਭਾਲ ਰਹੀ ਹੈ, ਟਰੈਵਲ ਕਰਿਆ ਉਹਨੇ ਹਜ਼ਾਰਾਂ ਮੀਲ, ਜਦ ਕਿਨਾਰੇ ਤੇ ਪਹੁੰਚੀ ਲਹਿਰ ਉਹਦੇ ਵਿੱਚ ਸਮਾ ਗਈ। ਹੁਣ ਲਹਿਰ ਕਿੱਥੋਂ ਟੋਲਡੂਗੀ ਸਮੁੰਦਰ ਨੂੰ, ਸਮੁੰਦਰ ਤਾਂ ਆ ਪਈ ਆ। ਸੋ ਇਹ ਚੀਜ਼ਾਂ ਨੇ ਸਮਰੱਥ ਗੁਰੂ ਤੋਂ ਜੋ ਪ੍ਰਾਪਤ ਹੁੰਦੀ ਹੈ, ਤੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ ਹੈ। ਪੜੋ ਪਿਆਰ
ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ ਜੀ।
गुरु दिया क्वालिटीज इस वार दे विच भाई गुरदास जी ने जिन्हां दी वाणी गुरु ग्रंथ साहिब दी कुंजी कहांदी है दर्जा रखदी है सो आपने इहदे विच क्वालिटीज गुरु दियां दसियां गुरु निर्वैर हुंदा किसे नाल वैर नहीं हुंदा बड़ी भारी गलती है साडी जदी असीं इह कह दईए भी गुरु गोबिंद सिंह महाराज दिल्ली दे वैरी सी दिल्ली दे राजदेव औरंगजेब दे वैरी सी क्योंकि औरंगजेब डायरैक्ट कन्फलिक्ट औरंगजेब नाल होया गुरु साहब पर इतिहास इस गल की शादी दिंदा है कि जे गुरु गोबिंद सिंह औरंगजेब दे वैरी हुंदे तां उहदी औलाद दे भी वैरी होने चाहिए सी उन्हू खत्म कर दिंदे औलाद नू दोहां भरावां दा तारा आजम दा ते बहादुर शाह दा झगड़ा पै गया तख्त पिछे गुरु दशमेश पिता दे पास फरमायश पहुंचदी है अर्जदाश पहुंचती है हे गुरु जी तुसी सारी जिंदगी सत दी हमायत दे उत्ते लाई है बड़ी ते बड़ी सैकरी भाई साहब ने सत दी राखी वास्ते कीती है ऐस वेले तुहाडी कोर्ट दे विच मेरी अपील है मेरा मुकदमा है बादशाह भेजदा अर्जदाश लेके तुहाडी कचहरी जिहड़ी कोर्ट है वह जिहे जी परमेश्वर की कोर्ट है उस तरह उत्थे सच्चे ही सच निबड़े चुण बक कढे जजमालिया सच वाले इस कचहरी दे विच फतेह पाउंदे ने जिहड़े झूठ वाले ने वह हार हो जांदी ते मैं तुहाडी ज्ञात लई बेनती करदा कि मैं बड़ा शहजादा बली अहदा मेरा राज ते उत्ते हक है ते मेरा जो छोटा भरा है उन्हें भरावां नूं भी फड़ के अन्ने कर दिता कैद कर लिया उसने ते मैं मेरा इस वेले कोई चारा नहीं चाहता ते मैं सच की हमायत हासिल करनी चाहना ਫਿਜ਼ੀਕਲੀ ਆ ਕੇ ਤੁਸੀਂ ਮੇਰੀ ਮਦਦ ਕਰੋ, ਮੈਨੂੰ ਆਸ਼ੀਰਵਾਦ ਤਾਂ ਤੁਹਾਡੀ ਮਿਲਣੀ ਹੈ ਮਿਲਣੀ ਹੈ, ਕਿਉਂਕਿ ਮੈਂ ਸੱਤ ਦੇ ਉੱਤੇ ਹਾਂ, ਸੱਚ ਦੇ ਉੱਤੇ ਹਾਂ। ਲੇਕਿਨ ਮੈਂ ਬੇਨਤੀ ਜੋ ਕਰਦਾ, ਤੁਸੀਂ ਫਿਜ਼ੀਕਲੀ ਬਾਡੀ ਲਈ ਆ ਕੇ ਮੈਦਾਨੇ ਜੰਗ ਚ ਆ ਕੇ ਮੇਰੇ ਨਾਲ ਖੜ ਕੇ ਸੱਤ ਦੇ ਔਰ ਸੱਤ ਦਾ ਨਿਪਟਾਰਾ ਕਰੋ। ਕ੍ਰਿਸ਼ਨ ਮਹਾਰਾਜ ਦਾ ਕੀ ਰੌਲਾ ਸੀ ਕਿਸੇ ਨਾਲ? ਜੇ ਰੌਲਾ ਸੀ ਤਾਂ ਪਾਂਡਵਾਂ ਤੇ ਕੌਰਵਾਂ ਦਾ ਸੀ। ਲੇਕਿਨ ਕ੍ਰਿਸ਼ਨ ਮਹਾਰਾਜ ਨੇ ਕੀ ਲਿਆ? ਕਹਿੰਦੇ ਮੈਂ ਸੱਤ ਵੱਲ ਹੋਊਂਗਾ, ਅਸੱਤ ਵੱਲ। ਦੁਰਯੋਧਨ ਦਾ ਰਾਜ ਦੇ ਉੱਤੇ ਕੋਈ ਹੱਕ ਨਹੀਂ ਹੈ, ਧੱਕੇ ਨਾਲ, ਛਲ ਨਾਲ, ਕਪਟ ਨਾਲ ਰਾਜ ਖੋਇਆ ਗਿਆ, ਸਾਜ਼ਿਸ਼ਾਂ ਕਰਕੇ ਮਹਿਰੂਮ ਕੀਤਾ ਗਿਆ ਰਾਜ ਤੋਂ, ਤੇ ਮੈਂ ਸੱਤ ਦਾ ਹਾਮੀ ਹਾਂ ਤੇ ਮੈਂ ਸੱਤ ਦੀ ਪਿੱਠ ਦੇ ਉੱਤੇ ਖੜਾਂਗਾ, ਮੇਰੀ ਸਾਰੀ ਸੱਤਾ ਸੱਤ ਨੂੰ ਹੋਏਗੀ। ਗੁਰੂ ਦਸ਼ਮੇਸ਼ ਕੀ ਕਰਦੇ ਨੇ? ਮਹਾਰਾਜ ਸੱਚੇ ਪਾਤਸ਼ਾਹ ਪਖੇ ਹੋਏ ਜੰਗ ਦੇ ਵਿੱਚ ਪਹੁੰਚਦੇ ਨੇ, ਕਹਿੰਦੇ ਬਾਦਸ਼ਾਹ ਮੈਂ ਆਇਆ ਹੀ ਸੱਤ ਦੀ ਹਮਾਇਤ ਕਰਨ ਵਾਸਤੇ ਹਾਂ, ਡਿਪਰੈਸਡ ਦੀ ਹਮਾਇਤ ਕਰਨ ਵਾਸਤੇ, ਮੇਰਾ ਵੈਰ ਨਹੀਂ, ਗਲਤ ਸਮਝਦੇ ਨੇ ਮੈਨੂੰ, ਮੇਰਾ ਵੈਰ ਨਹੀਂ ਹੈ, ਮੈਂ ਬੰਦੇ ਸੁਧਾਰਨੇ ਨੇ, ਜੇ ਕੋਈ ਅੰਗ ਇੰਨਾ ਗਲਤ ਹੋ ਗਿਆ ਵੀ ਬਾਡੀ ਨੂੰ ਕੈਂਸਰ ਹੋ ਜਾਏਗਾ ਤਾਂ ਉਹ ਅੰਗ ਕੱਟਣਾ ਮੇਰਾ ਫਰਜ਼ ਬਣ ਜਾਂਦਾ, ਮੇਰਾ ਜੁੱਧ ਜਦ ਨਹੀਂ ਕਿਸੇ ਨਾਲ ਵੀ, ਮੈਂ ਤਾਂ ਜੋ ਕਰਪਟ ਐਲੀਮੈਂਟ ਹੈ ਨਹੀਂ ਸੁਧਰ ਸਕਦਾ ਤੇ ਦੂਸਰਿਆਂ ਦੇ ਉੱਤੇ ਹਥਿਆਰ ਲੈ ਕੇ ਚੜ੍ਹਦਾ, ਮੈਂ ਇੱਕ ਡਾਕਟਰ ਵਾਂਗੂ ਕੰਮ ਕਰਦਾ, ਵੈਰ ਮੇਰਾ ਉਹਦੇ ਵੀ ਨਾਲ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਹਰ ਗੁਰੂ ਸਾਹਿਬ ਦਾ ਹਰ ਮਾਣ ਸਵਾ ਤੋਲਾ ਸੋਨਾ ਨਾਲ ਲੈ ਕੇ ਜਾਂਦਾ ਸੀ। ਕਿੰਨੇ ਦਾ ਹੋ ਗਿਆ? ਇਸ ਵੇਲੇ 5700 ਰੁਪਈਆ ਇੱਕ ਬਾਣ ਗੁਰੂ ਸਾਹਿਬ ਦਾ ਨਾਲ ਲੈ ਕੇ ਜਾਂਦਾ ਸੀ, 5700 ਰੁਪਈਆ। ਉਹ ਕਿਉਂ ਲੈ ਕੇ ਜਾਂਦਾ ਸੀ? ਉਹ ਇਸ ਵਾਸਤੇ ਵੀ ਜਦੋਂ ਇਹ ਮਾਰਿਆ ਜਾਏਗਾ ਤੇ ਇਹਦੇ ਕਫਨ ਦਾ, ਇਹਦੇ ਦਫਨਾਉਣ ਦਾ, ਇਹਦੇ ਸੰਸਕਾਰ ਕਰਨ ਦਾ ਤੇ ਆਏ ਹੋਏ ਮਹਿਮਾਨਾਂ ਨੂੰ ਪ੍ਰਸ਼ਾਦਾ ਪਾਣੀ ਦੇਣ ਦਾ ਖਰਚਾ ਸਾਰਾ ਮੇਰਾ ਬਾਣ ਚੱਲੂਗਾ। ਕੋਈ ਦੁਨੀਆਂ ਚ ਹੈ ਐਸਾ ਇਤਿਹਾਸ ਦੇ ਵਿੱਚ ਕੋਈ ਐਸੀ ਹਸਤੀ? ਸਾਰਾ ਇਤਿਹਾਸ ਪੜ੍ਹ ਲਓ ਵਰਲਡ ਦਾ। ਉਹ ਮਾਰਿਆ ਵੀ ਜਾ ਰਿਹਾ ਉਸ ਬੰਦੇ ਨੂੰ, ਗਲਤ ਨੂੰ ਐਲੀਮੀਨੇਟ ਕੀਤੀ ਜਾ ਰਹੀ ਹੈ ਬਦੀ, ਲੇਕਿਨ ਬਦੀ ਦੇ ਜਿਹੜੇ ਡਿਪੈਂਡੈਂਟ ਹੈ ਉਹਨਾਂ ਦੀ ਨਾਲ ਹੈਲਪ ਵੀ ਹੋ ਰਹੀ ਹੈ। ਫਿਰ ਵੈਰੀ ਹੋਏ ਗੁਰੂ ਸਾਹਿਬ ਦੇ, ਜਿਹਨੂੰ ਬਾਣ ਮਾਰਦੇ ਸੀ ਉਹਦੇ ਨਾਲ ਵੀ ਗੁਰੂ ਸਾਹਿਬ ਦਾ ਵੈਰ ਨਹੀਂ ਸੀ, ਉਹਦੇ ਨਾਲ ਹਮਦਰਦੀ ਸੀ, ਬਈ ਗਰੀਬ ਜੇ ਹੋਇਆ ਤਾਂ ਉਹਦਾ ਸੰਸਕਾਰ ਕਰ ਲੂ, ਜਾਂ ਦਫਨਾਉਣ ਦਾ ਖਰਚਾ, ਆਏ ਮਹਿਮਾਨਾਂ ਦਾ ਭੋਗ ਦਾ ਖਰਚਾ ਸਾਰਾ ਇੱਕ ਤੀਰ ਦੇ ਵਿੱਚੋਂ ਨਿਕਲ ਆਉਂਦਾ ਸੀ। ਇਹ ਬਾਤਾਂ ਜੋ ਹੈ ਇਹ ਅਸੀਂ ਕਦੇ ਵਿਚਾਰੀਆਂ ਨਹੀਂ ਹੈ, ਉਹੀ ਗੁਰੂ ਸਾਹਿਬ ਦੀ ਤਲਵਾਰ ਘੁਮਾਉਂਦੇ ਦਿਖਾਈ ਜਾਂਦੇ ਹਾਂ। ਉਹਨਾਂ ਦੇ ਹਿਰਦੇ ਨੂੰ ਨਹੀਂ ਜਾਣਿਆ ਵੀ ਕਿੰਨਾ ਨਰਮ ਦਿਲ ਸੀ ਉਹਨਾਂ ਦਾ, ਕਿੰਨਾ ਪਿਆਰ ਸੀ। ਮਜਬੂਰੀ ਡਾਕਟਰ ਮਾਨੂ ਅੰਗ ਕੱਟਣਾ ਪੈਂਦਾ, ਲੱਤ ਟੁੱਟ ਗਈ, ਟੁਕੜੇ ਟੁਕੜੇ ਹੋ ਗਈ, ਕ੍ਰੈਸ਼ ਹੋ ਗਈ, ਨਹੀਂ ਇਹ ਬਣ ਸਕਦੀ, ਪੀਕ ਪੈ ਜਾਏਗੀ, ਪਦਮ ਪਲਮ ਦੌੜ ਜਾਏਗੀ, ਤਾਂ ਫਿਰ ਡਾਕਟਰ ਕੋਲ ਕੀ ਚਾਰਾ, ਉਹਨੂੰ ਲੱਤ ਕੱਟਣੀਆਂ ਪੈਣੀਆਂ ਬਾਕੀ ਬਾਡੀ ਨੂੰ ਬਚਾਉਣ ਵਾਸਤੇ। ਇਸੇ ਤਰ੍ਹਾਂ ਦੇ ਨਾਲ ਕੁਛ ਐਸੇ ਐਲੀਮੈਂਟਸ ਹੁੰਦੇ ਨੇ, ਐਸੇ ਬੰਦੇ ਹੁੰਦੇ ਨੇ ਜਿਹੜੇ ਸਿਰ ਤੋਂ ਪੈਰਾਂ ਤੱਕ ਜ਼ਹਿਰ ਨਾਲ ਭਰ ਜਾਂਦੇ ਨੇ, ਨਫ਼ਰਤ ਨਾਲ ਭਰ ਜਾਂਦੇ, ਉਹ ਸੋਸਾਇਟੀ ਦੇ ਅੰਗ ਦੇ ਵਿੱਚੋਂ ਕੱਢਣੇ ਪੈਂਦੇ ਨੇ। ਗੁਰੂ ਸਾਹਿਬ ਦੇ ਸ਼ਸਤਰ ਦੀ ਥਿਊਰੀ ਆਈ ਹੈ, ਇਹ ਨਹੀਂ ਹੈ ਵੀ ਮਾਰੀ ਚਲੋ ਜਿਹੜਾ ਮੂਹਰੇ ਆਉਂਦਾ ਗੋਲੀਆਂ ਮਾਰੋ ਮਾਰ ਦੋ ਉਹਨੂੰ, ਨਾ। ਬੈਡ ਐਲੀਮੈਂਟ ਜਿਹੜਾ ਹੈ ਲਾਜ ਅੰਗ ਹੋ ਗਿਆ ਕੈਂਸਰ, ਹੁਣ ਕੈਂਸਰ ਦਾ ਅੰਗ ਛੱਡ ਕੇ ਦੇਖ ਲਓ ਸਾਰੀ ਬਾਡੀ ਚ ਫੈਲ ਜਾਏਗਾ। ਸੋ ਗੁਰੂ ਮਹਾਰਾਜ ਕਹਿੰਦੇ ਉਹਨੂੰ ਕਹੋ ਫਿਕਰ ਨਾ ਕਰੇ, ਅਸੀਂ ਤਾਂ ਸਾਰਾ ਜੀਵਨ ਡਿਪਰੈਸਡ ਦਬੇ ਹੋਏ ਕੁਚਲੇ ਹੋਏ ਉਹਨਾਂ ਦੇ ਵਾਸਤੇ ਲਾਇਆ, ਅਸੀਂ ਕਿਸੇ ਖਾਸ ਵਰਗ ਨੂੰ ਚੱਕਣ ਨਹੀਂ ਸੀ ਆਏ ਵੀ ਉਹਨਾਂ ਦਾ ਰਾਜ ਖਤਮ ਕਰ ਦੋ ਤੇ ਇਹਨਾਂ ਨੂੰ ਦੇ ਦੋ, ਰਾਜ ਤੁਹਾਨੂੰ ਇਹ ਦੇਵਾਂਗੇ, ਪਰ ਇੱਕ ਵਚਨਬੱਧ ਹੋਣਾ ਪਏਗਾ ਕਿ ਅਸੀਂ ਰਾਜ ਦਾ ਜੋ ਸ਼ਾਸਨ ਹੈ ਉਹ ਪੂਰੇ ਜੋ ਰਾਜੇ ਚੁਲੀ ਨਿਆਂ ਕੀ ਨਿਆਂ ਕਰਾਂਗਾ, ਮੈਂ ਇਨਸਾਫ਼ ਕਰਾਂਗਾ, ਵਾਹਿਗੁਰੂ ਦੀ ਜਨਤਾ ਸਮਝ ਕੇ ਸਾਰਿਆਂ ਨਾਲ ਇੱਕ ਅੱਖ ਨਾਲ ਦੇਖਾਂਗਾ, ਦੋ ਅੱਖਾਂ ਨਾਲ ਨਹੀਂ ਦੇਖਾਂਗਾ, ਵੀ ਇਸਲਾਮ ਵਾਲਿਆਂ ਵਾਸਤੇ ਹੋ ਰੱਖ ਤੇ ਦੂਜਿਆਂ ਵਾਸਤੇ ਹੋ ਰੱਖ। ਗੁਰੂ ਮਹਾਰਾਜ ਉਸ ਮੈਦਾਨੇ ਜੰਗ ਜਾਂਦੇ ਨੇ ਤੇ ਜਦੋਂ ਪੂਰਾ ਯੁੱਧ ਹੋ ਗਿਆ ਤੇ ਬਹਾਦਰ ਸ਼ਾਹ ਦੀਆਂ ਫੌਜਾਂ ਨੂੰ ਭਾਜੜ ਪੈਣ ਵਾਲੀ ਸੀ, ਉਸ ਵੇਲੇ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਹੁਣ ਕੋਈ ਚਾਰਾ ਨਹੀਂ ਹੈ, ਜਦੋਂ ਕੋਈ ਸ਼ਰਨ ਆ ਜਾਵੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ, ਜਦੋਂ ਕੋਈ ਸ਼ਰਨ ਆ ਗਿਆ ਇਹ ਬਿਰਧ ਹੈ ਕਿ ਉਹਨੂੰ ਫੇਰ ਕੰਠ ਲਾ ਲੈਣਾ ਵੀ ਨਹੀਂ ਗਿਰਨ ਦੇਣਾ। ਉਹ ਸਥਿਤੀ ਆ ਗਈ ਜਿਸ ਥਾਂ ਦੇ ਉੱਤੇ ਉਹਦੀ ਸਾਰੀ ਹਮੈ ਜਿਹੜੀ ਸੀ ਉਹ ਚਕਨਾ ਚੂਰ ਹੋ ਗਈ, ਅਭਿਮਾਨ ਚਕਨਾ ਚੂਰ ਹੋ ਗਿਆ ਉਹਦਾ, ਬਈ ਹੁਣ ਨਹੀਂ ਮੈਂ ਬਚ ਸਕਦਾ। ਉਹ ਪੁਆਇੰਟ ਆ ਗਿਆ ਐਕਸਟੈਂਸ਼ਨ ਦਾ ਜਿੱਥੇ ਆ ਕੇ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੈਂ ਮਾਰਿਆ ਜਾਵਾਂਗਾ, ਮੈਨੂੰ ਫੜ ਲੈਣਾ ਤਾਰੇ ਨੇ, ਇਹਦੀਆਂ ਤਾਂ ਫੌਜਾਂ ਬਹੁਤ ਜ਼ੋਰ ਨਾਲ ਮੇਰੀਆਂ ਫੌਜਾਂ ਦੇ ਪੈਰ ਹਿਲਾ ਰਹੀਆਂ। ਬੇਨਤੀ ਕਰੀ ਕਿ ਪਾਤਸ਼ਾਹ ਹੁਣ ਉਹ ਸਮਾਂ ਆ ਗਿਆ, ਜੇ ਇੱਕ ਮਿੰਟ ਵੀ ਜ਼ਾਇਆ ਕਰ ਦਿੱਤਾ ਤਾਂ ਮੇਰੀ ਹਾਰ ਯਕੀਨੀ ਹੈ। ਉਸ ਵੇਲੇ ਗੁਰੂ ਮਹਾਰਾਜ ਨੇ ਆਪਣਾ ਬਾਣ ਕਮਾਨ ਤੇ ਚਾੜਦੇ ਨੇ ਤੇ ਤਾਰਾ ਜਦੋਂ ਤੇ ਮੱਥੇ ਵਿੱਚ ਜਾ ਕੇ ਲੱਗਦਾ, ਹਾਥੀ ਤੋਂ ਚੱਕ ਕੇ ਥੱਲੇ ਮਾਰਿਆ, ਬਹਾਦਰ ਸ਼ਾਹ ਨੂੰ ਤਖ਼ਤ ਤੇ ਬਿਠਾਤਾ। ਜੇ ਰੰਗਜੇਬ ਨਾਲ ਗੁਰੂ ਦਾ ਵੈਰ ਹੁੰਦਾ, ਦੋ ਗੱਲਾਂ ਨੇ ਗੁਰੂ ਮਹਾਰਾਜ ਦੇ ਜੀਵਨ ਦੇ ਅੰਦਰ, ਸਮਝੋ ਇਹਨੂੰ ਚੰਗੀ ਤਰ੍ਹਾਂ। ਪਹਿਲਾ ਇਹ ਹੈ ਕਿ ਜਦੋਂ ਮਹਾਰਾਜ ਨੇ ਜਫ਼ਰਨਾਮਾ ਲਿਖਿਆ ਮਾਛੀ ਵਾਲੇ ਤੋਂ, ਉਹ ਭਾਈ ਦਿਆਲ ਸਿੰਘ ਦੇ ਹੱਥੀਂ ਭੇਜ ਦਿੱਤਾ। ਬਹੁਤ ਛੇਤੀ ਭਾਈ ਦਿਆਲ ਸਿੰਘ ਗਏ ਤੇ ਜਵਾਬ ਲੈ ਕੇ ਆ ਗਏ। ਰੰਗਜੇਬ ਨੇ ਉਹਦੇ ਵਿੱਚ ਬੜੇ ਅਫਸੋਸ ਪ੍ਰਗਟ ਕੀਤਾ। ਗੁਰੂ ਸਾਹਿਬ ਨੇ ਲਿਖਿਆ ਕਿ ਰੰਗਜੇਬ ਤੂੰ ਕੁਰਾਨ ਨੂੰ ਮੰਨਣ ਵਾਲਾ ਲੇਕਿਨ ਨਾਸਤਕ ਹੈ, ਤੇਰੇ ਵਰਗਾ ਗੁਸਤਾਖ ਕੋਈ ਨਹੀਂ ਹੈ, ਉਪਰੋਂ ਤੂੰ ਢੌਂਗ ਰਚਿਆ ਧਰਮ ਦਾ ਤੇ ਕੁਰਾਨ ਦੀ ਪਵਿੱਤਰਤਾ ਤੇਰੇ ਹਿਰਦੇ ਵਿੱਚ ਨਹੀਂ, ਤੈਂ ਸਹੁੰ ਖਾਧੀ ਜਾਮਨ ਦਿੱਤਾ ਕੁਰਾਨ, ਮੈਨੂੰ ਪਤਾ ਸੀ ਤੇਰੀ ਬਦਨੀਤੀ ਦਾ, ਮੈਂ ਜਾਣਦਾ ਸੀ ਤੇਰੇ ਅਹਿਲਕਾਰਾਂ ਦੀ ਬਦਨੀਤੀ ਨੂੰ, ਪਰ ਮੇਰੇ ਸਾਹਮਣੇ ਇੱਕ ਧਾਰਮਿਕ ਪੁਸਤਕ ਦੀ ਹੋਂਦ ਦਾ ਸਵਾਲ ਆ ਗਿਆ ਜਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਅੱਲਾ ਵੱਲੋਂ ਆਈ ਹੈ। ਮੇਰਾ ਇਹ ਧਰਮ ਬਣਦਾ ਸੀ ਕਿ ਮੈਂ ਇਸ ਪੁਸਤਕ ਦੀ ਜੋ ਇਹਦਾ ਸਤਿਕਾਰ ਹੈ ਉਹ ਬਹਾਲ ਰੱਖਾਂ ਤੇ ਮੈਨੂੰ ਕਿੱਲਾ ਛੱਡਣਾ ਪਿਆ, ਮੈਨੂੰ ਬਾਵਜੂਦ ਇਸ ਦੇ ਕਿ ਮੈਨੂੰ ਤੇਰਾ ਪਤਾ ਸੀ ਵੀ ਨਾਸਤਕ ਹੈ ਤੇ ਧਰਮੀ ਝੂਠਾ ਕੌਣ ਹੈ, ਸ਼ਰਮਿੰਦਾ ਕਰਿਆ। ਉਹਨੇ ਕਿਹਾ ਕਿ ਗੁਰੂ ਮਹਾਰਾਜ ਮੇਤੇ ਤਾਂ ਹੋ ਗਈ ਭੁੱਲ, ਤੁਸੀਂ ਮੈਂ ਆ ਨਹੀਂ ਸਕਦਾ ਤੁਹਾਡੇ ਕੋਲ, ਮੈਂ ਕਿਉਂਕਿ ਮਰੱਟਿਆਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਫਸਿਆ ਹੋਇਆ, ਕਿਰਪਾ ਕਰੋ ਮੈਨੂੰ ਦਰਸ਼ਨ। ਦੂਸਰੀ ਚਿੱਠੀ ਗੁਰੂ ਮਹਾਰਾਜ ਨੇ ਦੀਨਾ ਕਾਂਗੜ ਤੋਂ ਲਿਖੀ, ਉਹਦੇ ਵਿੱਚ ਉਸਨੇ ਆਰਡਰ ਕਰ ਦਿੱਤੇ ਸਾਰੇ ਰਾਜਾਂ ਨੂੰ ਬਈ ਗੁਰੂ ਨੂੰ ਕੁਛ ਨਹੀਂ ਕਹਿਣਾ, ਬਹੁਤ ਵੱਡੀ ਅਸਾਤੇ ਭੁੱਲ ਹੋ ਗਈ ਹੈ, ਅਸੀਂ ਗੁਰੂ ਨੂੰ ਪਛਾੜ ਨਹੀਂ ਸਕੇ, ਉਹ ਤਾਂ ਫਰਿਸ਼ਤਾ ਸੀ। ਉਹਦੇ ਚ ਉਹਨਾਂ ਨੇ ਗੁਰੂ ਮਹਾਰਾਜ ਨੇ ਕਿਹਾ ਕਿ ਤੂੰ ਆ ਜਾ ਫੌਜ ਸਮੇਤ ਆ, ਤੈਨੂੰ ਕੋਈ ਖਤਰਾ ਨਹੀਂ ਮੇਰੇ ਕੋਲ ਆਉਣ ਦਾ। ਮਾਲਵੇ ਦੇ ਜੋ ਬਰਾੜਾਂ ਦੀ ਕੌਮ ਹੈ ਜਿੱਥੇ ਮੈਂ ਬੈਠਾ ਉਹ ਮੇਰੇ ਅਨੁਸਾਰੀ ਨੇ, ਤੂੰ ਆ ਜਾ ਤੈਨੂੰ ਕੋਈ ਖਤਰਾ ਨਹੀਂ, ਆਪਣੀ ਮੁਲਾਕਾਤ ਹੋਏਗੀ, ਤੂੰ 5 ਸ਼ਸਤਰਧਾਰੀ ਨਾਲ ਲੈ ਕੇ ਆਈ, ਮੈਂ ਇਕੱਲਾ ਤੈਨੂੰ ਆ ਕੇ ਮਿਲਾਂਗਾ, ਫਿਰ ਆਪਾਂ ਗੱਲਬਾਤ ਕਰਾਂਗੇ। ਉਹਨੇ ਜਵਾਬ ਦਿੱਤਾ ਕਿ ਮੈਂ 90 ਸਾਲ ਦਾ ਹੋ ਗਿਆ, ਬਿਮਾਰੀ ਬਹੁਤ ਹੈ ਤੇ ਕਿਰਪਾ ਕਰੋ ਤੁਸੀਂ ਮੈਨੂੰ ਆ ਕੇ ਦਰਸ਼ਨ ਦਿਓ। ਜਦੋਂ ਗੁਰੂ ਮਹਾਰਾਜ ਦੱਖਣ ਨੂੰ ਜਾ ਰਹੇ ਨੇ ਤਾਂ ਨਾਹਰ ਸ਼ਹਿਰ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਨੇ ਇੱਕ ਜੋਸ਼ੀ ਨੂੰ ਬੁਲਾਇਆ। ਉਹ ਜੋਸ਼ੀ ਨੂੰ ਗੁਰੂ ਮਹਾਰਾਜ ਨੇ ਕਿਹਾ ਵੀ ਦੇਖ ਤਾਂ ਫਲਾ ਦੇਸ਼ ਵੀ ਕੀ ਹੋ ਰਿਹਾ। ਉਹਨੇ ਲਿਖਿਆ, ਲਿਖ ਕੇ ਗੁਰੂ ਮਹਾਰਾਜ ਨੂੰ ਕਿਹਾ ਕਿ ਇਹਨਾਂ ਸੱਚੇ ਪਾਤਸ਼ਾਹ ਤੁਸੀਂ ਜਾ ਰਹੇ ਹੋ ਔਰੰਗਜ਼ੇਬ ਨੂੰ ਮਿਲਣ ਵਾਸਤੇ, ਲੇਕਿਨ ਉਹ ਤੁਹਾਨੂੰ ਮਿਲ ਨਹੀਂ ਸਕੇਗਾ ਕਿਉਂਕਿ ਉਹ ਫੌਤ ਹੋਣ ਵਾਲਾ ਹੈ, ਥੋੜੇ 2-4 ਦਿਨ ਰਹਿੰਦੇ ਨੇ, ਉਹ ਤੇ ਬਾਅਦ ਤੋਂ ਮਰ ਜਾਏਗਾ। ਇਹ ਜੋ ਤੁਹਾਡਾ ਮਿਸ਼ਨ ਹੈ ਇਹ ਇਸ ਤਰ੍ਹਾਂ ਪੂਰਾ ਨਹੀਂ ਹੋਣਾ। ਮਹਾਰਾਜ ਨੇ ਜਾਣਦੇ ਸੀ, ਮਹਾਰਾਜ ਪਹਿਲਾਂ ਹੀ ਪਤਾ ਸੀ, ਹਿਊਮਨ ਨਾਟ ਕਰਦੇ ਸੀ ਆਪ, ਬੰਦਿਆਂ ਵਾਂਗੂ ਤੁਰੇ ਫਿਰਦੇ, ਸਭ ਕੁਝ ਜਾਣਦੇ ਹੋਏ। ਉਸ ਵੇਲੇ ਇਤਿਹਾਸ ਚ ਆਉਂਦਾ ਕਿ ਗੁਰੂ ਮਹਾਰਾਜ ਨੇ 15,000 ਰੁਪਈਆ ਉਸ ਵੇਲੇ ਦਾ, ਅੱਜ ਦਾ 15 ਲੱਖ, ਉਸ ਜੋਤਸ਼ੀ ਨੂੰ ਦਿੱਤਾ ਵੀ ਤੇਰਾ ਹਿਸਾਬ ਬੜਾ ਐਕੋਰੇਟ ਹੈ। ਸੋ ਇਸ ਤਰ੍ਹਾਂ ਗੁਰੂ ਜਿਹੜਾ ਹੈ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਉਹ ਨਿਰਵੈਰ ਹੈ ਤੇ ਉਹਦੇ ਸਾਰੇ ਕੌਤਕ ਨਿਰਾਲੇ ਹੁੰਦੇ ਨੇ, ਸਾਡੇ ਵਰਗੇ ਨਹੀਂ ਹੁੰਦੇ। ਗੁਰੂ ਦਸ਼ਮੇਸ਼ ਪਿਤਾ ਅੱਜ ਖਿਦਰਾਣੇ ਦੀ ਢਾਬ ਤੇ ਯੁੱਧ ਕਰਨ ਤੋਂ ਬਾਅਦ ਉੱਥੇ ਜਾ ਕੇ ਆਪਣੀ ਨਵੀਂ ਫੌਜ ਭਰਤੀ ਕੀਤੀ, ਕਿਉਂਕਿ ਇੱਥੋਂ ਸਿਰਫ ਤਿੰਨ ਬਚੇ ਸੀ, ਚੌਥੇ ਆਪ ਸੀਗੇ। ਉੱਥੇ ਫੌਜ ਦੇ ਵਿੱਚ ਉਸ ਇਲਾਕੇ ਦੇ ਜਿਹੜੇ ਰਾਠ ਕਹਾਉਂਦੇ ਸੀ, ਆਪਣੇ ਆਪ ਨੂੰ ਬਹਾਦਰ ਕਹਾਉਂਦੇ ਸੀ, ਉਹ ਬਰਾੜ ਸੀਗੇ। ਸਿੱਧੂਆਂ ਦੇ ਵਿੱਚੋਂ ਦਸ ਪੁਸ਼ਤਾਂ ਬਾਅਦ ਨਿਕਲੇ ਹੋਏ ਬਰਾੜ ਨੇ, ਪੱਟੀਆਂ ਦੇ ਵਿੱਚੋਂ ਸਿੱਧੂ ਨੇ, ਸਿੱਧੂਆਂ ਚੋਂ ਬਰਾੜ ਨੇ। ਉਹ ਬਰਾੜਾਂ ਦੇ ਜਿਹੜੇ ਜਵਾਨ ਬੱਚੇ ਸੀ ਉਹ ਗੁਰੂ ਸਾਹਿਬ ਦੀ ਫੌਜ ਵਿੱਚ ਭਰਤੀ ਹੋ ਗਏ। ਸੁਣਦੇ ਸੀ ਸਤਸੰਗ, ਸੰਗਤਾਂ ਦੱਸਦੀਆਂ ਸੀ ਉਹਨਾਂ ਨੂੰ ਵੀ ਗੁਰੂ ਮਹਾਰਾਜ ਨੇ ਵੱਡੀਆਂ ਭਾਰੀਆਂ ਕੁਰਬਾਨੀਆਂ ਕੀਤੀਆਂ ਤੇ ਆਪਣਾ ਸਰਬੰਸ ਲੁਟਾ ਦਿੱਤਾ ਦੇਸ਼ ਦੀ ਰਾਖੀ ਵਾਸਤੇ ਤੇ ਜ਼ੁਲਮਾਂ ਨੂੰ ਹਟਾਉਣ ਵਾਸਤੇ, ਤੇ ਉਹ ਸਾਰੇ ਦੇ ਸਾਰੇ ਗੁਰੂ ਮਹਾਰਾਜ ਦੀ ਫੌਜ ਵਿੱਚ ਭਰਤੀ ਹੋ ਕੇ ਆਪਣੀਆਂ ਜਵਾਨੀਆਂ ਅਰਪਣ ਕਰਦੇ ਸੀ। ਸਮਾਂ ਲੰਘਦਾ ਗਿਆ, ਗੁਰੂ ਮਹਾਰਾਜ ਇੱਕ ਇੱਕ ਮੰਜ਼ਿਲ ਦੋ ਦੋ ਮੰਜ਼ਿਲਾਂ ਚੱਲਦੇ ਗਏ ਤੇ ਅੱਜ ਚੱਲਦੇ ਚੱਲਦੇ ਤਲਵੰਡੀ ਸਾਬੋ ਦੀ ਜੂਹ ਵਿੱਚ ਆ ਗਏ, ਜੋ ਡੱਲੇ ਦਾ ਰਾਜ ਕਹਾਉਂਦਾ ਸੀ, ਸਰਦਾਰੀ ਸੀ ਛੋਟੀ ਜੀ 10-20 ਮੀਲ ਦੇ ਇਲਾਕੇ ਚ। ਤੇ ਉਹ ਬਰਾੜਾਂ ਨੇ ਮਤਾ ਪਕਾਇਆ ਫੌਜੀਆਂ ਨੇ, ਕਿਉਂ ਜੇ ਅਸੀਂ ਬਰਾੜ ਕਹਿ ਦਿੰਦੇ ਹਾਂ ਤਾਂ ਇੱਕ ਕੌਮ ਬਦਨਾਮ ਹੋ ਜਾਂਦੀ ਹੈ, ਇਤਿਹਾਸ ਚ ਬਰਾੜ ਹੀ ਲਿਖਿਆ ਹੋਇਆ। ਪਰ ਸਾਨੂੰ ਬਹੁਤ ਸਮਝਦਾਰੀ ਨਾਲ ਚੱਲਣਾ ਪੈਂਦਾ ਕਿ ਕਿਸੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ, ਕਿਸੇ ਵਿੱਚ ਸਾਰੇ ਚੰਗੇ ਨਹੀਂ ਹੁੰਦੇ। ਉਹ ਫੌਜੀਆਂ ਨੇ ਸਲਾਹ ਕਰੀ ਵੀ ਹੁਣ ਡੱਲੇ ਦਾ ਇਲਾਕਾ ਆਉਣ ਵਾਲਾ ਹੈ ਤੇ ਸਾਡੀ ਤਨਖਾਹ ਨਹੀਂ ਮਿਲੀ ਤੇ ਗੁਰੂ ਸਾਹਿਬ ਕਹਿੰਦੇ ਨੇ ਅੱਗੇ ਚੱਲ ਕੇ ਦੇਵਾਂਗੇ, ਕੀ ਪਤਾ ਸਾਨੂੰ ਤਨਖਾਹ ਨਾ ਦੇਣ। ਕੁਝ ਬੰਦਿਆਂ ਨੇ ਉੱਠ ਕੇ ਗੁਰੂ ਸਾਹਿਬ ਦਾ ਘੋੜਾ ਘੇਰ ਲਿਆ ਤੇ ਬਾਗਾਂ ਫੜ ਲਈਆਂ, ਇੱਕ ਨੇ ਉਧਰੋਂ ਇੱਕ ਨੇ ਉਧਰੋਂ। ਮਹਾਰਾਜ ਖੜੇ ਨੇ ਇੱਕ ਟਿੱਬੇ ਦੇ ਉੱਤੇ, ਕਹਿੰਦੇ ਕੀ ਗੱਲ ਤੁਸੀਂ ਬਾਗਾਂ ਫੜ ਲਈਆਂ? ਕਹਿੰਦੇ ਮਹਾਰਾਜ ਸਾਨੂੰ ਤਨਖਾਹ ਨਹੀਂ ਮਿਲੀ, ਤਨਖਾਹ ਨਹੀਂ ਮਿਲੀ, ਅਸੀਂ ਬਾਲ ਬੱਚਿਆਂ ਨੂੰ ਭੇਜ ਨਹੀਂ ਸਕੇ, ਅਸੀਂ ਤਾਂ ਫਸਲਾਂ ਬੀਜ ਦਿੰਦੇ ਹਾਂ, ਵੱਢਣ ਵੇਲੇ ਜਾਂਦੇ ਹਾਂ ਕਿਉਂਕਿ ਇੱਥੇ ਮੀਂਹ ਪੈ ਜਾਵੇ ਮੀਂਹ ਨਾਲ ਸਾਡੀਆਂ ਫਸਲਾਂ ਹੋ ਜਾਂਦੀਆਂ, ਵਡਾਈ ਗਡੂਈ ਦੀ ਇੱਥੇ ਲੋੜ ਹੀ ਨਹੀਂ ਹੈ, ਉਡਾਰ ਦਾ ਰੇਤਾ ਉੜ ਕੇ ਆਉਂਦਾ ਉਹਦੇ ਵਿੱਚ ਹੁੰਦਾ ਹੀ ਨਹੀਂ ਨਦੀਨ ਕੋਈ। ਮਹਾਰਾਜ ਕਹਿੰਦੇ ਮੀਂਹ ਤਾਂ ਪਾਤਾ ਸੀ ਤੁਹਾਡੀਆਂ ਫਸਲਾਂ ਨੂੰ, ਕਹਿੰਦੇ ਉਹ ਤਾਂ ਫਸਲਾਂ ਹੁਣ ਆਉਣਗੀਆਂ ਸੱਚੇ ਪਾਤਸ਼ਾਹ, ਪੈਸਾ ਤਾਂ ਹੁਣ ਚਾਹੀਦਾ। ਮਹਾਰਾਜ ਕਹਿੰਦੇ ਜੇਰਾ ਕਰੋ, ਉਹ ਪਾਲਣ ਵਾਲੇ ਨੂੰ ਯਾਦ ਰੱਖੋ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਉਹ ਦਾਤਾ ਦੇਊਗਾ ਤੁਹਾਨੂੰ। ਕਹਿੰਦੇ ਨਹੀਂ ਮਹਾਰਾਜ ਸਾਨੂੰ ਤਾਂ ਪੈਸਾ ਚਾਹੀਦਾ। ਮਹਾਰਾਜ ਕਹਿਣ ਲੱਗੇ ਵੀ ਦੇਖੋ ਹਾਲੇ ਅਸੀਂ ਕਿਤੇ ਬੈਠੇ ਨਹੀਂ ਹਾਂ, ਤੇ ਜਿੱਥੇ ਬੈਠਾਂਗੇ ਉੱਥੇ ਤੁਹਾਨੂੰ ਪੈਸਾ ਮਿਲ ਜੂ। ਅੱਧੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਜੇ ਮੀਂਹ ਨਾ ਪਵਾਇਆ ਮੀਂਹ ਤਾਂ ਪਵਾ ਦਿਓ ਤੁਸੀਂ, ਵਿੱਚੋਂ ਅਸਲੀ ਗੱਲ ਅੱਧੀ ਖਾ ਗਏ। ਕਹਿੰਦੇ ਮੀਂਹ ਪਵਾ ਦਿਓ। ਮਹਾਰਾਜ ਨੇ ਇੱਕ ਬਾਣ ਮਾਰਿਆ, ਬਹੁਤ ਬਾਰਿਸ਼ ਹੋ ਗਈ, ਟਿੱਬਿਆਂ ਚ ਪਾਣੀ ਚੱਲਣ ਲੱਗ ਗਿਆ, ਗੜੇ ਪੈ ਗਏ। ਪਿਆਰ ਵਾਲਿਆਂ ਨੇ ਆ ਕੇ ਗੁਰਸਿੱਖਾਂ ਨੇ ਮਹਾਰਾਜ ਦੇ ਉੱਤੇ ਕੰਬਲ ਤਾਣ ਦਿੱਤਾ, ਉੱਥੇ ਹੀ ਖੜੇ ਰਹੇ ਮਹਾਰਾਜ। ਹੁਣ ਇਹਨਾਂ ਲੋਕਾਂ ਨੇ ਕੋਈ ਕੇਅਰ ਨਹੀਂ ਕਰੀ ਵੀ ਇਹਨਾਂ ਨੇ ਕਿੰਨੀ ਕੁਰਬਾਨੀ ਕਰੀ ਹੈ, ਸਾਰਾ ਵਾਰਿਆ ਹੈ, ਬਾਲ ਬੱਚੇ ਵੀ ਵਾਰਤੇ, ਮਾਤਾ ਵੀ ਪਿਤਾ ਵੀ, ਕਾਹਦੇ ਵਾਸਤੇ? ਆਹ ਗੱਲ ਉਹਨਾਂ ਦੀ ਸਮਝ ਨਹੀਂ ਆਈ ਹੈ। ਐਸੇ ਬੰਦੇ ਦੁਨੀਆਂ ਚ ਆਮ ਹੀ ਨੇ। ਪਸ਼ੂ ਲੈਵਲ ਦੇ ਬੰਦੇ ਚਾਰ ਕਿਸਮ ਦੇ ਬੰਦੇ ਹੋਇਆ ਕਰਦੇ ਨੇ, ਇੱਕ ਤਾਂ ਮੈਟਲ ਟਾਈਪ ਹੋਇਆ ਕਰਦੇ ਨੇ, ਮੈਟਲ ਦੇ ਜਿਵੇਂ ਅਣੂ ਪਰਮਾਣੂ ਬਹੁਤ ਥਿੱਕ ਥੋੜੇ ਫਾਸਲੇ ਤੇ ਘੁੰਮਦੇ ਨੇ, ਉਹਨਾਂ ਦੀ ਸੋਚ ਸਿਰਫ ਆਪਣੇ ਵਾਸਤੇ ਹੁੰਦੀ ਹੈ, ਨਾ ਪਰਿਵਾਰ ਨਾ ਇਸਤਰੀ। ਇੱਥੇ ਵੀ ਬੰਦੇ ਨੇ, ਬੀਬੀਆਂ ਕਹਿੰਦੀਆਂ ਸ਼ਰਾਬ ਪੀ ਜਾਂਦਾ ਜੀ ਹਟਦਾ ਨਹੀਂ, ਘਰ ਬਰਬਾਦ ਕਰਤਾ, ਬਾਲ ਬੱਚਿਆਂ ਦੀ ਪੜ੍ਹਾਈ ਦਾ ਕੋਈ ਧਿਆਨ ਨਹੀਂ ਹੈ, ਘਰ ਦੀ ਸੁੱਖ ਸ਼ਾਂਤੀ ਦਾ ਕੋਈ ਨਹੀਂ, ਘਰ ਦੀ ਤਰੱਕੀ ਦਾ ਕੋਈ ਸੋਚ ਨਹੀਂ ਹੈ, ਮਾਂ ਬਾਪ ਦਾ ਕਹਿਣਾ ਨਹੀਂ ਮੰਨਦਾ। ਉਹ ਬੰਦੇ ਕੌਣ ਨੇ? ਮੈਟਲ ਟਾਈਪ ਨੇ, ਆਪਣੇ ਵਾਸਤੇ ਜਿਉਂਦੇ ਨੇ। ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ, ਕਿਸੇ ਨਾਲ ਉਸ ਕੰਸਰਨ ਨਹੀਂ, ਚਾਹੇ ਕੁਛ ਹੋ ਜਾਵੇ, ਡਰੱਗ ਖਾਣ ਵਾਲੇ ਸ਼ਰਾਬ ਪੀਣ ਵਾਲੇ ਆਪਣੇ ਵਾਸਤੇ ਜਿਉਂਦੇ ਨੇ, ਉਹ ਮੈਟਲ ਟਾਈਪ ਮੈਨ ਹੁੰਦੇ ਨੇ, ਦੂਸਰੇ ਹੁੰਦੇ ਨੇ ਵੈਜੀਟੇਬਲ ਟਾਈਪ। ਵੈਜੀਟੇਬਲ ਜਿਹੜੀ ਬੇਲ ਹੈ ਉਹ ਨੇੜੇ ਨੇੜੇ ਚੜ ਜਾਂਦੀ ਹੈ, ਇਸੇ ਤਰ੍ਹਾਂ ਉਹ ਜਿਹੜੇ ਬੰਦੇ ਹੁੰਦੇ ਨੇ ਸਿਰਫ ਆਪਣੇ ਪਰਿਵਾਰ ਵਾਸਤੇ ਜਿਉਂਦੇ ਨੇ ਜਾਂ ਆਪਣੇ ਰਿਸ਼ਤੇਦਾਰਾਂ ਵਾਸਤੇ, ਜਿਵੇਂ ਬੇਲ ਚੜ੍ਹਦੀ ਹੈ ਨੇੜੇ ਵਾਲਿਆਂ ਕੋਲ, ਇਵੇਂ ਜਿਵੇਂ ਉਹਨਾਂ ਦਾ ਜਿਹੜਾ ਹਿੱਤਾ ਹੈ ਉਹਨਾਂ ਦਾ ਸਰਕਲ ਜਿਹੜਾ ਉਹ ਜਾਂ ਆਪਣੇ ਪਰਿਵਾਰ ਦਾ ਹੋਏਗਾ ਜਾਂ ਆਪਣੇ ਰਿਸ਼ਤੇਦਾਰਾਂ ਦਾ, ਕਲੋਜ਼ ਰਿਲੇਟਿਵ ਦਾ। ਤੀਸਰੇ ਉਹ ਹੋਇਆ ਕਰਦੇ ਨੇ ਜਿਹੜੇ ਐਨੀਮਲ ਟਾਈਪ ਹੁੰਦੇ ਨੇ, ਭੇਡਾਂ ਭੇਡਾਂ ਦੇ ਵਿੱਚ ਬਹਿੰਦੀਆਂ ਨੇ, ਬੱਕਰੀਆਂ ਬੱਕਰੀਆਂ ਚ ਬਹਿੰਦੀਆਂ, ਮੱਝਾਂ ਮੱਝਾਂ ਚ, ਗਾਈਆਂ ਗਾਈਆਂ ਚ। ਉਹ ਬੰਦੇ ਆਪਣੀ ਕਮਿਊਨਿਟੀ ਵਾਸਤੇ ਹੁੰਦੇ ਨੇ, ਆਪਣੇ ਪਿੰਡ ਵਾਸਤੇ ਹੁੰਦੇ ਨੇ। ਚੌਥੇ ਹੁੰਦੇ ਨੇ ਮੂਨ ਟਾਈਪ ਬੰਦੇ, ਜਿਵੇਂ ਚੰਦਰਮਾ ਧਰਤੀ ਦੇ ਦੁਆਲੇ ਸਾਰੀ ਦੇ ਗੇੜਾ ਕੱਢ ਕੇ ਆਪਣੇ ਪੂਰਨਵਾਸ਼ੀ ਨੂੰ ਪ੍ਰਕਾਸ਼ ਦਿੰਦਾ ਹੈ, ਇਸੇ ਤਰ੍ਹਾਂ ਉਹ ਜਿਹੜੇ ਬੰਦੇ ਹੁੰਦੇ ਨੇ ਉਹ ਯੂਨੀਵਰਸਲ ਮੈਨ ਹੋਇਆ ਕਰਦੇ ਨੇ। ਇਹਨਾਂ ਦੇ ਵਿੱਚ ਇੱਕ ਕੈਟੇਗਰੀ ਹੁੰਦੀ ਹੈ ਦੇਸ਼ ਭਗਤਾਂ ਦੀ, ਲੋਅਰ ਲੈਵਲ ਦੀ। ਲੇਕਿਨ ਦੇਸ਼ ਭਗਤ ਜਿਹੜਾ ਉਹ ਸਿਰਫ ਆਪਣੇ ਦੇਸ਼ ਦੇ ਹਿੱਤ ਵਿੱਚ ਹੁੰਦਾ, ਉਹਨੂੰ ਪੜੋਸੀ ਦੇਸ਼ ਚ ਕੋਈ ਮਰੇ ਕੋਈ ਜੰਮੇ ਉਹਦੇ ਨਾਲ ਉਹਨੂੰ ਕੋਈ ਸੰਬੰਧ ਨਹੀਂ ਹੁੰਦਾ। ਲੇਕਿਨ ਜਿਹੜਾ ਯੂਨੀਵਰਸਲ ਮੈਨ ਹੁੰਦਾ ਉਹ ਸਾਰੀ ਸ੍ਰਿਸ਼ਟੀ ਦਾ ਉਹਦੇ ਮਨ ਚ ਫਿਕਰ ਹੁੰਦਾ, ਉਹ ਸੱਚੇ ਦਿਲ ਨਾਲ ਰੋਜ਼ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ, ਕਦੇ ਨੀ ਕਹਿੰਦਾ ਹਿੰਦੁਸਤਾਨ ਦਾ ਤੇ ਪੰਜਾਬ ਦਾ ਭਲਾ, ਕਹਿੰਦਾ ਗੋਲੀਆਂ ਮਾਰਨ ਵਾਲਿਆਂ ਦਾ ਵੀ ਭਲਾ ਮੰਗਦਾ। ਇਹ ਯੂਨੀਵਰਸਲ ਥਿੰਕਿੰਗ ਹੈ, ਸਾਡੇ ਸੋਧੀ ਚ ਨਹੀਂ ਆਈਆਂ, ਅਸੀਂ ਰਿਟੁਅਲ ਬਣਾ ਲਿਆ ਅੱਖਰਾਂ ਦੇ ਮਗਰ ਲੱਗ ਗਏ ਤੇ ਇਹਦੀ ਡੂੰਘਾਈ ਚ ਨਹੀਂ ਜਾਂਦੇ ਵੀ ਗੁਰੂ ਨੇ ਸਾਨੂੰ ਕੀ ਕਿਹਾ ਸੀ। ਉਹ ਯੂਨੀਵਰਸਲ ਮੈਨ ਹੁੰਦੇ ਨੇ। ਸੋ ਇਹ ਜਿਹੜੇ ਸੀ ਇੰਟਲੈਕਚੁਅਲ ਲੈਵਲ ਦੇ ਉੱਤੇ ਆਪਣੇ ਵਾਸਤੇ ਜ਼ਿੰਦਗੀ ਜਿਉਣ ਵਾਲੇ ਸੀ, ਇਹਨਾਂ ਨੂੰ ਕੋਈ ਨਹੀਂ ਸੀਗਾ ਵੀ ਗੁਰੂ ਮਹਾਰਾਜ ਨੇ ਭਾਰਤ ਵਰਸ਼ ਦੇ ਵਿੱਚ ਜ਼ੁਲਮ ਦੇ ਖਿਲਾਫ਼ ਬੀੜਾ ਚੁੱਕਿਆ ਹੈ, ਤਨਖਾਹ ਮਿਲਦੀ ਹੈ, ਉਹਨਾਂ ਨੇ ਲੜਨਾ ਹੀ ਸੀ। ਉਹਨਾਂ ਦੇ ਹਿੱਤਾਂ ਚ ਫਰਕ ਸੀ। ਜੇ ਅਸੀਂ ਕਹੀਏ ਵੀ ਗੁਰੂ ਸਾਹਿਬ ਨੂੰ ਬਟਰੇ ਕਰ ਦਿੱਤਾ ਤਾਂ ਇਹਦੇ ਉੱਤੇ ਜੇ ਅਸੀਂ ਵਿਚਾਰ ਕਰੀਏ ਵੀ ਤਨਖਾਹ ਤਾਂ ਉਹਨਾਂ ਨੇ ਲੈਣੀ ਲੈਣੀ ਹੈ, ਉਹਨਾਂ ਦਾ ਨਹੀਂ ਵਿਸ਼ਵਾਸ ਬਚਿਆ ਸੀ, ਸਿੱਖੀ ਤਾਂ ਉਹਨਾਂ ਨੇ ਧਾਰਨੀ ਸੀ ਕਰੀ। ਉਹੀ ਸਿੱਖ ਸੀਗੇ ਜਿਵੇਂ ਇੱਥੇ ਵੀ ਬਥੇਰੇ ਆਉਂਦੇ ਨੇ ਮੱਥਾ ਟੇਕਦੇ ਨੇ, ਲੇਕਿਨ ਬੈਲਡਿੰਗ ਤਾਂ ਹੋਈ ਨੀ, ਸਿੱਖ ਤਾਂ ਬਣੇ ਨੀ, ਨਾਮ ਲਿਆ ਨੀ ਗੁਰੂ ਤੋਂ। ਦੋ ਕੈਟੇਗਰੀਆਂ ਨੇ, ਇੱਕ ਤਾਂ ਉਹ ਜਿਹੜੇ ਮੱਥੇ ਟੇਕੀ ਜਾਂਦੇ ਨੇ, ਇੱਕ ਉਹ ਨੇ ਜਿਨ੍ਹਾਂ ਨੇ ਗੁਰੂ ਨੂੰ ਗੁਰੂ ਧਾਰਨ ਕਰ ਲਿਆ ਪ੍ਰੋਪਰ ਵਿਧੀ ਨਾਲ। ਉਹਨਾਂ ਨੇ ਗੁਰੂ ਨੂੰ ਗੁਰੂ ਪ੍ਰੋਪਰ ਵਿਧੀ ਨਾਲ ਧਾਰਨ ਨਹੀਂ ਸੀ ਕਰਿਆ, ਨਾ ਉਹ ਨਾਮ ਤਰੀਕ ਸਿੱਖ ਹੋਏ ਸੀ। ਸਿੱਖ ਜਦ ਹੁੰਦਾ ਉਸ ਵੇਲੇ ਪਹਿਲੇ ਨੌਵਾਂ ਪਾਤਸ਼ਾਹ ਵੇਲੇ ਚਰਨ ਅੰਗੂਠਾ ਪਾਣੀ ਚ ਪਾ ਕੇ ਉਹਨੂੰ ਚਰਨ ਅੰਮ੍ਰਿਤ ਕਹਿੰਦੇ ਸੀ। ਉਹ ਚਰਨ ਅੰਮ੍ਰਿਤ ਦੇ ਕੇ ਗੁਰੂ ਨਾਮ ਦਿੰਦਾ ਸੀ, ਫੇਰ ਗਿਣਿਆ ਜਾਂਦਾ ਸੀ, ਲਿਸਟ ਵਿੱਚ ਐਡ ਹੁੰਦਾ ਵੀ ਇਹ ਸਿੱਖ ਬਣ ਗਿਆ। ਉਦੋਂ ਪਹਿਲਾਂ ਤਾਂ ਦਰਸ਼ਕ ਸੀ, ਚੰਗਾ ਮੰਨਦੇ ਸੀ, ਸੇਵਾ ਵੀ ਕਰਦੇ ਸੀ, ਸਭ ਕੁਝ ਕਰਦੇ ਸੀ, ਲੇਕਿਨ ਗੁਰੂ ਨਾਲ ਨਹੀਂ ਸੀ ਸੰਬੰਧ ਉਹਨਾਂ ਦਾ ਜੁੜਿਆ। ਸੋ ਇਸ ਕਰਕੇ ਜੇ ਅਸੀਂ ਇਹ ਵੀ ਗੱਲ ਕਹੀਏ ਉਹ ਬੇਮੁੱਖ ਹੋ ਗਏ, ਮਨਮੁੱਖ ਹੋ ਗਏ, ਇਹ ਐਲੀਗੇਸ਼ਨ ਉਹਨਾਂ ਤੇ ਲੱਗਦੀ ਨਹੀਂ ਹੈ, ਕਿਉਂਕਿ ਜਿਹਨੇ ਸਿੱਖੀ ਉਹ ਨਹੀਂ ਧਾਰੀ, ਉਹ ਬੇਮੁੱਖ ਕਾਹਦੇ ਦਾ ਹੋ ਗਿਆ, ਮਨਮੁੱਖ ਕਾਹਦਾ ਹੋ ਗਿਆ। ਸੋ ਇਸ ਕਰਕੇ ਉਹ ਹਿਊਮਨ ਬੀਂਗ ਸੀ ਲੋਅਰ ਲੈਵਲ ਦੇ, ਉਹਨਾਂ ਦੀ ਮੱਤ ਵਿੱਚ ਇਹੀ ਆਇਆ ਵੀ ਗੁਰੂ ਸਾਹਿਬ ਦਾ ਘੋੜਾ ਫੜ ਲਓ, ਜੇ ਇਹ ਡੱਲੇ ਦੀ ਰਾਜਧਾਨੀ ਚਲੇ ਗਏ ਤਾਂ ਤਨਖਾਹ ਨਹੀਂ ਮਿਲਣੀ। ਮੀਂਹ ਪਾਤਾ, ਗੁਰੂ ਮਹਾਰਾਜ ਕਹਿਣ ਲੱਗੇ ਇਹਨਾਂ ਨੂੰ ਸੰਗਤ ਆ ਗਈ ਤੇ ਸੰਗਤ ਦੇ ਵਿੱਚ ਇੱਕ ਪ੍ਰੇਮੀ ਆਇਆ, ਕਹਿੰਦਾ ਸੱਚੇ ਪਾਤਸ਼ਾਹ ਦਸਬੰਧ ਦੀ ਮੈਂ ਖੁਰਜੀਆਂ ਭਰ ਕੇ ਲਿਆਇਆ, ਗੋਲਾਂ ਭਰ ਕੇ ਲਿਆਇਆ ਮੋਹਰਾਂ ਦੀਆਂ, ਤੇ ਟੋਲਦਾ ਟੋਲਦਾ ਮੈਂ ਇੱਥੋਂ ਆ ਗਿਆ। ਮਹਾਰਾਜ ਕਹਿੰਦੇ ਕਿਹਦੀ ਮਾਇਆ? ਕਹਿੰਦੇ ਮਹਾਰਾਜ ਕੁਬੇਰ ਦੀ। ਗੁਪਤ ਗੱਲ ਵੱਲ ਇਸ਼ਾਰਾ ਹੋ ਗਿਆ ਕਿ ਸਵਰਗਾਂ ਦਾ ਦੇਵਤਾ ਜੋ ਕੁਬੇਰ ਹੈ ਉਹ ਹਿਊਮਨ ਫਾਰਮ ਚ ਆ ਕੇ ਮਾਇਆ ਲਿਆ ਕੇ ਗੁਰੂ ਦੀ ਭੇਟਾ ਕਰਤੀ ਉਹਨੇ। ਗੁਰੂ ਨੂੰ ਤਾਂ ਦੇਵਤੇ ਵੀ ਪਿਆਰ ਕਰਦੇ ਨੇ, ਸਾਰੇ ਪਿਆਰ ਕਰਦੇ ਨੇ, ਕਿਉਂਕਿ ਗੁਰੂ ਇੱਥੇ ਦਾ ਨਹੀਂ ਹੁੰਦਾ, ਦਰਗਾਹਾਂ ਦਾ ਵੀ ਮਾਲਕ ਹੁੰਦਾ। ਸੰਤ ਇੱਥੇ ਦਾ ਨਹੀਂ ਹੁੰਦਾ, ਸੰਤ ਦਰਗਾਹਾਂ ਦੇ ਵਿੱਚ ਵੀ ਰਸੂਖ ਰੱਖਦਾ, ਜਾਂ ਕਾ ਕਹਿਆ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਵੀ ਤਲ, ਉਹਦਾ ਕਹਿਣਾ ਮੰਨਦੇ ਨੇ ਸਾਰੇ। ਸੋ ਉਸ ਵੇਲੇ ਗੁਰੂ ਮਹਾਰਾਜ ਕਹਿੰਦੇ ਬਹਿ ਜਾਓ ਭਾਈ, ਘੋੜੇ ਤੋਂ ਉਤਰਿਆ ਏ, ਕੋਈ ਮਨ ਦੇ ਅੰਦਰ ਦੁਬਧਾ ਨਹੀਂ ਹੈ, ਗੁੱਸਾ ਨਹੀਂ ਹੈ। ਲੇਕਿਨ ਇਹ ਕਹਿੰਦੇ ਨੇ ਵੀ ਅਜੇ ਇਹਨਾਂ ਨੂੰ ਸੋਝੀ ਨਹੀਂ ਆਈ ਬੰਦਿਆਂ ਨੂੰ, ਇਹਨਾਂ ਨੂੰ ਵੱਡੇ ਕਾਰਜ ਦਾ ਪਤਾ ਨਹੀਂ ਹੈ, ਛੋਟਾ ਕਾਰਜ ਏ ਪਿਆਰਿਆ, ਫੇਰ ਤੂੰ ਸਾਡੇ ਨਾਲ ਬੈਲਡ ਹੋ ਜਾ, ਨਾਮ ਲੈ ਲੈ ਸਾਤੇ। ਅਮਰ ਤਿਆਰ ਕੀਤਾ ਤੇ ਵੀ ਉਹਦੇ ਸਾਥੀ ਤੇ ਇਸ ਨੂੰ ਅਮਰ ਛਕਾਉਣ ਤੋਂ ਬਾਅਦ ਦਾਨ ਸਿੰਘ ਇਹਦਾ ਨਾਮ ਰੱਖਿਆ ਤੇ ਨਾਲ ਦੱਸਿਆ ਕਿ ਪਿਆਰ ਦੀ ਵਾਰਦਾਤ ਤੈਂ ਮੰਗੀ ਹੈ, ਪਿਆਰ ਕਰਨਾ ਕੋਈ ਮੁੱਢਲੀ ਬਾਤ ਨਹੀਂ ਹੁੰਦੀ, ਆਸ਼ਕਾਰਾ ਨਵ ਨਿਸ਼ਾਨੀ ਹੈ ਕਿਸਰ, ਜਿਹੜੇ ਪਿਆਰ ਕਰਨ ਵਾਲੇ ਨੇ ਇਸ਼ਕ ਕਰਨ ਵਾਲੇ ਨੇ ਨੌ ਨਿਸ਼ਾਨੀਆਂ ਹੁੰਦੀਆਂ, ਆ ਸਰਦੋ ਰੰਗ ਦਰਦੋ ਚਸ਼ਮ ਤਰ ਆਹਾਂ ਆਉਂਦੀਆਂ ਨੇ ਤੇ ਅੱਖਾਂ ਵਿਚ ਪਾਣੀ ਰਹਿੰਦਾ ਤੇ ਰੰਗ ਪੀਲਾ ਹੋ ਜਾਂਦਾ, ਕੰਮ ਗੁਫਤਨੀ ਕੰਮ ਖੁਰਦਨੀ ਖੁਆਬਿਸ਼ੇ ਆਰਾਮ, ਥੋੜਾ ਖਾਣ ਲੱਗ ਜਾਂਦੇ ਨੇ ਥੋੜਾ ਬੋਲਣ ਲੱਗ ਜਾਂਦੇ, ਨੀਂਦ ਆਉਂਦੀ ਨੀ ਹੈ, ਇੰਤਜ਼ਾਰੀ ਬੇਕਰਾਰੀ ਦੱਸਦੇ ਸਰ, ਹਰ ਵਕਤ ਇੰਤਜ਼ਾਰ ਚ ਰਹਿੰਦਾ, ਗੱਲਾਂ ਕਰ ਲੈਂਦੇ ਨੇ ਕਿ ਮੇਰਾ ਗੁਰੂ ਨਾਲ ਪਿਆਰ ਹੈ, ਕਹਿੰਦੇ ਗੱਲਾਂ ਨਾਲ ਤਾਂ ਨਹੀਂ ਨਾ ਹੁੰਦਾ, ਇਹ ਨਹੀਂ ਹੋਇਆ ਕਰਦਾ, ਐਸਾ ਫਰਮਾਨ ਹੈ। ਗੱਲਾਂ ਵਾਲੀ ਦੁਨੀਆਂ ਬਹੁਤੀ ਪਿਆਰਾ ਕੋਈ ਕੋਈ ਹੈ, ਵਾਲੀ ਦੁਨੀਆਂ ਬਹੁਤੀ ਆਸ਼ਿਕ ਕੋਈ ਕੋਈ ਹੈ, ਪਿਆਰਾ ਪਿਆਰਾ ਮੈਂ ਗੁਰੂ ਦਾ ਪਿਆਰਾ ਮੈਂ ਗੁਰੂ ਦਾ ਪਿਆਰਾ ਸਾਰੀ ਦੁਨੀਆਂ ਕਹਿ ਰਹੀ ਹੈ, ਪਰ ਪਤਾ ਨਹੀਂ ਹੈ, ਪਿਆਰ ਕੋਈ ਮਾਮੂਲੀ ਚੀਜ਼ ਨਹੀਂ ਹੈ, ਉਹਦੀ ਕੀਮਤ ਬੜੀ ਹਾਈ ਹੈ। ਸੀਸ ਤਲੀ ਤੇ ਤਰਨਾ ਪੈਂਦਾ ਹੈ, ਔਖੀ ਭੇਡ ਪ੍ਰੇਮ ਦੀ, ਤਲੀ ਤੇ ਤਰਨਾ ਪੈਂਦਾ ਹੈ, ਔਖੀ ਭੇਡ ਪ੍ਰੇਮ ਕਰਨਾ ਪੈਂਦਾ ਹੈ। ਦਾਨ ਸਿੰਘ ਸਾਰੀ ਦੁਨੀਆ ਕਹਿੰਦੀ ਹੈ ਕਿ ਮੈਂ ਗੁਰੂ ਨਾਲ ਪਿਆਰ ਕਰਦਾ, ਗੁਰੂ ਜੀ ਮੈਨੂੰ ਪਿਆਰ ਦੇ ਦੋ। ਪਿਆਰ ਸਸਤਾ ਨਹੀਂ ਹੁੰਦਾ। ਆਸ਼ਕ ਆਸ਼ਕ ਸਭ ਕੋਈ ਆਖੇ, ਟੇਢੀ ਪਗੜੀ ਧਰ ਕੇ, ਸਿਰ ਤੋਂ ਪਰੇ ਪ੍ਰੇਮ ਦਾ ਡੇਰਾ, ਸਭ ਮੋੜੇ ਆਉਂਦੇ ਡਰ ਕੇ। ਕੋਈ ਮੂਲੀ ਚੀਜ਼ ਨਹੀਂ ਹੈ। ਸਿਰ ਤੇ ਪਰੇ ਇਸ਼ਕ ਦਾ ਡੇਰਾ, ਸਭ ਮੁੜੇ ਆਉਂਦੇ ਡਰ ਕੇ, ਮਾਨ ਮੁਨੀ ਤੇ ਖੁਦੀ ਤਕੱਬਰ, ਕੋਈ ਨਾ ਰਹੋ ਜਰ ਕੇ, ਸੱਜਣਾ ਦੇ ਉਸ ਮੈਲ ਬਿਆਰੀ, ਕੋਈ ਆਸ਼ਕ ਪਹੁੰਚਾ ਮਰ ਕੇ। ਮਰੇ ਤੇ ਬਗੈਰ ਤਾਂ ਪ੍ਰਵਾਨੇ ਨਹੀਂ ਹੁੰਦਾ। ਇਸ਼ਕ ਨਗੀਨਾ ਸੋਈ ਜਾਣਨ, ਜਿਹੜੇ ਹੋਵਣ ਆਪ ਨਗੀਨੇ। ਜਿਨ੍ਹਾਂ ਦੇ ਮਨ ਵਿਚ ਪਿਆਰ ਹੈ ਉਹ ਇਸ ਦਮਤ ਨੂੰ ਸਮਝਦੇ ਨੇ। ਦੂਸਰਾ ਸੰਸਾਰ ਜੀ ਨੇ ਰੋਜ਼ ਕਹਿਣਾ ਗੁਰੂ ਜੀ ਮੈਨੂੰ ਆਹ ਦੇ ਦਿਓ, ਮੇਰਾ ਪੁੱਤਰ ਰਾਜੀ ਹੋ ਜਾਏ, ਮੇਰੀ ਮੱਝ ਦੁੱਧ ਦੇ ਦੇ, ਮੇਰਾ ਮੁੰਡਾ ਨੌਕਰ ਹੋ ਜਾਏ, ਮੈਂ ਰਾਜੀ ਹੋ ਜਾਊਂ। ਪਿਆਰ ਹੈ ਉਹ ਤਾਂ ਭੀਖ ਮੰਗਦੇ ਨੇ, ਪਿਆਰ ਤਾਂ ਹੈ ਹੀ ਨਹੀਂ। ਜੇ ਮਿਲਦਾ ਨਹੀਂ ਫਲਾਣੇ ਸੰਤ ਕੋਲ ਚੱਲੀਏ, ਇੱਥੋਂ ਤਾਂ ਮਿਲਿਆ ਨਹੀਂ। ਇਹ ਪਿਆਰ ਨਹੀਂ ਹੋਇਆ ਕਰਦਾ, ਇਹ ਗਰਜਣ ਦਾ ਬੰਨਿਆ ਹੋਇਆ ਸੰਸਾਰ ਗੁਰੂਆਂ ਦੇ ਪਿੱਛੇ ਫਿਰਦਾ। ਉਹ ਜਿਹੜੀ ਚੀਜ਼ ਦੇਣ ਨੂੰ ਨੇ ਉਹ ਕੋਈ ਲੈਣ ਵਾਲੀ ਝੋਲੀ ਨਹੀਂ ਹੈ ਕੋਈ ਵੀ, ਕਿਉਂਕਿ ਵਿੱਚ ਗਰਜ ਆ ਗਈ, ਆਪਣਾ ਹਿੱਤ ਆ ਗਿਆ। ਹਿੱਤ ਪਿਆਰ ਵਿੱਚ ਨਹੀਂ ਆਉਂਦਾ, ਯਾਰ ਵਿੱਚ ਯਾਰ ਪਿਆਰ ਵਿੱਚ ਕੁਰਬਾਨੀਓ ਕੁਰਬਾਨੀ ਹੁੰਦੀ ਹੈ। ਇਸ਼ਕ ਨਗੀਨਾ ਸੋਈ ਜਾਣਨ, ਜਿਹੜੇ ਹੋਵਣ ਆਪ ਨਗੀਨੇ। ਇਸ਼ਕ ਮੁਸ਼ਕ ਦੀ ਸਾਰ ਨਾ ਜਾਣਨ, ਕੋਈ ਕਾਇਰ ਲੋਕ ਕਮੀਨੇ। ਕਹਿੰਦੇ ਕਾਇਰਾਂ ਨੂੰ ਕੀ ਪਤਾ, ਇਸ਼ਕ ਨਹੀਂ ਕੋਈ ਤਿੱਖੀਆਂ ਛੁਰੀਆਂ, ਘਾਉ ਕਰਨ ਵਿੱਚ ਸੀਨੇ, ਤਨ ਦੀਆਂ ਤਪਤਾਂ ਮਿਟਣ ਬਿਹਾਰੀ, ਜੇ ਦਿਸਣ ਗੁਰੂ ਨਗੀਨੇ। ਕਹਿੰਦੇ ਤਨ ਦੀਆਂ ਤਪਤਾਂ ਤਾਂ ਮਿਟਦੀ ਹੈ ਜੇ ਗੁਰੂ ਦਸ਼ਮੇਸ਼ ਪਰ ਪਿਤਾ ਵਰਗਾ ਗੁਰੂ ਦਿਸ ਜਾਵੇ। ਉਸ ਵੇਲੇ ਐਸੀ ਮਿਹਰ ਕਰੀ ਗੁਰੂ ਮਹਾਰਾਜ ਨੇ ਦਾਨ ਸਿੰਘ ਦੇ ਨਾਮ ਦੇ ਪੰਜ ਪਿਆਰਿਆਂ ਤੋਂ ਲੈ ਕੇ ਜਸਵੰਤ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਗੁਰੂ ਮਹਾਰਾਜ ਨੇ ਸੀਸ ਤੇ ਹੱਥ ਰੱਖਿਆ, ਰੱਖਣ ਦੀ ਦੇਰ ਸੀ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ, ਜਨਮਾਂ ਜਨਮਾਤਰਾਂ ਦੇ ਪਾਪਾਂ ਦਾ ਨਾਸ਼ ਕਰ ਦਿੱਤਾ, ਇੱਕ ਨਾ ਰਿਹਾ। ਬਜਰ ਕਪਾਟ ਖੁੱਲ ਗਏ, ਰੋਮ ਰੋਮ ਦੇ ਵਿੱਚੋਂ ਚਰਨਾਟ ਨਾਮ ਦੀ ਚੱਲ ਪਈ। ਇਹ ਦਿਨ ਮੈਂ ਦੱਸਿਆ ਸੀ, ਚਾਰ ਪੰਜ ਦਿਨ ਛੇ ਦਿਨ ਹੋਏ, ਮਹਾਰਾਜਾ ਰਣਜੀਤ ਸਿੰਘ ਨੇ ਢੰਡੋਰਾ ਫਰਾਇਆ ਕਿ ਕੋਈ ਐਸਾ ਹੈ ਮੇਰੇ ਰਾਜ ਦੇ ਅੰਦਰ ਜਿਹਨੇ ਦਸ਼ਮੇਸ਼ ਪਿਤਾ ਦੇ ਦਰਸ਼ਨ ਕੀਤੇ ਹੋਣ। 120 ਸਾਲ ਦੀ ਉਮਰ ਦਾ ਕੋਈ ਪ੍ਰੇਮੀ ਕਾਬਲ ਤੋਂ ਖਬਰ ਭੇਜੀ ਕਿ ਮੈਂ ਕਰੇ ਹਾਂ। ਮਹਾਰਾਜ ਨੇ ਸਾਰਾ ਇੰਤਜ਼ਾਮ ਕਰਕੇ ਲਾਹੌਰ ਬੁਲਾਇਆ ਉਸਨੂੰ। ਕਹਿੰਦੇ ਜਦੋਂ ਲਾਹੌਰ ਆ ਜਾਵੇ ਤਾਂ ਉਸ ਵੇਲੇ ਮੈਨੂੰ ਖਬਰ ਕਰਿਓ। ਖਬਰ ਹੋ ਗਈ ਕਿ ਮਹਾਰਾਜ ਸਾਹਿਬ ਗੁਰੂ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰਨ ਵਾਲਾ ਸਿੱਖ ਲਾਹੌਰ ਦੇ ਬਾਹਰ ਹੈ। ਉਸ ਵੇਲੇ ਮਹਾਰਾਜੇ ਨੇ ਜੋੜਾ ਲਾ ਦਿੱਤਾ, ਨੰਗੇ ਪੈਰੀਂ ਚੱਲ ਪਿਆ। ਗਿਆ ਜਾ ਕੇ ਪਾਲਕੀ ਮੰਗਾਈ, ਪਾਲਕੀ ਦੇ ਵਿੱਚ ਵਹਾ ਕੇ ਮੂਹਰਲੇ ਪਾਸੇ ਮੋਢਾ ਆਪ ਲਾਇਆ। ਕਹਿੰਦਾ ਧੰਨ ਹੈ, ਮੇਰਾ ਜੀਵਨ ਧੰਨ ਹੈ ਕਿ ਮੈਂ ਗੁਰੂ ਦੇ ਦਰਸ਼ਨ ਕੀਤੇ ਹੋਏ ਸਿੱਖ ਦੇ ਦਰਸ਼ਨ ਕਰ ਲਏ। ਲਿਆ ਕੇ ਉੱਚੇ ਥਾਂ ਬਿਠਾਤਾ, ਆਪਣੇ ਤਖ਼ਤ ਤੋਂ ਵੀ ਉੱਚਾ ਥਾਂ ਬਣਾਇਆ ਗਿਆ ਤੇ ਉਹਦੇ ਉੱਤੇ ਸਾਰਾ ਦਰਬਾਰ ਲੱਗਿਆ ਹੋਇਆ। ਪੁੱਛਣ ਲੱਗੇ, ਕਹਿੰਦੇ ਕਿਉਂ ਬਾਬਾ ਤੈਂ ਦਰਸ਼ਨ ਕਰੇ ਨੇ? ਕਹਿੰਦਾ ਹਾਂ, ਦਰਸ਼ਨੇ ਨਹੀਂ ਕਰੇ ਮੈਂ, ਨੇੜੇ ਵੀ ਰਹਿ ਕੇ ਦੇਖੇ। ਕਿਸ ਤਰ੍ਹਾਂ ਦੇ ਸੀ ਗੁਰੂ ਸਾਹਿਬ? ਕਹਿੰਦੇ ਗੁਰੂ ਸਾਹਿਬ ਪਤਲਾ ਸਰੀਰ, ਬਿਲਕੁਲ ਸਰੂ ਵਰਗਾ, ਕਿਸੇ ਥਾਂ ਦੇ ਉੱਤੇ ਮੋਟਾਪਾ ਨਹੀਂ ਸੀ, ਕਿਸੇ ਥਾਂ ਦੇ ਉੱਤੇ ਵਾਧੂ ਮਾਸ ਨਹੀਂ ਸੀ। ਸਿਰ ਤੋਂ ਅੱਡੀ ਤੋਂ ਲੈ ਕੇ ਚੋਟੀ ਤੱਕ ਬਿਲਕੁਲ ਐ ਸੀ ਜਿਵੇਂ ਕੋਈ ਸਪੈਸ਼ਲ ਤਸਵੀਰ ਬਣਾਈ ਹੁੰਦੀ ਹੈ, ਮੂਰਤ ਬਣੀ ਹੁੰਦੀ ਹੈ। ਇੱਕ ਵਾਰੀ ਨੇਤਰਾਂ ਵੱਲ ਦੇਖ ਲਓ, ਬੰਦੇ ਚ ਤਾਕਤ ਨਹੀਂ ਸੀ ਕਿ ਉਹ ਨੇਤਰਾਂ ਦੀ ਜਿਹੜੀ ਐਨਰਜੀ ਸੀ, ਕਰੰਟ ਸੀ, ਮਿਹਰ ਦੀ ਨਿਗਾਹ ਸੀ, ਉਹਨੂੰ ਸਹਿ ਨਹੀਂ ਸੀ ਸਕਦਾ ਬੰਦਾ। ਰੋਮ ਰੋਮ ਚੋਂ ਚਰਨਾਟਾਂ ਚੱਲ ਜਾਂਦੀਆਂ ਸੀ, ਬਚਨ ਨਹੀਂ ਸੀ ਹੁੰਦਾ। ਬਗੈਰ ਬਚਨ ਕੀਤੇ ਬਚਨ ਦਾ ਜਵਾਬ ਅੰਦਰ ਆਪੇ ਹੀ ਆ ਜਾਂਦਾ ਸੀ। ਉਹਦੇ ਬਾਅਦ ਜੇ ਗੁਰੂ ਮਿਹਰਬਾਨ ਹੋ ਜਾਣ ਰਣਜੀਤ ਸਿੰਘ ਕਿਤੇ ਉਹਨਾਂ ਦੇ ਚਰਨਾਂ ਨਾਲ ਮਸਤਕ ਛੋਹ ਜਾਵੇ ਤਾਂ ਕਹਿੰਦੇ ਸਾਰੇ ਸਰੀਰ ਦੇ ਵਿੱਚੋਂ ਅਨਹਦ ਨਾਦ ਦੀਆਂ ਧੁਨੀਆਂ ਆਪਣੇ ਆਪ ਇਹ ਗੂੰਜਣ ਲੱਗ ਜਾਂਦੀਆਂ ਸੀ ਤੇ ਸਰੀਰ ਚ ਨਾਟ ਆ ਜਾਂਦੀ ਸੀ। ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ, ਤਿੰਨ ਅਵਸਥਾ ਹੁੰਦੀਆਂ ਸਾਡੇ ਅੰਦਰ, ਨਾਮ ਜਪਣ ਵਾਲਿਆਂ ਨੂੰ ਪਤਾ ਹੈ, ਦੂਸਰਿਆਂ ਨੂੰ ਨੀ ਪਤਾ। ਅਸੀਂ ਤਾਂ ਇਹਨਾਂ ਗੱਲਾਂ ਚ ਧਿਆਨ ਨਹੀਂ ਦਿੰਦੇ। ਪਹਿਲੀ ਹੁੰਦੀ ਹੈ ਜਦੋਂ ਨਾਮ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ ਨਾ, ਜਪ ਜਪ ਕੇ ਸਾਡੇ ਅੰਦਰ ਸ਼ਬਦ ਦੀ ਧੁਨ ਜਾਗ ਪੈਂਦੀ ਹੈ, ਉਹ ਧੁਨ ਵਿੱਚ ਸਾਡਾ ਧਿਆਨ ਲੱਗਦਾ। ਧੁਨਵੇਂ ਧਿਆਨ, ਧਿਆਨਵੇਂ ਜਾਣਿਆ ਗੁਰਮੁਖ ਕਤ ਕਹਾਣ। ਉਹ ਜਦ ਧੁਨ ਚ ਧਿਆਨ ਲੱਗਦਾ ਉਸ ਵੇਲੇ ਹੁੰਦਾ ਕੀ ਹੈ, ਅਚਾਨਕ ਅੰਦਰਲਾ ਬ੍ਰਹਮੰਡ ਖੁੱਲ ਜਾਂਦਾ ਅਚਾਨਕ। ਉੱਥੇ ਕੀ ਦਿਸਦਾ? ਬਾਹਰਲੇ ਤਾਰੇ ਮੱਧਮ ਨੇ, ਇਹਨਾਂ ਦੀ ਚਮਕ ਮੱਧਮ ਹੈ, ਇਹਨਾਂ ਦੇ ਵਿੱਚ ਮੈਲ ਹੈ ਵਾਤਾਵਰਣ ਦੇ, ਗਰਦਾਂ ਉੜਦੀਆਂ ਫਿਰਦੀਆਂ, ਇਹ ਸਾਨੂੰ ਸਾਫ਼ ਨਹੀਂ ਦਿਖਾਈ ਦਿੰਦੇ। ਹੋ ਸਕਦਾ ਜਿਹੜੇ ਬਾਹਰ ਆਊਟਰ ਸਪੇਸ ਜਾਂਦੇ ਨੇ ਉਹਨਾਂ ਨੂੰ ਸਾਫ਼ ਦਿਸ ਜਾਂਦੇ ਹੋਣ। ਇੰਨੇ ਪ੍ਰਕਾਸ਼ਮਈ ਤਾਰੇ ਸਾਰਾ ਬ੍ਰਹਮੰਡ ਬਣਿਆ ਬਣਾਇਆ ਦਿਮਾਗ ਦੇ ਅੰਦਰ ਖੁੱਲ ਜਾਂਦਾ, ਆਦਮੀ ਹੈਰਾਨ ਹੋ ਜਾਂਦਾ, ਕੋਈ ਪਤਾ ਨਹੀਂ ਵੀ ਮੈਨੂੰ ਇਹ ਬ੍ਰਹਮੰਡ ਕਿੱਥੋਂ ਦਿਸਣ ਲੱਗ ਗਿਆ, ਇੰਨੇ ਤਾਰੇ ਕਿੱਥੇ, ਤਾਰਾ ਮੰਡਲ ਚ ਮੈਂ ਕਿਵੇਂ ਪਹੁੰਚ ਗਿਆ। ਕੱਲਾ ਕੱਲਾ ਤਾਰਾ ਨਜ਼ਰ ਆਉਂਦਾ ਬੜੀ ਰੋਸ਼ਨੀ ਨਾਲ। ਉਹਦੇ ਬਾਅਦ ਕੀ ਹੁੰਦਾ ਕਿ ਸੂਰਜ ਦੀ ਰੋਸ਼ਨੀ ਆ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ ਉਹਦੇ ਅੰਦਰ, ਸਾਰੇ ਕਣ ਕਣ ਚ ਪ੍ਰਕਾਸ਼ ਹੁੰਦਾ ਹੈ। ਤੇ ਸੂਰਜ ਦੀ ਰੋਸ਼ਨੀ ਇੰਨੀ ਗਰਮ ਨਹੀਂ ਹੈ, ਉਹ ਬੜੀ ਪਿਆਰੀ ਰੋਸ਼ਨੀ ਹੈ। ਉਹਦੇ ਬਾਅਦ ਚੰਦਰਮਾ ਆਉਂਦਾ ਅੰਦਰਲਾ, ਪਹਿਲਾਂ ਸੂਰਜ ਆਉਂਦਾ ਫਿਰ ਚੰਦਰਮਾ ਆਉਂਦਾ। ਮਰਦਾਨੇ ਨੇ ਪੁੱਛਿਆ ਸੀ ਗੁਰੂ ਨਾਨਕ ਤੋਂ, ਬਈ ਸੂਰਜ ਤੇ ਚੰਦਰਮਾ, ਮਹਾਰਾਜ ਕਹਿੰਦੇ ਸੂਰਜ ਹੇਠ ਹੈ ਚੰਦਰਮਾ ਤੋਂ। ਹੁਣ ਅਸੀਂ ਤਾਂ ਕਹਿੰਦੇ ਹਾਂ ਜੀ ਸਾਇੰਸ ਐਂ ਕਹਿੰਦੀ ਹੈ, ਉਹ ਹੋਣਾ ਹੈ ਦੁਨੀਆਂ ਦਾ ਸੂਰਜ, ਅੰਦਰ ਵੀ ਸੂਰਜ ਹੈ, ਅੰਦਰ ਵੀ ਚੰਦਰਮਾ। ਉਸ ਤੋਂ ਬਾਅਦ ਇਲੀਮੀਨੇਸ਼ਨ ਆ ਜਾਂਦੀ ਹੈ, ਚਾਨਣਾ ਹੀ ਚਾਨਣਾ, ਕਾਹਦਾ ਚਾਨਣਾ ਕੁੱਖ ਨਹੀਂ ਪਤਾ ਲੱਗਦਾ ਵੀ ਚਾਨਣਾ ਇੰਨਾ ਕਿਸ ਚੀਜ਼ ਦਾ ਹੋ ਗਿਆ। ਉਹ ਚਾਨਣਾ ਇੰਨਾ ਹੋ ਜਾਂਦਾ ਹੈ। ਇੱਕ ਵਾਰੀ ਸਾਡਾ ਮਨਜੀਤ ਹੈ, ਇਹ ਮਹਾਰਾਜ ਜੀ ਨੂੰ ਇੱਕ ਪੁਸਤਕ ਸੁਣਾਉਂਦਾ ਹੁੰਦਾ, ਉਹਦੇ ਚ ਆ ਗਿਆ ਕਿ ਉਹ ਡਾਕਟਰ ਜੇ ਸੀ ਟਰੱਸਟ, ਉਹਦੇ ਲਾਈਟ ਨਿਕਲਦੀ ਸੀ ਬਾਡੀ ਚੋਂ। ਇਹ ਕਹਿਣ ਲੱਗਿਆ, ਕਹਿੰਦਾ ਜੀ ਬਾਡੀ ਚੋਂ ਲਾਈਟ ਵੀ ਨਿਕਲ ਜਾਂਦੀ ਹੈ? ਮਹਾਰਾਜ ਕਹਿੰਦੇ ਅਸੀਂ ਤਾਂ ਬਹੁਤ ਵਾਰੀ ਆਪਣੇ ਚਾਨਣੇ ਵਿੱਚ ਸੈਰ ਕਰਦੇ ਹੁੰਦੇ, ਨੇਰ ਕੁੱਪ ਹੁੰਦਾ। ਕਹਿੰਦੇ ਸਾਡਾ ਆਪਣਾ ਹੀ ਪ੍ਰਕਾਸ਼ ਹੁੰਦਾ, ਅਸੀਂ ਆਪਣੇ ਪ੍ਰਕਾਸ਼ ਦੇ ਵਿੱਚ ਚੀਜ਼ਾਂ ਟੋਲ ਲੈਂਦੇ ਹਾਂ, ਭੋਰੇ ਚ ਪਈਆਂ ਹੋਈਆਂ ਹਨੇਰੇ ਨੇਰ ਕੁੱਪ ਦੇ ਵਿੱਚ ਆਪਣੇ ਪ੍ਰਕਾਸ਼ ਨਾਲ ਸਾਰੀਆਂ ਚੀਜ਼ਾਂ ਟੋਲ। ਉਹ ਇੰਨਾ ਪ੍ਰਕਾਸ਼ ਹੁੰਦਾ ਕਿ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਬਾਡੀ ਤੋਂ। ਉਹ ਪੂਰਨ ਮਹਾਂਪੁਰਸ਼ ਹੋਇਆ ਕਰਦੇ ਨੇ। ਸਾਨੂੰ ਇਹਨਾਂ ਗੱਲਾਂ ਦੀ ਤਾਂ ਨਹੀਂ ਸਮਝ, ਸਾਨੂੰ ਪਤਾ ਨਹੀਂ ਹੈ ਵੀ ਰੂਹਾਨੀਅਤ ਅੰਦਰ ਕਿਵੇਂ ਹੈ ਕੀ ਹੈ। ਅਸੀਂ ਤਾਂ ਬਾਹਰ ਕਿਰਪਾਨ ਪਾ ਲਈ, ਮੈਂ ਛੁੱਟੀ ਕਰਤੀ। ਸਾਡੇ ਜਿਹੜੇ ਅੰਮ੍ਰਿਤ ਛਕਾਉਣ ਵਾਲੇ ਉਹ ਕਹਿੰਦੇ ਹੁਣ ਨਹੀਂ ਤੂੰ ਮਰਦਾ, ਹੁਣ ਤੈਨੂੰ ਜਮਦੂਤ ਵੀ ਨਹੀਂ ਆਉਣੇ। ਕੋਈ ਇਹੋ ਜਿਹੀ ਗਰੰਟੀ ਦਿੰਦੇ ਨੇ, ਚਾਹੇ ਕੁਛ ਕਰੀ ਜਾਵੇ, ਬਸ ਉਹਨੂੰ ਸਰਟੀਫਿਕੇਟ ਦੇ ਤਾ। ਜਦ ਧਰਮ ਵਿੱਚ ਇਹ ਗੱਲ ਆ ਜਾਵੇ ਨਾ, ਤਾਂ ਧਰਮ ਦੇ ਕੋਲ ਕੋਈ ਚੀਜ਼ ਨਹੀਂ ਰਹਿੰਦੀ, ਉਹ ਰਿਟੂਲ ਵਿੱਚ ਪਾ ਕੇ ਲੋਕਾਂ ਨੂੰ ਫਸਾਉਂਦਾ। ਉਹਦੇ ਚ ਕੀ ਹੁੰਦਾ? ਦੱਸਣ ਵਾਲੇ ਵੀ ਨਰਕਾਂ ਨੂੰ, ਸੁਣਨ ਵਾਲੇ ਦਾ ਤਾਂ ਵਿਚਾਰੇ ਦਾ ਹੋਣਾ ਹੀ ਕੀ ਹੈ, ਕਿਉਂਕਿ ਅੰਦਰਲੀ ਖੋਜ ਨਹੀਂ ਹੈ। ਜਿਹਨੂੰ ਅੰਦਰਲੀ ਖੋਜ ਹੈ ਉਹਨੂੰ ਪਤਾ ਵੀ ਅੰਦਰ ਕੀ ਮਾਮਲਾ ਹੈ। ਸੋ ਗੁਰੂ ਕਹਿਣ ਲੱਗਿਆ, ਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ ਨਾਲ ਜੇ ਕਿਤੇ ਮਸਤਕ ਛੂ ਜਾਵੇ, ਉਹਨਾਂ ਦੇ ਜੋੜੇ ਨਾਲ ਵੀ ਛੂ ਜਾਵੇ। ਕਹਿੰਦਾ ਰਣਜੀਤ ਸਿੰਘ, ਜੋੜਾ ਤਾਂ ਦੂਰ ਰਹਿ ਗਿਆ, ਜਿੱਥੇ ਉਹਨਾਂ ਨੇ ਚਰਨ ਰੱਖਿਆ ਉਸ ਧਰਤੀ ਨਾਲ ਛੂ ਜਾਵੇ। ਕਣ ਕਣ ਦੇ ਵਿੱਚ ਰੋਸ਼ਨੀ ਆ ਜਾਂਦੀ ਸੀ ਆਦਮੀ ਦੇ ਸਰੀਰ ਦੇ ਅੰਦਰ, ਔਰ ਉਹ ਸਹਿ ਨਹੀਂ ਸੀ ਹੁੰਦਾ, ਐਡੀ ਕਰੰਟ ਸੀ ਜ਼ਬਰਦਸਤ, ਉਹ ਨਹੀਂ ਸੀ ਸਹਿ ਹੁੰਦੀ। ਆ ਬੀਬੀ ਜੀ ਦੇ ਪਿਤਾ ਜੀ ਆਪਣੇ ਘਰ ਬੈਠੇ ਨੇ, ਇਹਨਾਂ ਦੀ ਦਾਦੀ ਆ ਗਈ, ਚਾਚੀ ਉਹਨਾਂ ਦੇ ਬਾਪੂ ਜੀ ਦੀ, ਕਹਿਣ ਲੱਗੀ ਹੀਰਾ ਸਿਆਂ ਤੂੰ ਸਾਰਿਆਂ ਦਾ ਨਾਮ ਚਲਾ ਦਿੰਦਾ, ਮੇਰਾ ਵੀ ਚਲਾ ਦੇ। ਭਜਨ ਦੇ ਵਿੱਚ ਬੈਠੇ ਸੀ, ਉਹ ਹੱਥ ਲਾਤਾ ਪਿੱਠ ਤੇ, ਕਹਿੰਦੇ ਲੈ ਚਾਚੀ ਚੱਲਦਾ ਤੇਰੇ ਅੰਦਰ, ਸਿਰਫ ਪ੍ਰਗਟੇ ਕਰਨਾ। ਨਾਮ ਤਾਂ ਸਭ ਦੇ ਅੰਦਰ ਚੱਲ ਰਿਹਾ, ਕਿਹੜਾ ਬੰਦਾ ਜਿਹਦੇ ਅੰਦਰ ਨਾਮ ਦੀ ਕਰੰਟ ਨਹੀਂ ਹੈ? ਨਾਮ ਨਾ ਹੋਵੇ ਤਾਂ ਬੰਦਾ ਜਿਉਂਦਾ ਨਹੀਂ ਰਹਿੰਦਾ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮਣ, ਨਾਮ ਕੇ ਤਿਆਰੇ ਸੁਣ ਗਿਆਨ ਧਿਆਨ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ। ਸਾਰੀਆਂ ਚੀਜ਼ਾਂ ਦੇ ਜੋ ਆਧਾਰ ਹੈ ਉਹ ਨਾਮ ਹੈ, ਨਾਮ ਕਰੰਟ ਹੈ, ਨਾਮ ਐਨਰਜੀ ਹੈ। ਨਹੀਂ ਚੀਜ਼ਾਂ ਸਾਰੀਆਂ ਖਿੰਡ ਜਾਣ, ਅਣੂ ਪਰਮਾਣੂ ਬਣ ਕੇ ਇਲੈਕਟ੍ਰਿਕ ਚ ਕਨਵਰਟ ਹੋ ਕੇ ਐਨਰਜੀ ਦੇ ਵਿੱਚ ਹੀ ਮੁੜ ਕੇ ਇਨਵਿਜੀਬਲ ਹੋ ਜਾਣ, ਹਸਤੀ ਮਿਟ ਜਾਵੇ। ਜਿੱਥੋਂ ਸ਼ਬਦ ਚੋਂ ਪੈਦਾ ਹੋਈ ਉਹਦੇ ਚਲੀ ਜਾਵੇ, ਜੇ ਨਾਮ ਦੀ ਕਰੰਟ ਚੋਂ ਖਿੱਚ ਲਈ ਜਾਵੇ, ਕਿਉਂਕਿ ਨਾਮ ਦੇ ਨਾਲ ਇਹ ਸਾਰਾ ਕੁਛ ਹੈ। ਨਾਮਾ ਹੀ ਤੇ ਸਭ ਕੁਛ ਹੋਇਆ। ਮਹਾਰਾਜ ਨੇ ਇੱਕ ਲਾਈਨ ਲਿਖੀ ਹੈ ਕਿ ਜਿੰਨਾ ਕੁਛ ਤੁਸੀਂ ਦੇਖਦੇ ਹੋ ਸਭ ਨਾਮ ਤੋਂ ਹੋਇਆ। ਸੋ ਉਹਨਾਂ ਨੇ ਹੱਥ ਰੱਖਤਾ ਪਿੱਠ ਤੇ, ਚਾਚੀ ਉਹਨਾਂ ਦੀ ਲਿਟਣ ਲੱਗ ਗਈ। ਜਦ ਦੁਬਾਰਾ ਨੇੜੇ ਆਈ ਫੇਰ ਹੱਥ ਰੱਖਤਾ, ਉਹ ਸ਼ਕਤੀ ਖਿੱਚ ਲਈ, ਉਹਦੇ ਨੇਤਰ ਬੰਦ ਹੋ ਗਏ, ਚੌਂਕੜਾ ਮਾਰ ਕੇ ਬੈਠ ਗਈ। ਨਾ ਕੰਨ ਚ ਦੱਸਿਆ ਵਾਹਿਗੁਰੂ ਤੇ ਨਾ ਉਹਨੂੰ ਕੋਈ ਗੱਲ ਕਰੀਆ, ਅੰਦਰ ਨਾਮ ਦੀ ਧੁਨ ਚੱਲ ਪਈ ਆਪੇ। ਲਾਈਟ ਆ ਗਈ, ਕਰੰਟ ਆ ਗਈ, ਸਭ ਹੀ ਨਹੀਂ ਜਾਂਦੀ, ਝੁੰਕੜੀਆਂ ਲਈ ਜਾਂਦੀਆਂ। ਬਾਪੂ ਜੀ ਹੇਠਾਂ ਆ ਗਏ ਤੇ ਉਹਦੇ ਚਾਚੇ ਦੇ ਲੜਕੇ ਕਹਿਣ ਲੱਗੇ, ਕਹਿੰਦੇ ਬਾਈ, ਬੀਬੀ ਗਈ ਸੀ ਉੱਪਰ ਨੂੰ, ਕਹਿੰਦੇ ਭਾਈ ਬੀਬੀ ਤਾਂ ਤੁਹਾਡੀ ਨਾ ਕੱਲ ਨੂੰ ਐਸੇ ਵੇਲੇ ਆਊਗੀ, ਹੁਣ ਚੱਕ ਕੇ ਲਿਆਉਣੀਆਂ ਲੈ ਆਓ। ਹੁਣ ਤਾਂ ਮੁਰੋਲੀ ਬਣੀ ਹੋਈ ਹੈ, ਉਹਦੇ ਚ ਕੁਛ ਨਹੀਂ ਹੈ, ਬਾਕੀ ਸਰੀਰ ਪਿਆ ਉਹਦਾ, ਕੱਲ ਨੂੰ ਆਏਗੀ। ਇੱਕ ਹੱਥ ਰੱਖਣ ਦੀ ਦੇਰ ਹੈ ਤੇ ਬਿਰਤੀ ਚੜ ਗਈ ਉਸ ਵੇਲੇ। ਬਾਪੂ ਜੀ ਅੰਮ੍ਰਿਤ ਛਕਾ ਰਹੇ ਨੇ ਲੁਧਿਆਣੇ ਖਾਲਸਾ ਸਕੂਲ, ਹਾਈ ਸਕੂਲ, ਉਥੇ ਫੱਲੇਵਾਲ ਦੇ ਇੱਕ ਬੱਚੇ ਦੇ ਨੇਤਰਾਂ ਚ ਨੇਤਰ ਕਰਕੇ ਛਿੱਟਾ ਜਦ ਮਾਰਿਆ, ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਧਾ ਤਾਂ ਉਹ ਕਹਿ ਗਿਆ, ਅੱਧਾ ਉੱਥੇ ਕਹਿ ਨਾ ਹੋਇਆ। ਭਾਈ ਰਣਧੀਰ ਸਿੰਘ ਲਿਖਦੇ ਨੇ ਕਿ ਅਸੀਂ ਕਿਹਾ ਵੀ ਹੁਣ ਕੀ ਹੋਊਗਾ, ਕਹਿੰਦੇ ਸਾਤੇ ਜਲਾਲ ਵਿੱਚ ਆ ਕੇ ਕਹਿ ਹੋ ਗਿਆ। ਜਲਾਲ ਅੰਦਰ ਇੱਕ ਸ਼ਕਤੀ ਹੁੰਦੀ ਹੈ, ਹਰ ਬੰਦੇ ਦੇ ਅੰਦਰ ਹੈ ਜੇ ਡਿਵੈਲਪ ਕਰ ਲਵੇ। ਜਲਾਲ ਵਾਲਾ ਜੇ ਪੂਰੇ ਜਲਾਲ ਵਿੱਚ ਹੈ, ਨੇਤਰਾਂ ਵੱਲ ਦੇਖ ਨਹੀਂ ਹੁੰਦਾ, ਉਹਦੇ ਵੱਲ ਨਿਗਾਹ ਨੀਵੀਂ ਪੈ ਜਾਂਦੀ ਹੈ ਇਕਦਮ, ਜਿਵੇਂ ਬਾਜ਼ ਦੀ ਨਿਗਾਹ ਅੱਖਾਂ ਵੱਲ ਨਹੀਂ ਦੇਖ ਹੁੰਦਾ, ਐਵੇਂ ਉਹਦੇ ਪਿਆਰੇ ਨੇਤਰਾਂ ਵੱਲ ਵੀ ਨਹੀਂ ਝਾਕ ਹੁੰਦਾ। ਕਹਿੰਦੇ ਹੁਣ ਕੀ ਹੋਏਗਾ, ਕਹਿੰਦੇ ਹੁਣ ਤਾਂ ਇਹਨੂੰ ਇੱਕ ਪਾਸੇ ਕਰਕੇ ਬਿਠਾ ਦਿਓ, ਇਹਨੂੰ 56 ਘੰਟੇ ਬਾਅਦ ਸੁਰਤ ਆਏਗੀ, ਟਾਈਮ ਵੀ ਦੱਸ ਦਿੱਤਾ। ਕਹਿੰਦੇ ਹੁਣ ਅੰਮ੍ਰਿਤ ਭਾਈ ਜਿਨ੍ਹਾਂ ਨੇ ਛਕਾਉਣਾ ਨਾ, ਬਹੁਤ ਲੋਅਰ ਲੈਵਲ ਤੇ ਆ ਕੇ ਛਕਾਓ। ਅੰਮ੍ਰਿਤ ਛਕਾ ਤਾ, ਅਖੰਡ ਪਾਠ ਸ਼ੁਰੂ ਹੋ ਗਿਆ ਤੇ ਉਹਦੇ ਬਾਅਦ 48 ਘੰਟੇ ਬਾਅਦ ਭੋਗ ਪੈ ਗਿਆ। ਬੱਚਾ ਉੱਥੇ ਉਵੇਂ ਬੈਠਾ ਚੌਂਕਦਾ ਮਾਰੀ ਤੇ ਕੀਰਤਨ ਭਾਈ ਸਾਹਿਬ ਦਾ ਲੰਬਾ ਹੁੰਦਾ, ਸਦੀ ਵਾਰ ਦਾ ਕੀਰਤਨ ਚੱਲ ਰਿਹਾ, 12 ਘੰਟੇ 8 ਘੰਟੇ ਹੋ ਗਏ ਕੀਰਤਨ ਨੂੰ। ਉਹਦੇ ਬਾਅਦ ਬੱਚਾ ਹਿੱਲਿਆ, ਹਿੱਲ ਕੇ ਸਾਰੀ ਸੰਗਤ ਦੇ ਉੱਤੇ ਤੈਰਨ ਲੱਗ ਗਿਆ, ਜਿਵੇਂ ਮੱਛੀ ਤੈਰਦੀ ਹੈ ਪਾਣੀ। ਭਾਈ ਸਾਹਿਬ ਲਿਖਦੇ ਨੇ ਕਿ ਸਾਡੇ ਸੀਸ ਦੇ ਉੱਤੇ ਦੀ ਹੋ ਕੇ, ਬਾਜਿਆਂ ਤਬਲਿਆਂ ਦੇ ਉੱਤੇ ਦੀ ਹੋ ਕੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਲੰਮਾ ਪੈ ਗਿਆ। ਬਾਪੂ ਜੀ ਉੱਠ ਕੇ ਆਏ, ਕਹਿੰਦੇ ਭਾਈ ਸਾਹਿਬ ਲਾਵਾਂ ਦਾ ਕੀਰਤਨ ਸ਼ੁਰੂ ਕਰੋ, ਇਹਦੀ ਰੂਹ ਇਸ ਵੇਲੇ ਅਕਾਲ ਪੁਰਖ ਦੇ ਦਰ ਤੇ ਸੰਜੋਗ ਮੰਗ ਰਹੀ ਹੈ। ਲਾਵਾਂ ਬਣਾਈਆਂ ਹੀ ਤਾਂ ਨੇ, ਅਸੀਂ ਤਾਂ ਵਿਆਹ ਵਾਸਤੇ ਕਰ ਲੈਂਦੇ ਹਾਂ ਨਾ, ਇਹ ਤਾਂ ਪਰਮੇਸ਼ਰ ਦੇ ਮਿਲਾਪ ਵਾਸਤੇ ਚਾਰ ਅਵਸਥਾ ਦੱਸੀਆਂ ਹੋਈਆਂ ਨੇ ਇਹਦੇ ਵਿੱਚ। ਸੋ ਜਦੋਂ ਸਿੰਘਾਂ ਵਿੱਚ ਇੰਨੀਆਂ ਸ਼ਕਤੀਆਂ ਨੇ, ਮੇਰੇ ਕਹਿਣ ਤੋਂ ਭਾਵ ਹੈ ਕਿ ਸਿੰਘ ਭਾਈ ਰਣਧੀਰ ਸਿੰਘ ਜੀ ਇੱਕ ਵਾਰੀ ਬਿਮਾਰ ਹੋ ਗਏ, ਇਹਨਾਂ ਨੂੰ ਸਲੋ ਪੋਇਜ਼ਨਿੰਗ ਦੇ ਰਹੇ ਸੀ। ਜਦੋਂ ਇਹਨਾਂ ਨੂੰ ਦੇਣ ਲੱਗੇ ਤੇ ਅੰਦਰ ਇਹਨਾਂ ਦਾ ਚਾਰਜ ਹੋਇਆ ਹੋਇਆ ਸੀ, ਕੰਪਾਊਂਡਰ ਨੇ ਆ ਕੇ ਬਾਂਹ ਫੜ ਜਾਓ ਗਿਆ, ਜਾ ਕੇ ਕੰਧ ਦੇ ਨਾਲ ਲੱਗਿਆ ਜਿਵੇਂ ਬਿਜਲੀ ਦੀ ਕਰੰਟ ਨਾ ਲੱਗਦਾ। ਡਾਕਟਰ ਕਹਿੰਦਾ 5-6 ਜਣੇ ਫੜੋ, 5-6 ਜਾ ਕੇ ਕੰਧਾਂ ਨਾ ਲੱਗੇ। ਉਹ ਕਹਿੰਦੇ ਡਾਕਟਰ ਨੂੰ ਤੂੰ ਹੱਥ ਲਾ ਕੇ ਦੇ, ਕਹਿੰਦਾ ਸਵਾਦ ਆਉਂਦੇ ਨੇ ਖਬਰਾ। ਕਹਿੰਦੇ ਇਹਦੇ ਵਿੱਚ ਕੀ ਹੈ, ਬਿਜਲੀ ਦੀ ਕਰੰਟ ਹੈ, ਕਹਿੰਦੇ ਚੱਕ ਕੇ ਮਾਰਦੀ ਹੈ। ਇਹ ਬਾਡੀ ਨਾਮ ਐਨਰਜੀ ਦੇ ਨਾਲ ਚਾਰਜ ਉਸ ਵੇਲੇ ਹੁੰਦੀ ਹੈ ਜਦੋਂ ਨਾਮ ਦੇ ਨਾਲ ਸੰਪਰਕ ਹੋ ਜਾਵੇ, ਉਹ ਇਲੀਮੀਨੇਸ਼ਨ ਹੋ ਜਾਂਦੀ ਹੈ। ਚਾਨਣਾ ਹੀ ਚਾਨਣਾ, ਚਾਨਣਾ ਹੀ ਚਾਨਣਾ। ਕਹਿਣ ਲੱਗਿਆ ਰਣਜੀਤ ਸਿੰਘ, ਆ ਗੁਰੂ ਦਸਵੇਂ ਪਾਤਸ਼ਾਹ ਦੀ ਕੀ ਗੱਲ ਪੁੱਛਦਾ, ਸੈਦ ਖਾਨ ਨੇ ਰਕਾਬ ਨਾਲ ਮੱਥਾ ਲਾਇਆ ਸੀ, ਉਸੇ ਵੇਲੇ ਜਰਨੈਲ ਸੀ ਮੁਗਲ ਫੌਜਾਂ ਦਾ, ਸ਼ਸਤਰ ਸਿੱਟਤੇ। ਕਹਿਣ ਲੱਗਿਆ ਤੂੰ ਅੱਲਾ, ਮੈਂ ਤੇਰੇ ਨਾਲ ਲੜਾਂ। ਗੁਰੂ ਸਾਹਿਬ ਕਹਿੰਦੇ ਤੂੰ ਬਾਹਰ ਕਰ, ਪਠਾਣ ਮੈਦਾਨੇ ਜੰਗ ਚ ਸਾਨੂੰ ਮਿਲਿਆ। ਉਹ ਕਹਿੰਦਾ ਮੈਂ ਮਰ ਗਿਆ, ਮੇਰੇ ਚ ਕੁਛ ਬਾਕੀ ਨਹੀਂ, ਮੈਨੂੰ ਹੁਕਮ ਕਰੋ। ਕਹਿੰਦੇ ਜਿੱਧਰ ਮੂੰਹ ਹੈ ਤੁਰਿਆ ਜਾ, ਬੈਠਾ ਕਿ ਰੁਕਾਂ ਕਿੱਥੇ? ਕਹਿੰਦੇ ਜਿੱਥੇ ਆਵਾਜ਼ ਆਜੂ। ਕਾਂਗੜੇ ਜਾ ਕੇ ਰੁਕਿਆ, ਪਹਾੜਾਂ ਜਾ ਕੇ। ਸੋ ਕਹਿਣ ਲੱਗੇ ਵੀ ਗੁਰੂ ਦਸ਼ਮੇਸ਼ ਪਿਤਾ ਐਵੇਂ ਨਹੀਂ ਸੀਗੇ, ਜੇ ਦੇਖ ਲੈਂਦੇ ਸੀ ਤਾਂ ਵੀ, ਜੇ ਉਹ ਕਿਸੇ ਬਾਰੇ ਸੋਚ ਲੈਂਦੇ ਸੀ ਤਾਂ ਵੀ, ਜੇ ਛੋਹ ਲੈਂਦੇ ਸੀ ਫੇਰ ਤਾਂ ਕਹਿੰਦਾ ਕਹਿਣਾ ਹੀ ਕੀ ਆ। ਇੰਨੇ ਵਚਨ ਸਾਰੇ ਦਰਬਾਰੀਆਂ ਨੇ ਸੁਣੇ। ਸੋ ਉਹ ਦਸ਼ਮੇਸ਼ ਪਿਤਾ ਉਹਨਾਂ ਨੇ ਭਾਈ ਦਾਨ ਸਿੰਘ ਦੇ ਪਿਆਰ ਨੂੰ ਦੇਖ ਕੇ ਕਿਰਪਾ ਕਰਕੇ ਬੱਜਰ ਖਵਾਟ ਖੋਲ ਦਿੱਤੇ, ਜਿਹਦੇ ਬਾਰੇ ਐਸਾ ਫਰਮਾਨ ਆਉਂਦਾ।
ਨੌ ਦਰਵਾਜੇ ਕਾ ਕੋਟ ਹੈ, ਕੋਟ ਹੈ ਉਹ ਕੋਟ ਹੈ ਦਸ਼ਗੁਪਤ ਕੀਤਾ। ਨੌ ਦਰਵਾਜੇ ਕਾ ਕੋਟ ਹੈ, ਕੋਟ ਹੈ
ਬਜਰ ਕਪਾਟ ਜੋ ਆਦਮੀ ਦੇ ਅੰਦਰ ਜੜੇ ਹੋਏ ਨੇ, ਇਹ ਕੋਈ ਇਲਾਜ ਨਹੀਂ ਹੈ ਕਿਸੇ ਕੋਲ। ਯੋਗ ਦੇ ਵਿੱਚ ਬਹੁਤ ਹੀ ਮਿਹਨਤ ਕਰਨ ਤੋਂ ਬਾਅਦ ਜਿਸ ਵਕਤ 6 ਚੱਕਰ ਉਹ ਬਿੰਨ ਲੈਂਦਾ, ਫੇਰ ਬਜਰ ਕਪਾਟਾਂ ਦੀ ਕਿਤੇ ਵਾਰੀ ਆਉਂਦੀ ਹੈ। ਖੁੱਲ ਜੇ ਖੁੱਲ ਜੇ, ਉਹ ਵੀ ਜੇ ਕੁੰਡਲਨੀ ਐਨਰਜੀ ਨੂੰ ਜਾਗਰਤ ਕਰ ਲਵੇ ਉਹਦੀ ਮਦਦ ਨਾਲ ਖੁੱਲਦੇ ਨੇ। ਗੁਰੂ ਘਰ ਦੇ ਅੰਦਰ ਗੁਰੂ ਦੀ ਇੱਕ ਕਿਰਪਾ, ਇੱਕ ਨਿਗਾਹ ਹੋ ਜਾਵੇ, ਉਸੇ ਵੇਲੇ ਬਜਰ ਕਪਾਟ ਖੁੱਲ ਜਾਂਦੇ। ਬਜਰ ਕਪਾਟ ਨਾ ਖੁੱਲਣੀ, ਖੁੱਲਦੇ ਕਿਵੇਂ ਹੈ? ਗੁਰਸ਼ਬਦ ਕਲੀ ਚ ਜਿਵੇਂ ਕਹਾਣੀ ਆਉਂਦੀ ਹੈ ਅਲੀ ਬਾਬਾ 40 ਚੋਰਾਂ ਦੀ, ਖੁੱਲ ਸਮ ਸਮ ਕਹਿ ਕੇ ਪੱਥਰ ਪਰੇ ਹਟ ਜਾਂਦੇ ਸੀ ਗਾਰ ਦੇ, ਉਹਨੂੰ ਕੋਈ ਤਰੀਕਾ ਨਹੀਂ ਸੀ ਉਹ ਭਾਰੀ ਪੱਥਰਾਂ ਨੂੰ ਖੋਲਣ ਦਾ, ਇੱਕ ਮੰਤਰ ਨਾਲ ਖੁੱਲ ਜਾਂਦੇ। ਇਸੇ ਤਰ੍ਹਾਂ ਜੋ ਮੰਤਰ ਗੁਰੂ ਦਿੰਦੇ ਹੈ, ਪੰਜ ਪਿਆਰੇ ਨਾਮ ਦਿੰਦੇ ਨੇ, ਨਾਮ ਅੰਮ੍ਰਿਤ ਛਕਾਉਣ ਤੋਂ ਬਾਅਦ ਉਹਦਾ ਜਾਪ ਕਰਕੇ ਬੱਜਰ ਕਪਾਟ ਖੁੱਲ ਜਾਂਦੇ। ਉਹਦੀ ਫਿਰ ਨਿਸ਼ਾਨੀ ਕੀ ਹੈ ਵੀ ਕਹਿੰਦੇ ਜੀ ਮੇਰੇ ਵਜਰ ਕਪਾਟ ਖੁੱਲ ਗਏ, ਮਹਾਰਾਜ ਕਹਿੰਦੇ ਅਨਹਦ ਵਾਜੇ ਧੁਨ ਵੱਜਦੇ। ਧੁਨ ਹੈ ਅਨਹਦ ਵਾਜਿਆਂ ਦੀ, ਤੇ ਗੁਰੂ ਉਹੀ ਹੈ ਜਿਹੜਾ ਇੱਥੇ ਪਹੁੰਚਾ ਦੇਵੇ ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ। ਪੰਜ ਸ਼ਬਦ ਧੁਨਕਾਰ ਧੁਨ ਵਾਜੇ ਸ਼ਬਦ ਨਿਸ਼ਾਨ, ਕਹਿੰਦੇ ਉਹ ਘਰ ਕਿਹੜਾ ਉੱਥੇ ਪੰਜ ਸ਼ਬਦ ਵੱਜ ਰਹੇ ਨੇ, ਐ ਮੱਧਮ ਜੇ ਨਹੀਂ ਵੱਜਦੇ, ਧੁਨਕਾਰ ਹੋ ਰਹੀ ਹੈ ਪੂਰੇ ਜ਼ੋਰ ਨਾਲ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਪਣੀ ਭੈਣ ਦੇ ਘਰ ਗਏ ਹੋਏ ਨੇ, ਭਜਨ ਆਪ ਬਹੁਤ ਕਰਦੇ ਸੀ ਬਚਪਨ ਤੋਂ ਹੀ। ਭਜਨ ਦੀ ਲਗਨ ਜਿਹਨੂੰ ਲੱਗਦੀ ਹੈ ਬਚਪਨ ਤੋਂ ਲੱਗਿਆ ਕਰਦੀ ਹੈ, ਗਲਤੀਆਂ ਫਲਤੀਆਂ ਜਵਾਨੀ ਚ ਹੋ ਜਾਂਦੀਆਂ, ਮੁੜ ਕੇ ਫਿਰ ਉੱਥੇ ਹੀ ਆ ਜਾਂਦਾ, ਕਿਉਂਕਿ ਕਲਯੁਗ ਦਾ ਪ੍ਰਭਾਵ ਬੜਾ, ਕਲਯੁਗ ਨਾਲ ਲੜਾਈ ਕਰਨੀ ਪੈਂਦੀ ਹੈ ਆਦਮੀ ਨੂੰ। ਇਹ ਨਾ ਕਹੋ ਵੀ ਇਹ ਭੁੱਲ ਗਿਆ, ਨਾ ਭੁੱਲਿਆ ਹੋਇਆ ਜਦ ਵਾਪਸ ਆ ਜਾਂਦਾ ਕਈ ਵਾਰੀ ਸਭ ਤੋਂ ਅੱਗੇ ਲੰਘ ਜਾਂਦਾ। ਬਾਲਮੀਕ ਕੌਣ ਸੀਗਾ, ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕ ਕਹਿਦੇ, ਕੇ ਜਾਤੇ ਕੇ ਪਦਮ ਰਿਓ ਰਾਮ ਭਗਤ। ਜੇ ਅਸੀਂ ਕਿਸੇ ਨੂੰ ਡਿਸਕਾਰਡ ਕਰ ਦਈਏ ਵੀ ਆਹ ਤਾਂ ਜੀ ਸ਼ਰਾਬੀ ਆ ਗਿਆ, ਆਹ ਤਾਂ ਜੀ ਫਲਾਣਾ ਆ ਗਿਆ, ਧਿਮਕਾ ਆ ਗਿਆ, ਕੋਈ ਗਰੰਟੀ ਹੈ ਆਪ ਦੀ ਕਿਹੜੇ ਵੇਲੇ ਅਸੀਂ ਗਿਰ ਜਾਈਏ? ਗਿਰਨ ਵਾਲੀਆਂ ਤਾਂ ਲੱਖਾਂ ਚੀਜ਼ਾਂ ਨੇ, ਕਿਸੇ ਨਾ ਕਿਸੇ ਪਾਸੇ ਆਦਮੀ ਦੇ ਵਿੱਚ ਕਮਜ਼ੋਰੀ ਆਏ ਜਾਂਦੀ ਹੈ, ਗਿਰ ਜਾਂਦਾ, ਪਤਿਤ ਹੋ ਜਾਂਦਾ। ਗੁਰੂ ਤਾਂ ਬੇਵਿਸ਼ਵਾਸੀ ਹੋ ਗਈ, ਅੰਦਰ ਹੰਕਾਰ ਇਹ ਆ ਗਿਆ, ਭਗਵਾਨ ਇਹ ਆ ਗਿਆ ਵੀ ਮੈਂ ਬੜੇ ਲੈਕਚਰ ਕਰਦਾ, ਦੁਨੀਆਂ ਬੜੀ ਇਕੱਠੀ ਹੁੰਦੀ ਹੈ ਮੇਰੇ ਦੁਆਨਾਂ ਤੇ, ਇਹ ਵੀ ਬੰਧਨੇ ਹੀ ਆ, ਰੁਕਾਵਟ ਹੈ ਬੜੀ ਜ਼ਬਰਦਸਤ। ਇਹਨਾਂ ਨੂੰ ਸਰਪਾਸ ਕਰਨਾ, ਆਦਮੀ ਜਿਹੜਾ ਜਾਗਦਾ ਉਹ ਤਾਂ ਲੰਘ ਜਾਂਦਾ, ਜਿਹੜਾ ਮਾੜਾ ਜਿਹਾ ਉਂਗ ਗਿਆ ਉਹ ਥੱਲੇ ਗਿਰ ਜਾਂਦਾ। ਇਸ ਕਰਕੇ ਕਹਿੰਦੇ ਨੇ ਮਨ ਖੋਟਰ ਤੇਰਾ ਨਹੀਂ ਵਿਸਾਸਾ, ਤੂੰ ਖਰਾ ਉਦਮਾਰ ਦਾ, ਤੇਰਾ ਕੋਈ ਵਿਸ਼ਵਾਸ ਹੈ ਮਨ ਦਾ? ਪਤਾ ਨੀ ਕਿਹੜੇ ਵੇਲੇ ਧੱਕਾ ਮਾਰੇ ਸੁੱਟ ਦੇਵੇ, ਵੱਡੇ ਵੱਡਿਆਂ ਨੂੰ ਧੱਕੇ ਲੱਗੇ ਨੇ। ਮਛਿੰਦਰ ਨਾਥ ਲੰਕਾ ਚ ਗਿਆ ਹੋਇਆ, ਲੰਕਾ ਦਾ ਰਾਜਾ ਇਹਦਾ ਨਾਂ ਅਮਰੂ ਸੀ, ਉਹ ਅਮਰੂ ਬਹੁਤ ਪਿਆਰ ਕਰਦਾ ਸੀ, ਉਹਦੇ ਕੀ ਦੇਖਦਾ ਕਿ ਅਮਰੂ ਚੜਾਈ ਕਰੇਗਾ। ਉਸ ਵੇਲੇ ਉਹਦੀਆਂ ਰਾਣੀਆਂ, ਪਦਮਣੀਆਂ ਰਾਣੀਆਂ ਸਾਰੀਆਂ ਆ ਕੇ ਮਛਿੰਦਰ ਨਾਥ ਦੇ ਚਰਨਾਂ ਤੇ ਗਿਰ ਗਈਆਂ ਕਿ ਮਹਾਂਪੁਰਸ਼ੋ ਕੁਛ ਕਰੋ, ਸਾਡਾ ਵੀ ਕੋਈ ਹੀਲਾ ਹੈ। ਦੇਖਿਆ ਉਹਨੇ, ਦੇਖ ਕੇ ਪਹਿਲਾਂ ਹਮਦਰਦੀ ਚ ਆਇਆ, ਹਮਦਰਦੀ ਚ ਆਏ ਦੇ ਖਿਆਲ ਜਿਹੜੇ ਸੀ ਦੂਸਰੇ ਹੋ ਗਏ, ਕੋਈ ਮਾੜੇ ਖਿਆਲ ਨਹੀਂ ਸੀ ਪਹਿਲਾਂ, ਲੇਕਿਨ ਸੰਗ ਦਾ ਅਸਰ ਪੈਂਦਾ, ਅਸਰ ਪੈਂਦਾ ਸੰਗਤ ਦਾ, ਹੌਲੀ ਹੌਲੀ ਬੰਦਾ ਪਤਤ ਹੋਇਆ ਕਰਦਾ, ਇਕਦਮ ਨਹੀਂ ਹੋਇਆ ਕਰਦਾ। ਚੰਗੇ ਬੰਦੇ ਬੜਾ ਸਟੈਂਡ ਲੈਂਦੇ ਨੇ, ਬੜਾ ਲੈਂਦੇ ਨੇ, ਲੇਕਿਨ ਕਿਤੇ ਨਾ ਕਿਤੇ ਪਤਤ ਹੋ ਜਾਂਦੇ। ਉਸ ਵੇਲੇ ਜਿਸ ਵਕਤ ਪਦਮਨੀਆਂ ਰਾਣੀਆਂ ਦਾ ਬਿਰਹਾ ਸੁਣਿਆ, ਦਿਲਾਸਾ ਦਿੱਤਾ, ਨੇੜਤਾ ਹੋਈ, ਮਨ ਚ ਖਿਆਲ ਆ ਗਿਆ ਕਿ ਕਿਉਂ ਨਾ ਮੈਂ ਹੀ ਰਾਜਾ ਬਣ ਜਾ, ਰਾਣੀਆਂ ਨੇ ਮੋਲਿਆ ਨੂੰ ਪਹਾੜ ਵੱਲ ਚਲਿਆ ਗਿਆ ਤੇ ਕਹਿੰਦਾ ਸੰਸਕਾਰ ਨਾ ਕਰਿਓ, ਇਹਨੇ ਜਿਉਂਦਾ ਹੋ ਜਾਣਾ। ਪਹਾੜ ਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਗੁਫਾ ਦਾ, ਉਹਦੇ ਵਿੱਚ ਆਪਣਾ ਸਰੀਰ ਛੱਡ ਦਿੱਤਾ, ਸਰੀਰ ਛੱਡ ਕੇ ਰਾਜੇ ਅਮਰੂ ਦੇ ਸਰੀਰ ਵਿੱਚ ਦਾਖਲ ਹੋ ਗਿਆ। ਕਹਿੰਦੇ ਰਾਜਾ ਜਿਉਂਦਾ ਹੋ ਗਿਆ, ਰਾਜਾ ਜਿਉਂਦਾ ਹੋ ਗਿਆ, ਰਾਜਾ ਤਾਂ ਪਤਾ ਨੀ ਕਿੱਧਰ ਹੋਇਆ। ਇਹ ਇੱਕ ਯੋਗ ਦੀ ਕਿਰਿਆ ਹੈ ਸਾਧ ਸਿੰਘ ਜੀ, ਸਾਨੂੰ ਨਹੀਂ ਇਸ ਗੱਲ ਦਾ ਪਤਾ, ਯੋਗੀਆਂ ਨੂੰ ਸਾਰਿਆਂ ਨੂੰ ਪਤਾ ਵੀ ਕਿਸੇ ਦੇ ਸਰੀਰ ਚ ਕਿਵੇਂ ਐਂਟਰ ਕਰ ਜਾਈਦਾ, ਜਿਵੇਂ ਭੂਤ ਕਰ ਜਾਂਦੇ ਨੇ ਐਵੇਂ ਕਰ ਜਾਂਦੇ ਨੇ ਉਹ ਵੀ। 14 ਸਾਲ ਲੰਘ ਗਏ, ਸਰੀਰ ਉਹਦਾ ਸੁੱਕ ਗਿਆ ਪਿਆ, ਥੋੜੀ ਸੱਤਾ ਸਰੀਰ ਨੂੰ ਦਿੱਤੀ ਹੋਈ ਹੈ। ਇੱਕ ਵਾਰੀ ਮੈਂ ਮਹਾਰਾਜ ਨੂੰ ਪੁੱਛਿਆ, ਉਹ ਐਸੀ ਘਟਨਾ ਹੋਈ ਸੀ ਕਿ ਮੈਂ 29 ਨੰਬਰ ਕਮਰੇ ਚ ਪਿਆ ਸੀ ਤੇ ਉੱਥੇ ਜ਼ੋਰ ਦੀ ਝਟਕਾ ਵੱਜਿਆ ਤੇ ਮੈਨੂੰ ਐਂ ਲੱਗਿਆ ਵੀ ਮੈਂ ਸਰੀਰ ਤੋਂ ਬਾਹਰ ਹੋ ਗਿਆ। ਮੈਂ ਕੀ ਦੇਖਦਾ, ਦਸਤਾਰ ਮੇਰੀ ਸਿਰਹਾਣੇ ਪਈ ਹੈ, ਘੜੀ ਪਈ ਹੈ, ਲਾਈਟ ਸੀ ਥੋੜੀ ਜਿਹੀ ਉੱਥੇ, ਤੇ ਆਪਣੇ ਸਰੀਰ ਨੂੰ ਦੇਖਦਾ ਮੰਜੇ ਕੋਲ ਮੈਂ ਖੜਾ, ਤੇ ਮੇਰੇ ਮਨ ਚ ਆਇਆ ਬਈ ਸਰੀਰ ਛੱਡਤਾ। ਉਹ ਮੈਂ ਬਾਹਰ ਨਿਕਲਣ ਲੱਗਿਆ, ਕੁੰਡਾ ਖੋਲਣ ਲੱਗਿਆ, ਕੁੰਡਾ ਮੇਰੇ ਹੱਥ ਚ ਨਾ ਆਇਆ, ਉਹ ਦਰਵਾਜ਼ੇ ਦੇ ਵਿੱਚ ਲੱਗੇ ਲਗਾਏ ਦੇ ਬਾਹਰ ਨਿਕਲ ਗਿਆ। ਉੱਥੇ ਮੇਰਾ ਮਿਲਣ ਵਾਲਾ ਸੀ ਸੰਤ ਮਹਿੰਦਰ ਸਿੰਘ ਪਟਵਾਰੀ, ਅਸੀਂ ਕਹਿੰਦੇ ਹੁੰਦੇ ਸੀ, ਉਹਦਾ ਮੈਂ ਮੋਢਾ ਹਿਲਾਉਂਦਾ ਰਿਹਾ ਵੀ ਮੈਂ ਸਰੀਰ ਛੱਡਤਾ। ਉਹਨੂੰ ਕੀ ਪਤਾ ਲੱਗੇ, ਉਹ ਤਾਂ ਕੋਈ ਟੱਚ ਤਾਂ ਹੁੰਦੀ ਨੀ ਇਹ ਚੀਜ਼, ਆਪ ਨੂੰ ਲੱਗਦਾ ਵੀ ਮੈਂ ਇਹਦਾ ਮੋਢਾ ਹਿਲਾਉਣਾ, ਮੇਰੀ ਗੱਲ ਕਿਉਂ ਨੀ ਸੁਣਦਾ। ਮੈਂ ਕਿਹਾ ਹੋਰ ਸਿੰਘਾਂ ਨੂੰ ਕਹਿਣਾ, ਮੈਂ ਉੱਥੇ ਗਿਆ ਤਾਂ ਉਹ ਇਸ਼ਨਾਨ ਕਰਦੇ ਸੀ, ਉਹਨਾਂ ਨੂੰ ਵਾਜਾਂ ਵੂਜਾਂ ਦਿੱਤੀਆਂ, ਕਿਸੇ ਨੇ ਨਾ ਸੁਣੇ। ਉਹ ਤੋਂ ਬਾਅਦ ਮੈਂ ਮਹਾਰਾਜ ਜੀ ਵੱਲ ਨੂੰ ਚਲੇ ਗਿਆ, ਭੋਰੇ ਵੱਲ ਨੂੰ। ਜਦ ਮੈਂ ਨੇੜੇ ਗਿਆ ਮੈਂ ਕਿਹਾ ਮੈਨੂੰ ਮੇਰੇ ਕਮਰੇ ਦਾ ਵੀ ਨੀ ਪਤਾ, ਨੰਬਰ ਤਾਂ ਪੜ੍ਹਨਾ, ਮੁੜ ਕੇ ਆਇਆ ਤਾਂ ਮੈਂ ਨੰਬਰ ਪੜ੍ਹ ਲਿਆ ਉਹਦਾ। ਉਹਦੇ ਬਾਅਦ ਮੇਰੇ ਮਨ ਚ ਆਇਆ ਵੀ ਮੈਂ ਦੇਖਾਂ ਇੱਕ ਵਾਰੀ ਟਰਾਈ ਕਰਕੇ। ਮੈਂ ਅੱਗੇ ਚਲਿਆ ਗਿਆ, ਅੰਦਰ ਜਾ ਕੇ ਆਪਣੇ ਸਰੀਰ ਤੇ ਲੰਮਾ ਪੈ ਗਿਆ, ਉਹ ਇੰਨੇ ਜ਼ੋਰ ਦੀ ਝਟਕਾ ਲੱਗਿਆ, ਉਹ ਮੈਂ ਸਰੀਰ ਚ ਐਂਟਰ ਕਰ ਗਿਆ। ਜਦੇ ਮੈਂ ਉੱਠ ਖੜਿਆ, ਪਹਿਲੀ ਗੱਲ ਮੈਂ ਦੇਖੀ ਇਕਦਮ ਬਈ ਮਹਿੰਦਰ ਸਿੰਘ ਕਿੱਥੇ ਆ ਜਾ। ਮੈਂ ਮਹਿੰਦਰ ਸਿੰਘ ਦੇਖਿਆ, ਉਹ ਕਛਹਿਰਾ ਸੁੱਕਣਾ ਪਾ ਕੇ ਅਜੇ ਜਾ ਰਿਹਾ ਸੀ। ਇਕਦਮ ਮੈਂ ਉੱਥੇ ਆਇਆ ਬਾਥਰੂਮਾਂ ਚ, ਉਹੀ ਸਿੰਘ ਜਿਹੜੇ ਮੈਂ ਦੇਖੇ ਸੀ ਉਹ ਇਸ਼ਨਾਨ ਕਰ ਰਹੇ ਸੀ। ਸਵੇਰੇ ਮੈਂ ਬੇਨਤੀ ਕਰੀ ਮਹਾਰਾਜ ਜੀ ਨੂੰ, ਮੈਂ ਮਹਾਰਾਜ ਜੀ ਰਾਤ ਇਹ ਫਨੋਮੀਨਾ ਹੋਇਆ, ਮੈਂ ਸਰੀਰ ਛੱਡ ਗਿਆ ਸੀ। ਮਹਾਰਾਜ ਜੀ ਹੱਸ ਪਏ ਤਾਲੀ ਮਾਰ ਕੇ, ਕਹਿੰਦੇ ਇੱਕੋ ਦਿਨ ਚ ਡਰ ਗਿਆ। ਮਹਾਰਾਜ ਕੀ ਗੱਲ, ਕਹਿੰਦੇ ਅਸੀਂ ਰੋਜ਼ ਜਾਂਦੇ ਹਾਂ ਸਰੀਰ ਛੱਡ ਕੇ, ਰੋਜ਼ ਹਰ ਰੋਜ਼, ਕਦੇ ਅਮਰੀਕਾ ਚ, ਕਦੇ ਇੰਗਲੈਂਡ ਚ, ਕਦੇ ਪਹਾੜਾਂ ਤੇ ਬਰਫਾਂ ਤੇ ਬੈਠੇ ਫੌਜੀ ਕਹਿੰਦੇ ਆਰਾਧਨਾ ਕਰਦੇ ਹਾਂ, ਉਹਨਾਂ ਕੋਲ ਪਹੁੰਚਦੇ ਹਾਂ, ਕਿਸੇ ਨੂੰ ਅਸੀਂ ਜਗਾਉਂਦੇ ਹਾਂ, ਕਿਸੇ ਦਾ ਕੰਮ ਕਰਦੇ ਹਾਂ। ਕਹਿੰਦੇ ਜਾਗਦੇ ਨਹੀਂ ਅਸੀਂ, ਉਹਨਾਂ ਕੰਮ ਕਰਦੇ ਜਿਹਨੂੰ ਤੁਸੀਂ ਕਹਿੰਦੇ ਹੋ ਪਏ ਹੋ। ਕਹਿੰਦੇ ਉਸ ਵੇਲੇ ਅਸੀਂ ਜ਼ਿਆਦਾ ਕੰਮ ਕਰਦੇ। ਸੰਤ ਕਹਿੰਦੇ ਸੌਂਦੇ ਨਹੀਂ ਹੁੰਦੇ, ਲੱਗਦੇ ਹੁੰਦੇ। ਮੈਂ ਕਿਹਾ ਮਹਾਰਾਜ ਫਿਰ ਸਰੀਰ ਕਿਵੇਂ ਰਹਿੰਦਾ? ਉਹ ਕਹਿੰਦੇ ਇੱਕ ਸਿਲਵਰ ਕੋਰਡ ਹੁੰਦੀ ਹੈ, ਚਾਨਣੇ ਦੀ ਤਾਰ ਹੁੰਦੀ ਹੈ, ਉਹ ਤਾਰ ਦੇ ਨਾਲ ਬਾਡੀ ਜੁੜੀ ਰਹਿੰਦੀ ਹੈ, ਕਨੈਕਸ਼ਨ ਰਹਿੰਦਾ। ਇਸ ਕਰਕੇ ਸੰਤਾਂ ਨੂੰ ਕਦੇ ਵੀ ਹਾਕ ਮਾਰ ਕੇ ਨਾ ਜਲਾਓ, ਕਦੇ ਪੈਰ ਨਾ ਉਹਨਾਂ ਦੇ ਹਿਲਾਓ, ਕਿਉਂਕਿ ਬਾਡੀ ਤੋਂ ਬਾਹਰ ਗਏ ਹੁੰਦੇ ਨੇ। ਗੁਰੂ ਨਾਨਕ ਪਾਤਸ਼ਾਹ ਆਰਾਮ ਕਰ ਰਹੇ ਨੇ, ਲੋਕਾਂ ਦੇ ਭਾਵੇਂ ਸੁੱਤੇ ਪਏ ਨੇ। ਮਾਤਾ ਤ੍ਰਿਪਤਾ ਜੀ ਨੇ ਤੁਲਸਾ ਦਾਸੀ ਨੂੰ ਕਿਹਾ, ਕਹਿੰਦੇ ਜਾਓ ਜਾ ਕੇ ਜਗਾ ਕੇ ਲਿਆਓ, ਪ੍ਰਸ਼ਾਦਾ ਛੱਕ ਲੈ ਠੰਡਾ ਹੋ ਰਿਹਾ। ਤੁਲਸਾ ਜਾਂਦੀ ਹੈ ਤੇ ਉਹਨੂੰ ਇਸ ਗੱਲ ਦਾ ਗਿਆਨ ਸੀ ਕਿ ਮਹਾਂਪੁਰਸ਼ਾਂ ਨੂੰ ਆਵਾਜ਼ ਨਹੀਂ ਮਾਰੀਦੀ, ਨਾ ਹਿਲਾਈ ਦੇ। ਉਹਨੇ ਕੀ ਕਰਿਆ, ਆਪਣਾ ਮਸਤਕ ਜਿਹੜਾ ਸੀ ਅੰਗੂਠੇ ਨਾਲ ਛੁਆ ਦਿੱਤਾ ਵੀ ਮਹਾਰਾਜ ਆਪੇ ਜਾਗ ਪੈਣਗੇ। ਉਸ ਵੇਲੇ ਕੀ ਦੇਖਦੀ ਹੈ, ਬੱਜਰ ਕਪਾਟ ਖੁੱਲ ਕੇ ਅੰਦਰ ਪ੍ਰਕਾਸ਼ ਹੋ ਗਿਆ, ਦਿਵ ਨੇਤਰ ਉਸ ਵੇਲੇ ਪ੍ਰਾਪਤ ਹੋ ਗਿਆ, ਛੋਹਦੀ ਸਾਰ। ਗੁਰੂਆਂ ਦੀ ਛੋਹ ਐਵੇਂ ਨਹੀਂ ਸੀ। ਜਦ ਗੁਰੂ ਨਾਨਕ ਪਾਤਸ਼ਾਹ ਕਾਬੇ ਚ ਗਏ ਨੇ, ਜੀਵਨ ਨੇ ਲੱਤ ਮਾਰੀ ਸੀ ਗੁਰੂ ਮਹਾਰਾਜ ਦੇ, ਕਹਿੰਦੇ ਕਿਹੜਾ ਸੁੱਤਾ ਕੁਫਰ ਖਫਾਰੀ, ਜੀਵਨ ਮਾਰੀ ਲੱਤ ਤੇ ਨਾਲ। ਮਹਾਰਾਜ ਨੇ ਕਿਹਾ ਸਾਡੇ ਚਰਨ ਫੜ ਕੇ ਉਧਰ ਕਰਦੇ ਜਿੱਧਰ ਰੱਬ ਨਹੀਂ ਹੈਗਾ। ਉਹ ਚਰਨ ਛੋਹਣ ਦੀ ਦੇਰ ਸੀ, ਉਹਦੇ ਦੇਵ ਨੇਤਰ ਖੁੱਲ ਗਏ, ਕੀ ਦੇਖਦਾ, ਜਿੱਧਰ ਚਰਨ ਕਰਦਾ ਕਾਬਾ, ਜਿੱਧਰ ਚਰਨ ਕਰਦਾ ਕਾਬਾ, ਰੌਲਾ ਪਾਤਾ ਵੀ ਇੱਕ ਕੋਈ ਐਸਾ ਆ ਗਿਆ ਜਿਹਨੂੰ ਛੋਹਦੀ ਸਾਰ ਮੇਰੇ ਨੇਤਰ ਖੁੱਲ ਗਏ ਤੇ ਮੈਨੂੰ ਅੱਲਾ ਤਾਲਾ ਚਾਰੇ ਪਾਸੇ ਦਿਖਾਤਾ। ਉਸ ਵੇਲੇ ਤੁਲਸਾ ਦਾਸੀ ਨੇ ਜਦ ਚਰਨ ਨੂੰ ਮਸਤਕ ਲਾਇਆ, ਉਹਦੇ ਕਪਾਟ ਖੁੱਲ ਗਏ, ਦਿਵ ਨੇਤਰ ਉਸੇ ਵੇਲੇ ਪ੍ਰਗਟ ਹੋ ਗਏ। ਕੀ ਦੇਖਦੀ ਹੈ ਹੁਣ, ਕੰਧਾਂ ਦਿਵ ਨੇਤਰ ਦੇ ਸਾਹਮਣੇ ਨਾ ਕੋਈ ਕੰਧ, ਨਾ ਡਿਸਟੈਂਸ, ਦੇਸ਼ ਕਾਲ ਦੋਏ ਚੀਜ਼ਾਂ ਨਹੀਂ ਹੁੰਦੀਆਂ। ਕੀ ਦੇਖਦੀ ਹੈ ਕਿ ਇੱਕ ਗੁਰਸਿੱਖ ਹੈ ਜਿਸਦਾ ਨਾਮ ਮਨਸੁਖ ਹੈ, ਜਹਾਜ ਭਰਿਆ ਉਹਨੇ ਮਾਲ ਦਾ, ਲੰਕਾ ਨੂੰ ਜਾ ਰਿਹਾ ਤੇ ਲੰਕਾ ਦੇ ਕੋਲ ਜਾ ਕੇ ਉਹਦਾ ਜਹਾਜ਼ ਬਰੇਤੀ ਤੇ ਚੜ ਗਿਆ। ਹੁਣ ਜਵਾਹਰ ਭਾਟਾ ਆ ਨਹੀਂ ਰਿਹਾ ਤੇ ਬਰੇਤੀ ਦੇ ਜਹਾਜ਼ ਫਸ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਉਸਦਾ ਜਹਾਜ਼ ਕਢਾ ਰਹੇ ਨੇ ਵਾਪਸ ਆ ਗਈ। ਮਾਤਾ ਕਹਿੰਦੀ ਤੂੰ ਲਿਆਈ ਨੀ, ਸਿੱਧੀ ਸੀਗੀ, ਮੂੰਹ ਚੋਂ ਨਿਕਲ ਗਿਆ ਕਿ ਮੈਂ ਲਿਆਵਾਂ ਕਿਹਨੂੰ, ਇੱਥੇ ਤਾਂ ਹੈ ਹੀ ਨੀ। ਉਹ ਕਹਿੰਦੀ ਹੋਰ ਕਿੱਥੇ ਚਲ ਗਏ? ਕਹਿੰਦੇ ਉਹ ਤਾਂ ਲੰਕਾ ਵਿੱਚ ਮਨਸੁਖ ਗੁਰਸਿੱਖ ਦਾ ਜਹਾਜ਼ ਕਢਾ ਰਹੇ ਨੇ, ਹੋਰ ਅਰਦਾਸਾਂ ਕਰ ਰਿਹਾ, ਮਹਾਰਾਜ ਜਹਾਜ਼ ਨੂੰ ਸਮੁੰਦਰ ਵਿੱਚ ਕਰ ਰਹੇ ਨੇ। ਮਹਾਰਾਜ ਤਾਂ ਉੱਥੇ ਹੀ ਸੀਗੇ, ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਸਮਾਧੀ ਸਥਿਤ ਨੇ ਤੇ ਉਧਰੋਂ ਆਵਾਜ਼ ਆ ਰਹੀ ਹੈ, ਹੇ ਪਾਤਸ਼ਾਹ ਕਿਰਪਾ ਕਰੋ ਮੇਰੇ ਉੱਤੇ। ਵਾਰ ਵਾਰ ਆਵਾਜ਼ਾਂ ਆਉਂਦੀਆਂ ਇਸ ਤਰ੍ਹਾਂ ਦੇ ਨਾਲ,
ਮੇਰਾ ਡੁੱਬਦਾ ਬੇੜਾ ਪਾਰ ਕਰੋ, ਮੇਰਾ ਡੁੱਬਦਾ ਬੇੜਾ ਪਾਰ ਕਰੋ। ਮੇਰਾ ਡੁੱਬਦਾ ਬੇੜਾ ਪਾਰ ਕਰੋ, ਮੇਰਾ ਡੁੱਬਦਾ ਬੇੜਾ ਪਾਰ ਕਰੋ, ਡੁੱਬਦਾ ਨੂੰ ਤਾਰਨ ਵਾਲਿਆ ਮੇਰਾ ਡੁੱਬਦਾ ਬੇੜਾ, ਮੇਰਾ ਡੁੱਬਦਾ ਬੇੜਾ ਪਾਰ ਕਰੋ,
ਮੰਜਨ ਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾਂ ਲਗ ਚਿਤ ਨਾਲ, ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕਿ ਲਾਜਸ ਗੋਬਿੰਦ ਦਾਸ ਤੁਹਾਰ। ਪਾਤਸ਼ਾਹ ਇਸ ਵੇਲੇ ਸੰਸਾਰ ਚ ਮੇਰਾ ਕੋਈ ਮੱਖਣ ਸ਼ਾਹ ਅਰਦਾਸਾਂ ਕਰੇ, 500 ਮੇਹੋਰ ਪਾਤਸ਼ਾਹ ਮੈਂ ਤੇਰੇ ਚਰਨਾਂ ਤੇ ਭੇਟਾ ਕਰਾਂਗਾ, ਇਸ ਵੇਲੇ ਤੂੰ ਸਹਾਇਤਾ ਕਰ ਦੇ। ਬੇੜਾ ਪਾਰ ਹੋ ਗਿਆ ਤੇ ਉਹਦੇ ਬਾਅਦ ਵਪਾਰ ਦੇ ਵਿੱਚ ਲਾਹਾ ਹੋਇਆ। 500 ਬੈਲ ਗੱਡੀ ਸੀ ਉਹਦੇ ਕੋਲ, ਇੱਕ ਜਹਾਜ਼ ਦੇ ਵਿੱਚ ਅੱਧਾ ਹਿੱਸਾ ਸੀ ਉਹਦਾ। ਕਿਸੇ ਇਤਿਹਾਸ ਚ ਇੱਕ ਜਹਾਜ਼ ਪੂਰਾ ਵੀ ਲਿਖਿਆ ਲੇਕਿਨ ਅੱਧਾ ਹਿੱਸਾ ਲਿਖਿਆ। ਜਿਸ ਵਕਤ ਵਾਪਸ ਆਉਂਦਾ ਟੋਲਦਾ ਫਿਰਦਾ ਵੀ ਗੁਰੂ ਸਹਾਇਤਾ ਕਰੀਏ, ਤੇ ਮੈਂ ਗੁਰੂ ਦੇ ਦਰਸ਼ਨ ਨਹੀਂ ਕਰੇ, ਕੇਵਲ ਗੁਰੂ ਦੀ ਹੋਂਦ ਨੂੰ ਜਾਣ ਕੇ ਮੈਂ ਅਰਦਾਸ ਕਰੀਏ ਕਿ ਇਸ ਵੇਲੇ ਜੇ ਕੋਈ ਸਹਾਈ ਹੋ ਸਕਦਾ ਤਾਂ ਸਿਰਫ ਉਹੀ ਹੋ ਸਕਦਾ, ਗੁਰੂ ਤਾਂ ਸਹਾਇਤਾ ਕਰਦਾ। ਐਸਾ ਬਾਣੀ ਦੇ ਅੰਦਰ ਫਰਮਾਨ ਆਉਂਦਾ। ਹਰਜੀ ਛੱਡ ਕੇ ਸੰਗਾਰ ਸੁਣਿਆਉਂਦੇ ਰੱਖਣੇ ਆਪਣੇ ਪਿਆਰਿਆਂ ਨੂੰ, ਛੱਡ ਕੇ ਸੰਗਾਰ ਸੁਣਿਆਉਂਦੇ ਰੱਖਣੇ ਆਪਣੇ ਪਿਆਰਿਆਂ ਨੂੰ,
ਆਪਣੇ ਪਿਆਰ 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 ਆਪਣੇ ਪਿਆ
जिथे भी काम पैंदा है प्यार करन वाला गुरु उथे ही पहुंचदा फायदा करदा है। शरीर उथे हुंदा है लेकिन सारे शरीर गुरु दे ने असी ओ क्रिया नूं जानदे ही नहीं। हां आत्म मंडल दे अनजाण होण करके असी इहदी व्याख्या नहीं कर सकते भई ओह किड्डी शक्ति है जो आत्मक शरीर है होर पावरफुल हुंदा उहदा कोई मुकाबला नहीं होया करदा। सो इस तरह दे नाल गुरु जिहड़ा है ओह राखी करदा है सतसंग जी रख दिता मुड़ के आउंदा टोलदा फिरदा गुरु दिल्ली गया तो पता लग गया भी गुरु अठवें पातशाह महाराज तो चोला छड़ गए ने ते एक बचन कह गए ने बाबा बकाले बकाले आ गया 500 जवान सनदबद्ध नाल है पता करदा है कले कले कली कली गद्दी दे जांदा है बड़े एजेंट रखे हुए ने वह कहिंदा साडे वाले पूरे वह कहिंदा साडे वाले पूरे तो उसका नतीजा कि हर थां दो मोहर रखी जाता भी जिहड़ा मंग लूगा उन्हूं मैं दे हैरान हो जाते ने भी बड़ा अमीर आदमी है दो मोहर ही भेटा करदा जद बाइया च फिर गया कहिंदा कोई होर भी है इत्थे रोण लग गया बहुत उदास हो गया बार बार बेनती करदा भी हे प्रभु कृपा कर मैनूं गुरु दे दर्शन करा है इत्थे ही लेकिन गुप्त है। एक बच्चा कहण लग्या कि एक इथे सोढ़ी रहिंदे ने चुप चाप रहिंदे ने बोलदे नहीं किसे नाल कदे कदे बाहर निकलदे ने अच्छे घर है उत्थे चलिया गया माता गुजरी जी उस थां दरवाजे दे अगे बैठे ने पहरा दिया करदे सी आप ही माता जी गुरु नानक पातशाह भजन करदे अगर ये छोटा जिहा भोरा सी बहुता वड्डा नहीं सीगा बचाले चौंतरा सी उहदे आले दुआले थोड़ा जिहा 2-2.5 फुट दा ही थां सी कहण लगे मैं महापुरशां दे दर्शन करने कहिंदे आग्या लैणी पैगी बैठ तूं प्रसाद पानी छक जल पानी छक ते दम लै फिर मैं आग्या लऊंगी टाइम होए ते टाइम हो गया उहदे बाद माता जी पूरे जांदे ने जाके बेनती करी कहण लगे कल्ले नूं लायो सारे नहीं लाउणे कल्ला लै के ओह कल्ला आ जांदा है ते उस वेले आके अपने परम दे मुताबिक दो मोहरां मत्था टेकदा पर प्रभावित हो गया भोरे च बणन दी देर सी रोम रोम दे विचों नाम वाहिगुरू 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 सुरत एकाग्र हो गई अंदरले शब्द जाग पे केवल दर्शन मात्र नाल कहण लग्या इत्थे कुछ मैनू प्रतीत दे रहा भी है इत्थे प्रभाव पै गया उहदे उत्ते जबरदस्त मन बन गया उसका शरदा च आ गया नाल बेनती करदा भी हे गुरु महाराज हुण तुसी छोपो ना कृपा करके मेरा संसार निवृत्त कर दो मैं ये कहा भी जिहड़ा आपे कह देगा मैं उहदे अगे भेटा करांगा हुण तां मैं निराश हो गया ते मैनूं आस है 100% भी तुसी होई हो गुरु कदे छुपया रह सकदा ते जदों चरना ते नमस्कार करी उस वेले पता लग गया भी ये है कुछ इत्थे रूहानी के प्यारे फिर तू साडे नाल बैल हो जा नाम लै लै साते अमर तैयार कीता ते भी उहदे साथी ते इस नूं अमर छकाउण तों बाद दान सिंह इहदा नाम रख्या ते नाल दस्या कि प्यार दी बात दात तैं मंगी है प्यार करना कोई मुवली बात नहीं हुंदी आशकारा नव निशानी है पिसर ਜਿਹੜੇ ਪਿਆਰ ਕਰਨ ਵਾਲੇ ਨੇ, ਇਸ਼ਕ ਕਰਨ ਵਾਲੇ ਨੇ, ਨੌ ਨਿਸ਼ਾਨੀਆਂ ਹੁੰਦੀਆਂ। ਆਹ ਸਰਦੋ ਰੰਗ ਜ਼ਰਦੋ ਚਸ਼ਮ ਤਰ, ਆਹ ਆਉਂਦੀਆਂ ਨੇ ਤੇ ਅੱਖਾਂ ਵਿਚ ਪਾਣੀ ਰਹਿੰਦਾ ਤੇ ਰੰਗ ਪੀਲਾ ਹੋ ਜਾਂਦਾ। ਕੰਮ ਗੁਫਤਨੀ ਕੰਮ ਖੁਰਦਨੀ ਖੁਆਬਿਸ਼ੇ ਆਰਾਮ, ਥੋੜਾ ਖਾਣ ਲੱਗ ਜਾਂਦੇ ਨੇ, ਥੋੜਾ ਬੋਲਣ ਲੱਗ ਜਾਂਦੇ, ਨੀਂਦ ਆਉਂਦੀ ਨੀ ਹੈ। ਇੰਤਜ਼ਾਰੀ ਬੇਕਰਾਰੀ ਦੱਸਦੇ ਸਰ, ਹਰ ਵਕਤ ਇੰਤਜ਼ਾਰ ਚ ਰਹਿੰਦਾ, ਗੱਲਾਂ ਕਰ ਲੈਂਦੇ ਨੇ ਕਿ ਮੇਰਾ ਗੁਰੂ ਨਾਲ ਪਿਆਰ ਹੈ। ਕਹਿੰਦੇ ਗੱਲਾਂ ਨਾਲ ਤਾਂ ਨਹੀਂ ਨਾ ਹੁੰਦਾ, ਇਹ ਨਹੀਂ ਹੋਇਆ ਕਰਦਾ, ਐਸਾ ਫਰਮਾਨ ਹੈ।
ਗੱਲਾਂ ਵਾਲੀ ਦੁਨੀਆ ਬਹੁਤੀ ਪਿਆਰਾ ਕੋਈ ਕੋਈ ਹੈ, ਵਾਲੀ ਦੁਨੀਆ ਬਹੁਤੀ ਆਸ਼ਿਕ ਕੋਈ ਕੋਈ ਹੈ।
ਪਿਆਰਾ ਪਿਆਰਾ, ਮੈਂ ਗੁਰੂ ਦਾ ਪਿਆਰਾ, ਮੈਂ ਗੁਰੂ ਦਾ ਪਿਆਰਾ, ਸਾਰੀ ਦੁਨੀਆਂ ਕਹਿ ਰਹੀ ਹੈ। ਪਰ ਪਤਾ ਨਹੀਂ ਹੈ, ਪਿਆਰ ਕੋਈ ਮਾਮੂਲੀ ਚੀਜ਼ ਨਹੀਂ ਹੈ, ਉਹਦੀ ਕੀਮਤ ਬੜੀ ਹਾਈ ਹੈ। ਸੀਸ ਕਲੀ ਤੇ ਤਰਨਾ ਪੈਂਦਾ ਹੈ, ਔਖੀ ਖੇਡ ਪ੍ਰੇਮ ਦੀ, ਕਲੀ ਤੇ ਤਰਨਾ ਪੈਂਦਾ ਹੈ, ਔਖੀ ਖੇਡ ਪ੍ਰੇਮ
ਕਿਹੜੇ
ਸਾਰੀ ਦੁਨੀਆਂ ਕਹਿੰਦੀ ਹੈ ਕਿ ਮੈਂ ਗੁਰੂ ਨਾਲ ਪਿਆਰ ਕਰਦਾ, ਗੁਰੂ ਜੀ ਮੈਨੂੰ ਪਿਆਰ ਦੇ ਦੋ। ਪਿਆਰ ਸਸਤਾ ਨਹੀਂ ਹੁੰਦਾ। ਆਸ਼ਕ ਆਸ਼ਕ ਸਭ ਕੋਈ ਆਖੇ, ਟੇਢੀ ਪਗੜੀ ਧਰ ਕੇ ਸਿਰ ਤੋਂ ਪਰੇ ਪ੍ਰੇਮ ਦਾ ਡੇਰਾ ਸਭ ਮੁੜ ਆਉਂਦੇ ਡਰ ਕੇ। ਕੋਈ ਮੂਲੀ ਚੀਜ਼ ਨਹੀਂ ਹੈ। ਸਿਰ ਤੇ ਪਰੇ ਇਸ਼ਕ ਦਾ ਡੇਰਾ ਸਭ ਮੁੜ ਆਉਂਦੇ ਡਰ ਕੇ, ਮਾਨ ਮੁਨੀ ਤੇ ਖੁਦੀ ਤਕੱਬਰ ਕੋਈ ਨਾ ਰਹੇ ਜਰ ਕੇ। ਸੱਜਣਾ ਦੇ ਉਸ ਮੈਲ ਬਿਆਰੀ ਕੋਈ ਆਸ਼ਕ ਪਹੁੰਚਾ ਮਰ ਕੇ, ਮਰੇ ਤੇ ਬਗੈਰ ਤਾਂ ਪ੍ਰਵਾਨੇ ਨਹੀਂ ਹੁੰਦਾ। ਇਸ਼ਕ ਨਗੀਨਾ ਸੋਈ ਜਾਣਨ ਜਿਹੜੇ ਹੋਵਣ ਆਪ ਨਗੀਨੇ। ਜਿਨ੍ਹਾਂ ਦੇ ਮਨ ਵਿਚ ਪਿਆਰ ਹੈ ਉਹ ਇਸ ਦਮਤ ਨੂੰ ਸਮਝਦੇ ਨੇ। ਦੂਸਰਾ ਸੰਸਾਰ ਜੀ ਨੇ ਰੋਜ਼ ਕਹਿਣਾ ਗੁਰੂ ਜੀ ਮੈਨੂੰ ਆਹ ਦੇ ਦਿਓ, ਮੇਰਾ ਪੁੱਤਰ ਰਾਜੀ ਹੋ ਜਾਵੇ, ਮੇਰੀ ਮੱਝ ਦੁੱਧ ਦੇ, ਮੇਰਾ ਮੁੰਡਾ ਨੌਕਰ ਹੋ ਜਾਵੇ, ਮੈਂ ਰਾਜੀ ਹੋ ਜਾਵਾਂ। ਪਿਆਰ ਹੈ ਉਹ ਤਾਂ ਭੀਖ ਮੰਗਦੇ ਨੇ, ਪਿਆਰ ਤਾਂ ਹੈ ਹੀ ਨਹੀਂ। ਜੇ ਮਿਲਦਾ ਨਹੀਂ ਫਲਾਣੇ ਸੰਤ ਕੋਲ ਚੱਲੀਏ, ਇੱਥੋਂ ਤਾਂ ਮਿਲਿਆ ਨਹੀਂ, ਇਹ ਪਿਆਰ ਨਹੀਂ ਹੋਇਆ ਕਰਦਾ। ਇਹ ਗਰਜਣ ਦਾ ਬੰਨਿਆ ਹੋਇਆ ਸੰਸਾਰ ਗੁਰੂਆਂ ਦੇ ਪਿੱਛੇ ਫਿਰਦਾ। ਉਹ ਜਿਹੜੀ ਚੀਜ਼ ਦੇਣ ਨੂੰ ਨੇ ਉਹ ਕੋਈ ਲੈਣ ਵਾਲੀ ਝੋਲੀ ਨਹੀਂ ਹੈ ਕੋਈ ਵੀ, ਕਿਉਂਕਿ ਵਿੱਚ ਗਰਜ ਆ ਗਈ, ਆਪਣਾ ਹਿੱਤ ਆ ਗਿਆ। ਹਿੱਤ ਪਿਆਰ ਵਿੱਚ ਨਹੀਂ ਆਉਂਦਾ, ਯਾਰ ਵਿੱਚ ਯਾਰ ਪਿਆਰ ਵਿੱਚ ਕੁਰਬਾਨੀਓ ਕੁਰਬਾਨੀ ਹੁੰਦੀ ਹੈ। ਇਸ਼ਕ ਨਗੀਨਾ ਸੋਈ ਜਾਣਨ ਜਿਹੜੇ ਹੋਵਣ ਆਪ ਨਗੀਨੇ। ਇਸ਼ਕ ਮੁਸ਼ਕ ਦੀ ਸਾਰ ਨਾ ਜਾਣਨ ਕੋਈ ਕਾਇਰ ਲੋਕ ਕਮੀਨੇ। ਕਹਿੰਦੇ ਕਾਇਰਾਂ ਨੂੰ ਕੀ ਪਤਾ, ਇਸ਼ਕ ਨਹੀਂ ਕੋਈ ਤਿੱਖੀਆਂ ਛੁਰੀਆਂ, ਘਾਓ ਕਰਨ ਵਿੱਚ ਸੀਨੇ, ਤਨ ਦੀਆਂ ਤਪਤਾਂ ਮਿਟਣ ਬਿਹਾਰੀ, ਜੇ ਦਿਸਣ ਗੁਰੂ ਨਗੀਨੇ। ਕਹਿੰਦੇ ਤਨ ਦੀਆਂ ਤਪਤਾਂ ਤਾਂ ਮਿਟਦੀ ਹੈ ਜੇ ਗੁਰੂ ਦਸ਼ਮੇਸ਼ ਪਰ ਪਿਤਾ ਵਰਗਾ ਗੁਰੂ ਦਿਸ ਜਾਵੇ। ਉਸ ਵੇਲੇ ਐਸੀ ਮਿਹਰ ਕਰੀ ਗੁਰੂ ਮਹਾਰਾਜ ਨੇ ਦਾਨ ਸਿੰਘ ਦੇ ਨਾਮ ਦੇ ਪੰਜ ਪਿਆਰਿਆਂ ਤੋਂ ਲੈ ਕੇ ਜਸਵੰਤ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਗੁਰੂ ਮਹਾਰਾਜ ਨੇ ਸੀਸ ਤੇ ਹੱਥ ਰੱਖਿਆ, ਰੱਖਣ ਦੀ ਦੇਰ ਸੀ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ, ਜਨਮਾਂ ਜਨਮਾਤਰਾਂ ਦੇ ਪਾਪਾਂ ਦਾ ਨਾਸ਼ ਕਰ ਦਿੱਤਾ, ਇੱਕ ਨਾ ਰਿਹਾ। ਬਜਰ ਕਪਾਟ ਖੁੱਲ ਗਏ, ਰੋਮ ਰੋਮ ਦੇ ਵਿੱਚੋਂ ਚਰਨਾਟ ਨਾਮ ਦੀ ਚੱਲ ਪਈ। ਇੱਕ ਦਿਨ ਮੈਂ ਦੱਸਿਆ ਸੀ, ਚਾਰ ਪੰਜ ਦਿਨ ਛੇ ਦਿਨ ਹੋਏ, ਮਹਾਰਾਜਾ ਰਣਜੀਤ ਸਿੰਘ ਨੇ ਢੰਡੋਰਾ ਫਰਾਇਆ ਕਿ ਕੋਈ ਐਸਾ ਹੈ ਮੇਰੇ ਰਾਜ ਦੇ ਅੰਦਰ ਜਿਹਨੇ ਦਸ਼ਮੇਸ਼ ਪਿਤਾ ਦੇ ਦਰਸ਼ਨ ਕੀਤੇ ਹੋਣ। 120 ਸਾਲ ਦੀ ਉਮਰ ਦਾ ਕੋਈ ਪ੍ਰੇਮੀ ਕਾਬਲ ਤੋਂ ਖਬਰ ਭੇਜੀ ਕਿ ਮੈਂ ਕਰਿਆ। ਮਹਾਰਾਜ ਨੇ ਸਾਰਾ ਇੰਤਜ਼ਾਮ ਕਰਕੇ ਲਾਹੌਰ ਬੁਲਾਇਆ ਉਸਨੂੰ। ਕਹਿੰਦੇ ਜਦੋਂ ਲਾਹੌਰ ਆ ਜਾਵੇ ਤਾਂ ਉਸ ਵੇਲੇ ਮੈਨੂੰ ਖਬਰ ਕਰਿਓ। ਖਬਰ ਹੋ ਗਈ ਕਿ ਮਹਾਰਾਜ ਸਾਹਿਬ ਗੁਰੂ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰਨ ਵਾਲਾ ਸਿੱਖ ਲਾਹੌਰ ਦੇ ਬਾਹਰ ਹੈ। ਉਸ ਵੇਲੇ ਮਹਾਰਾਜੇ ਨੇ ਜੋੜਾ ਲਾ ਦਿੱਤਾ, ਨੰਗੇ ਪੈਰੀ ਚੱਲ ਪਿਆ। ਗਿਆ ਜਾ ਕੇ ਪਾਲਕੀ ਮੰਗਾਈ, ਪਾਲਕੀ ਦੇ ਵਿੱਚ ਵਹਾ ਕੇ ਮੂਹਰਲੇ ਪਾਸੇ ਮੋਢਾ ਆਪ ਲਾਇਆ। ਕਹਿੰਦਾ ਧੰਨ ਹੈ, ਮੇਰਾ ਜੀਵਨ ਧੰਨ ਹੈ ਕਿ ਮੈਂ ਗੁਰੂ ਦੇ ਦਰਸ਼ਨ ਕੀਤੇ ਹੋਏ ਸਿੱਖ ਦੇ ਦਰਸ਼ਨ ਕਰ ਲਿਆ ਕੇ ਉੱਚੇ ਥਾਂ ਬਿਠਾ ਤਾ, ਆਪਣੇ ਤਖ਼ਤ ਤੋਂ ਵੀ ਉੱਚਾ ਥਾਂ ਬਣਾਇਆ ਗਿਆ ਤੇ ਉਹਦੇ ਉੱਤੇ ਸਾਰਾ ਦਰਬਾਰ ਲੱਗਿਆ ਹੋਇਆ। ਪੁੱਛਣ ਲੱਗੇ, ਕਹਿੰਦੇ ਕਿਉਂ ਬਾਬਾ ਤੈਂ ਦਰਸ਼ਨ ਕਰੇ ਨੇ? ਕਹਿੰਦਾ ਹਾਂ, ਦਰਸ਼ਨੇ ਨਹੀਂ ਕਰੇ ਮੈਂ, ਨੇੜਤਾ ਵੀ ਨੇੜੇ ਵੀ ਰਹਿ ਕੇ ਦੇਖਿਆ। ਕਿਸ ਤਰ੍ਹਾਂ ਦੇ ਸੀ ਗੁਰੂ ਸਾਹਿਬ? ਕਹਿੰਦੇ ਗੁਰੂ ਸਾਹਿਬ ਪਤਲਾ ਸਰੀਰ, ਬਿਲਕੁਲ ਸਰੂ ਵਰਗਾ, ਕਿਸੇ ਥਾਂ ਦੇ ਉੱਤੇ ਮੋਟਾਪਾ ਨਹੀਂ ਸੀ, ਕਿਸੇ ਥਾਂ ਦੇ ਉੱਤੇ ਵਾਧੂ ਮਾਸ ਨਹੀਂ ਸੀ, ਸਿਰ ਤੋਂ ਅੱਡੀ ਤੋਂ ਲੈ ਕੇ ਚੋਟੀ ਤੱਕ ਬਿਲਕੁਲ ਐ ਸੀ ਜਿਵੇਂ ਕੋਈ ਸਪੈਸ਼ਲ ਤਸਵੀਰ ਬਣਾਈ ਹੁੰਦੀ ਹੈ, ਮੂਰਤ ਬਣੀ ਹੁੰਦੀ ਹੈ। ਇੱਕ ਵਾਰੀ ਨੇਤਰਾਂ ਵੱਲ ਦੇਖ ਲਓ, ਬੰਦੇ ਚ ਤਾਕਤ ਨਹੀਂ ਸੀ ਕਿ ਉਹ ਨੇਤਰਾਂ ਦੀ ਜਿਹੜੀ ਐਨਰਜੀ ਸੀ, ਕਰੰਟ ਸੀ, ਮਿਹਰ ਦੀ ਨਿਗਾਹ ਸੀ, ਉਹਨੂੰ ਸਹਿ ਨਹੀਂ ਸੀ ਸਕਦਾ ਬੰਦਾ। ਰੋਮ ਰੋਮ ਚੋਂ ਚਰਨਾਟਾਂ ਚੱਲ ਜਾਂਦੀਆਂ ਸੀ, ਬਚਨ ਨਹੀਂ ਸੀ ਹੁੰਦਾ। ਬਗੈਰ ਬਚਨ ਕੀਤੇ ਬਚਨ ਦਾ ਜਵਾਬ ਅੰਦਰ ਆਪੇ ਹੀ ਆ ਜਾਂਦਾ ਸੀ। ਉਹਦੇ ਬਾਅਦ ਜੇ ਗੁਰੂ ਮਿਹਰਬਾਨ ਹੋ ਜਾਣ ਰਣਜੀਤ ਸਿੰਘ ਕਿਤੇ ਉਹਨਾਂ ਦੇ ਚਰਨਾਂ ਨਾਲ ਮਸਤਕ ਛੋ ਜਾਵੇ ਤਾਂ ਕਹਿੰਦੇ ਸਾਰੇ ਸਰੀਰ ਦੇ ਵਿੱਚੋਂ ਅਨਹਦ ਨਾਦ ਦੀਆਂ ਧੁਨੀਆਂ ਆਪਣੇ ਆਪ ਇਹ ਗੂੰਜਣ ਲੱਗ ਜਾਂਦੀਆਂ ਸੀ ਤੇ ਸਰੀਰ ਚ ਨਾਟ ਆ ਜਾਂਦੀ ਸੀ। ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ, ਤਿੰਨ ਅਵਸਥਾ ਹੁੰਦੀਆਂ ਸਾਡੇ ਅੰਦਰ, ਨਾਮ ਜਪਣ ਵਾਲਿਆਂ ਨੂੰ ਪਤਾ ਹੈ, ਦੂਸਰਿਆਂ ਨੂੰ ਨਹੀਂ ਪਤਾ। ਅਸੀਂ ਤਾਂ ਇਹਨਾਂ ਗੱਲਾਂ ਚ ਧਿਆਨ ਨਹੀਂ ਦਿੰਦੇ। ਪਹਿਲੀ ਹੁੰਦੀ ਹੈ ਜਦੋਂ ਨਾਮ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ ਨਾ, ਜਪ ਜਪ ਕੇ ਸਾਡੇ ਅੰਦਰ ਸ਼ਬਦ ਦੀ ਧੁਨ ਜਾਗ ਪੈਂਦੀ ਹੈ, ਉਹ ਧੁਨ ਵਿੱਚ ਸਾਡਾ ਧਿਆਨ ਲੱਗਦਾ। ਧੁਨਵੇਂ ਧਿਆਨ, ਧਿਆਨਵੇਂ ਜਾਣਿਆ ਗੁਰਮੁਖ ਕਤ ਕਹਾਣ। ਉਹ ਜਦ ਧੁਨ ਚ ਧਿਆਨ ਲੱਗਦਾ ਉਸ ਵੇਲੇ ਹੁੰਦਾ ਕੀ ਹੈ, ਅਚਾਨਕ ਅੰਦਰਲਾ ਬ੍ਰਹਮੰਡ ਖੁੱਲ ਜਾਂਦਾ ਅਚਾਨਕ। ਉੱਥੇ ਕੀ ਦਿਸਦਾ? ਬਾਹਰਲੇ ਤਾਰੇ ਮੱਧਮ ਨੇ, ਇਹਨਾਂ ਦੀ ਚਮਕ ਮੱਧਮ ਹੈ, ਇਹਨਾਂ ਦੇ ਵਿੱਚ ਮੈਲ ਹੈ ਵਾਤਾਵਰਨ ਦੇ, ਗਰਦਾਂ ਉੱਡਦੀਆਂ ਫਿਰਦੀਆਂ, ਇਹ ਸਾਨੂੰ ਸਾਫ਼ ਨਹੀਂ ਦਿਖਾਈ ਦਿੰਦੇ। ਹੋ ਸਕਦਾ ਜਿਹੜੇ ਬਾਹਰ ਆਊਟਰ ਸਪੇਸ ਜਾਂਦੇ ਨੇ ਉਹਨਾਂ ਨੂੰ ਸਾਫ਼ ਦਿਸ ਜਾਂਦੇ ਹੋਣ। ਇੰਨੇ ਪ੍ਰਕਾਸ਼ਮਈ ਤਾਰੇ ਸਾਰਾ ਬ੍ਰਹਮੰਡ ਬਣਿਆ ਬਣਾਇਆ ਦਿਮਾਗ ਦੇ ਅੰਦਰ ਖੁੱਲ ਜਾਂਦਾ, ਆਦਮੀ ਹੈਰਾਨ ਹੋ ਜਾਂਦਾ, ਕੋਈ ਪਤਾ ਨਹੀਂ ਵੀ ਮੈਨੂੰ ਇਹ ਬ੍ਰਹਮੰਡ ਕਿੱਥੋਂ ਦਿਸਣ ਲੱਗ ਗਿਆ, ਇੰਨੇ ਤਾਰੇ ਕਿੱਥੇ, ਤਾਰਾ ਮੰਡਲ ਚ ਮੈਂ ਕਿਵੇਂ ਪਹੁੰਚ ਗਿਆ। ਕੱਲਾ ਕੱਲਾ ਤਾਰਾ ਨਜ਼ਰ ਆਉਂਦਾ ਬੜੀ ਰੋਸ਼ਨੀ ਨਾਲ। ਉਹਦੇ ਬਾਅਦ ਕੀ ਹੁੰਦਾ ਕਿ ਸੂਰਜ ਦੀ ਰੋਸ਼ਨੀ ਆ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ ਉਹਦੇ ਅੰਦਰ, ਸਾਰੇ ਕਣ ਕਣ ਚ ਪ੍ਰਕਾਸ਼ ਹੁੰਦਾ ਹੈ। ਤੇ ਸੂਰਜ ਦੀ ਰੋਸ਼ਨੀ ਇੰਨੀ ਗਰਮ ਨਹੀਂ ਹੈ, ਉਹ ਬੜੀ ਪਿਆਰੀ ਰੋਸ਼ਨੀ ਹੈ। ਉਹਦੇ ਬਾਅਦ ਚੰਦਰਮਾ ਆਉਂਦਾ ਅੰਦਰਲਾ, ਪਹਿਲਾਂ ਸੂਰਜ ਆਉਂਦਾ ਫਿਰ ਚੰਦਰਮਾ ਆਉਂਦਾ। ਮਰਦਾਨੇ ਨੇ ਪੁੱਛਿਆ ਸੀ ਗੁਰੂ ਨਾਨਕ ਤੋਂ, ਬਈ ਸੂਰਜ ਤੇ ਚੰਦਰਮਾ, ਮਹਾਰਾਜ ਕਹਿੰਦੇ ਸੂਰਜ ਹੇਠਾਂ ਹੈ ਚੰਦਰਮਾ ਤੋਂ। ਹੁਣ ਅਸੀਂ ਤਾਂ ਕਹਿੰਦੇ ਹਾਂ ਜੀ ਸਾਇੰਸ ਐਂ ਕਹਿੰਦੀ ਹੈ, ਉਹ ਹੁਣ ਹੈ ਦੁਨੀਆਂ ਦਾ ਸੂਰਜ, ਅੰਦਰ ਵੀ ਸੂਰਜ ਹੈ, ਅੰਦਰ ਵੀ ਚੰਦਰਮਾ ਹੈ। ਉਸ ਤੇ ਬਾਅਦ ਇਲੀਮੀਨੇਸ਼ਨ ਆ ਜਾਂਦੀ ਹੈ, ਚਾਨਣਾ ਹੀ ਚਾਨਣਾ, ਕਾਹਦਾ ਚਾਨਣਾ ਕੁੱਖ ਨਹੀਂ ਪਤਾ ਲੱਗਦਾ ਵੀ ਚਾਨਣਾ ਇੰਨਾ ਕਿਸ ਚੀਜ਼ ਦਾ ਹੋ ਗਿਆ। ਉਹ ਚਾਨਣਾ ਇੰਨਾ ਹੋ ਜਾਂਦਾ ਇੱਕ ਵਾਰੀ, ਸਾਡਾ ਮਨਜੀਤ ਹੈ, ਇਹ ਮਹਾਰਾਜ ਜੀ ਨੂੰ ਇੱਕ ਪੁਸਤਕ ਸੁਣਾਉਂਦਾ ਹੁੰਦਾ, ਉਹਦੇ ਚ ਆ ਗਿਆ ਕਿ ਉਹ ਜੇ ਡਾਕਟਰ ਜੇ ਸੀ ਟ੍ਰਸਟ, ਉਹਦੇ ਲਾਈਟ ਨਿਕਲਦੀ ਸੀ ਬਾਡੀ ਚੋਂ। ਇਹ ਕਹਿਣ ਲੱਗਿਆ, ਕਹਿੰਦਾ ਜੀ ਬਾਡੀ ਚੋਂ ਲਾਈਟ ਵੀ ਨਿਕਲ ਜਾਂਦੀ ਹੈ? ਮਹਾਰਾਜ ਕਹਿੰਦੇ, ਕਹਿੰਦੇ ਅਸੀਂ ਤਾਂ ਬਹੁਤ ਵਾਰੀ ਆਪਣੇ ਚਾਨਣੇ ਵਿੱਚ ਸੈਰ ਕਰਦੇ ਹੁੰਦੇ ਹਾਂ, ਨੇਰ ਕੁੱਪ ਹੁੰਦਾ, ਕਹਿੰਦੇ ਸਾਡਾ ਆਪਣਾ ਹੀ ਪ੍ਰਕਾਸ਼ ਹੁੰਦਾ, ਅਸੀਂ ਆਪਣੇ ਪ੍ਰਕਾਸ਼ ਦੇ ਵਿੱਚ ਚੀਜ਼ਾਂ ਟੋਲ ਲੈਂਦੇ ਹਾਂ, ਭੋਰੇ ਚ ਪਈਆਂ ਹੋਈਆਂ ਹਨੇਰੇ ਨੇਰ ਕੁੱਪ ਦੇ ਵਿੱਚ ਆਪਣੇ ਪ੍ਰਕਾਸ਼ ਨਾਲ ਸਾਰੀਆਂ ਚੀਜ਼ਾਂ ਟੋਲ। ਉਹ ਇੰਨਾ ਪ੍ਰਕਾਸ਼ ਹੁੰਦਾ ਕਿ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਬਾਡੀ ਤੋਂ, ਉਹ ਪੂਰਨ ਮਹਾਂਪੁਰਸ਼ ਹੋਇਆ ਕਰਦੇ ਨੇ। ਸਾਨੂੰ ਇਹਨਾਂ ਗੱਲਾਂ ਦੀ ਤਾਂ ਨਹੀਂ ਸਮਝ, ਸਾਨੂੰ ਪਤਾ ਨਹੀਂ ਹੈ ਵੀ ਰੂਹਾਨੀਅਤ ਅੰਦਰ ਕਿਵੇਂ ਹੈ ਕੀ ਹੈ। ਅਸੀਂ ਤਾਂ ਬਾਹਰ ਕਿਰਪਾਨ ਪਾ ਲਈ, ਮੈਂ ਛੁੱਟੀ ਕਰਤੀ। ਸਾਡੇ ਜਿਹੜੇ ਅੰਮ੍ਰਿਤ ਛਕਾਉਣ ਵਾਲੇ, ਉਹ ਕਹਿੰਦੇ ਹੁਣ ਨਹੀਂ ਤੂੰ ਮਰਦਾ, ਹੁਣ ਤੈਨੂੰ ਜਮਦੂਤ ਵੀ ਨਹੀਂ ਆਉਣੇ। ਕੁਝ ਇਹੋ ਜਿਹੀ ਗਰੰਟੀ ਦਿੰਦੇ ਨੇ, ਚਾਹੇ ਕੁਛ ਕਰੀ ਜਾਵੇ, ਬਸ ਉਹਨੂੰ ਸਰਟੀਫਿਕੇਟ ਦੇ ਤਾ। ਜਦ ਧਰਮ ਵਿੱਚ ਇਹ ਗੱਲ ਆ ਜਾਵੇ ਨਾ, ਤਾਂ ਧਰਮ ਦੇ ਕੋਲ ਕੋਈ ਚੀਜ਼ ਨਹੀਂ ਰਹਿੰਦੀ, ਉਹ ਰਿਟੂਲ ਵਿੱਚ ਪਾ ਕੇ ਲੋਕਾਂ ਨੂੰ ਫਸਾਉਂਦਾ। ਉਹਦੇ ਚ ਕੀ ਹੁੰਦਾ? ਦੱਸਣ ਵਾਲੇ ਵੀ ਨਰਕਾਂ ਨੂੰ, ਸੁਣਨ ਵਾਲੇ ਦਾ ਤਾਂ ਵਿਚਾਰੇ ਦਾ ਹੋਣਾ ਹੀ ਕੀ ਹੈ, ਕਿਉਂਕਿ ਅੰਦਰਲੀ ਖੋਜ ਨਹੀਂ ਹੈ। ਜਿਹਨੂੰ ਅੰਦਰਲੀ ਖੋਜ ਹੈ ਉਹਨੂੰ ਪਤਾ ਵੀ ਅੰਦਰ ਕੀ ਮਾਮਲਾ ਹੈ। ਸੋ ਗੁਰੂ ਕਹਿਣ ਲੱਗਿਆ, ਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ ਨਾਲ ਜੇ ਕਿਤੇ ਮਸਤਕ ਛੂ ਜਾਵੇ, ਉਹਨਾਂ ਦੇ ਜੋੜੇ ਨਾਲ ਵੀ ਛੂ ਜਾਵੇ। ਕਹਿੰਦਾ ਰਣਜੀਤ ਸਿੰਘ, ਜੋੜਾ ਤਾਂ ਦੂਰ ਰਹਿ ਗਿਆ, ਜਿੱਥੇ ਉਹਨਾਂ ਨੇ ਚਰਨ ਰੱਖਿਆ ਉਸ ਧਰਤੀ ਨਾਲ ਛੂ ਜਾਵੇ, ਕਣ ਕਣ ਦੇ ਵਿੱਚ ਰੋਸ਼ਨੀ ਆ ਜਾਂਦੀ ਸੀ ਆਦਮੀ ਦੇ ਸਰੀਰ ਦੇ ਅੰਦਰ, ਔਰ ਉਹ ਸਹਿ ਨਹੀਂ ਸੀ ਹੁੰਦਾ, ਐਡੀ ਕਰੰਟ ਸੀ ਜ਼ਬਰਦਸਤ, ਉਹ ਨਹੀਂ ਸੀ ਸਹਿ ਹੁੰਦੀ। ਆ ਬੀਬੀ ਜੀ ਦੇ ਪਿਤਾ ਜੀ ਆਪਣੇ ਘਰ ਬੈਠੇ ਨੇ, ਇਹਨਾਂ ਦੀ ਦਾਦੀ ਆ ਗਈ ਚਾਚੀ ਉਹਨਾਂ ਦੇ ਬਾਪੂ ਜੀ ਦੀ, ਕਹਿਣ ਲੱਗੀ ਹੀਰਾ ਸਿਆਂ ਤੂੰ ਸਾਰਿਆਂ ਦਾ ਨਾਮ ਚਲਾ ਦਿੰਦਾ, ਮੇਰਾ ਵੀ ਚਲਾ ਦੇ। ਭਜਨ ਦੇ ਵਿੱਚ ਬੈਠੇ ਸੀ, ਉਹ ਹੱਥ ਲਾਤਾ ਪਿੱਠ ਤੇ, ਕਹਿੰਦੇ ਲੈ ਚਾਚੀ ਚੱਲਦਾ ਤੇਰੇ ਅੰਦਰ ਸਿਰਫ ਪ੍ਰਗਟੇ ਕਰਨਾ, ਨਾਮ ਤਾਂ ਸਭ ਦੇ ਅੰਦਰ ਚੱਲ ਰਿਹਾ, ਕਿਹੜਾ ਬੰਦਾ ਜਿਹਦੇ ਅੰਦਰ ਨਾਮ ਦੀ ਕਰੰਟ ਨਹੀਂ ਹੈ? ਨਾਮ ਨਾ ਹੋਵੇ ਤਾਂ ਬੰਦਾ ਜਿਉਂਦਾ ਨਹੀਂ ਰਹਿੰਦਾ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮਣ, ਨਾਮ ਕੇ ਤਿਆਰੇ ਸੁਣ ਗਿਆਨ ਧਿਆਨ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ। ਸਾਰੀਆਂ ਚੀਜ਼ਾਂ ਦੇ ਜੋ ਆਧਾਰ ਹੈ ਉਹ ਨਾਮ ਹੈ, ਨਾਮ ਕਰੰਟ ਹੈ, ਨਾਮ ਐਨਰਜੀ ਹੈ। ਨਹੀਂ ਚੀਜ਼ਾਂ ਸਾਰੀਆਂ ਖਿੰਡ ਜਾਣ, ਅਣੂ ਪਰਮਾਣੂ ਬਣ ਕੇ ਇਲੈਕਟ੍ਰਿਕ ਕਨਵਰਟ ਹੋ ਕੇ ਐਨਰਜੀ ਦੇ ਵਿੱਚ ਮੁੜ ਕੇ ਇਹ ਇਨਵਿਜੀਬਲ ਹੋ ਜਾਣ, ਹਸਤੀ ਮਿਟ ਜਾਵੇ, ਜਿੱਥੋਂ ਸ਼ਬਦ ਚੋਂ ਪੈਦਾ ਹੋਈ ਹੈ ਉਹਦੇ ਚਲੀ ਜਾਵੇ, ਜੇ ਨਾਮ ਦੀ ਕਰੰਟ ਚੋਂ ਖਿੱਚ ਲਈ ਜਾਵੇ। ਕਿਉਂਕਿ ਨਾਮ ਦੇ ਨਾਲ ਇਹ ਸਾਰਾ ਕੁਛ ਹੈ, ਨਾਮਾ ਹੀ ਤੇ ਸਭ ਕੁਛ ਹੋਇਆ। ਮਹਾਰਾਜ ਨੇ ਇੱਕ ਲਾਈਨ ਲਿਖੀ ਹੈ ਕਿ ਜਿੰਨਾ ਕੁਛ ਤੁਸੀਂ ਦੇਖਦੇ ਹੋ ਸਭ ਨਾਮ ਤੋਂ ਹੋਇਆ। ਸੋ ਉਹਨਾਂ ਨੇ ਹੱਥ ਰੱਖਤਾ ਪਿੱਠ ਤੇ, ਚਾਚੀ ਉਹਨਾਂ ਦੀ ਲਿਟਣ ਲੱਗ ਗਈ, ਜਾਂ ਦੁਬਾਰਾ ਨੇੜੇ ਆਈ ਫੇਰ ਹੱਥ ਰੱਖਤਾ, ਉਹ ਸ਼ਕਤੀ ਖਿੱਚ ਲਈ, ਉਹਦੇ ਨੇਤਰ ਬੰਦ ਹੋ ਗਏ, ਚੌਂਕੜਾ ਮਾਰ ਕੇ ਬੈਠ ਗਈ, ਨਾ ਕੰਨ ਚ ਦੱਸਿਆ ਵਾਹਿਗੁਰੂ ਤੇ ਨਾ ਉਹਨੂੰ ਕੋਈ ਗੱਲ ਕਰੀ, ਅੰਦਰ ਨਾਮ ਦੀ ਧੁਨ ਚੱਲ ਪਈ ਆਪੇ, ਲਾਈਟ ਆ ਗਈ, ਕਰੰਟ ਆ ਗਈ, ਸਭ ਹੀ ਨਹੀਂ ਜਾਂਦੀ, ਝੁੰਕੜੀਆਂ ਲਈ ਜਾਂਦੀਆਂ। ਬਾਪੂ ਜੀ ਹੇਠਾਂ ਆ ਗਏ ਤੇ ਉਹਦੇ ਚਾਚੇ ਦੇ ਲੜਕੇ ਕਹਿਣ ਲੱਗੇ, ਕਹਿੰਦੇ ਬਾਈ, ਬੀਬੀ ਗਈ ਸੀ ਉੱਪਰ ਨੂੰ, ਕਹਿੰਦੇ ਭਾਈ ਬੀਬੀ ਤਾਂ ਤੁਹਾਡੀ ਨਾ ਕੱਲ ਨੂੰ ਐਸੇ ਵੇਲੇ ਆਊਗੀ, ਹੁਣ ਚੱਕ ਕੇ ਲਿਆਉਣੀ ਹੈ, ਲੈ ਆਓ, ਹੁਣ ਤਾਂ ਮੁਰੋਲੀ ਬਣੀ ਹੋਈ ਹੈ, ਉਹਦੇ ਚ ਕੁਛ ਨਹੀਂ ਹੈ, ਬਾਕੀ ਸਰੀਰ ਪਿਆ ਉਹਦਾ, ਕੱਲ ਨੂੰ ਆਏਗੀ। ਇੱਕ ਹੱਥ ਰੱਖਣ ਦੀ ਦੇਰ ਹੈ ਤੇ ਬਿਰਤੀ ਚੜ ਗਈ ਉਸ ਵੇਲੇ। ਬਾਪੂ ਜੀ ਅੰਮ੍ਰਿਤ ਛਕਾ ਰਹੇ ਨੇ ਲੁਧਿਆਣੇ ਖਾਲਸਾ ਸਕੂਲ, ਹਾਈ ਸਕੂਲ, ਉਥੇ ਫੱਲੇਵਾਲ ਦੇ ਇੱਕ ਬੱਚੇ ਦੇ ਨੇਤਰਾਂ ਚ ਨੇਤਰ ਕਰਕੇ ਛਿੱਟਾ ਜਲ ਮਾਰਿਆ, ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਧਾ ਤਾਂ ਉਹ ਕਹਿ ਗਿਆ, ਅੱਧਾ ਉੱਥੇ ਕਹਿ ਨਾ ਹੋਇਆ। ਭਾਈ ਰਣਜੀਤ ਸਿੰਘ ਲਿਖਦੇ ਨੇ ਕਿ ਅਸੀਂ ਕਿਹਾ ਵੀ ਹੁਣ ਕੀ ਹੋਊਗਾ, ਕਹਿੰਦੇ ਸਾਤੇ ਜਲਾਲ ਵਿੱਚ ਆ ਕੇ ਕਹਿ ਹੋ ਗਿਆ। ਜਲਾਲ ਅੰਦਰ ਇੱਕ ਸ਼ਕਤੀ ਹੁੰਦੀ ਹੈ, ਹਰ ਬੰਦੇ ਦੇ ਅੰਦਰ ਹੈ ਜੇ ਡਿਵੈਲਪ ਕਰ ਲਵੇ। ਜਲਾਲ ਵਾਲਾ ਜੇ ਪੂਰੇ ਜਲਾਲ ਵਿੱਚ ਹੈ, ਨੇਤਰਾਂ ਵੱਲ ਦੇਖ ਨਹੀਂ ਹੁੰਦਾ, ਉਹਦੇ ਵੱਲ ਨਿਗਾਹ ਨੀਵੀਂ ਪੈ ਜਾਂਦੀ ਹੈ ਇਕਦਮ, ਜਿਵੇਂ ਬਾਜ ਦੀ ਨਿਗਾਹ ਅੱਖਾਂ ਵੱਲ ਨਹੀਂ ਦੇਖ ਹੁੰਦਾ, ਐਵੇਂ ਉਹਦੇ ਪਿਆਰੇ ਨੇਤਰਾਂ ਵੱਲ ਵੀ ਨਹੀਂ ਚਾਹ ਹੁੰਦਾ। ਕਹਿੰਦੇ ਹੁਣ ਕੀ ਹੋਏਗਾ, ਕਹਿੰਦੇ ਹੁਣ ਤਾਂ ਇਹਨੂੰ ਇੱਕ ਪਾਸੇ ਕਰਕੇ ਬਿਠਾ ਦਿਓ, ਇਹਨੂੰ 56 ਘੰਟੇ ਬਾਅਦ ਸੁਰਤ ਆਏਗੀ, ਟਾਈਮ ਵੀ ਦੱਸ ਦਿੱਤਾ। ਕਹਿੰਦੇ ਹੁਣ ਅੰਮ੍ਰਿਤ ਭਾਈ ਜਿਨ੍ਹਾਂ ਨੇ ਛਕਾਉਣਾ ਨਾ, ਬਹੁਤ ਲੋਅਰ ਲੈਵਲ ਤੇ ਆ ਕੇ ਛਕਾਓ। ਅੰਮ੍ਰਿਤ ਛਕਾਤਾ, ਅਖੰਡ ਪਾਠ ਸ਼ੁਰੂ ਹੋ ਗਿਆ ਤੇ ਉਹਦੇ ਬਾਅਦ 48 ਘੰਟੇ ਬਾਅਦ ਭੋਗ ਪੈ ਗਿਆ। ਬੱਚਾ ਉੱਥੇ ਉਵੇਂ ਬੈਠਾ ਚੌਂਕਦਾ ਮਾਰੀ ਤੇ ਕੀਰਤਨ ਭਾਈ ਸਾਹਿਬ ਦਾ ਲੰਬਾ ਹੁੰਦਾ, ਸਦੀਵਾਰ ਦਾ ਕੀਰਤਨ ਚੱਲ ਰਿਹਾ 8 ਘੰਟੇ ਹੋ ਗਏ ਕੀਰਤਨ ਨੂੰ। ਉਹਦੇ ਬਾਅਦ ਬੱਚਾ ਹਿੱਲਿਆ, ਹਿੱਲ ਕੇ ਸਾਰੀ ਸੰਗਤ ਦੇ ਉੱਤੇ ਤੈਰਨ ਲੱਗ ਗਿਆ, ਜਿਵੇਂ ਮੱਛੀ ਤੈਰਦੀ ਹੈ ਪਾਣੀ। ਭਾਈ ਸਾਹਿਬ ਲਿਖਦੇ ਨੇ ਕਿ ਸਾਡੇ ਸੀਸ ਦੇ ਉੱਤੇ ਦੀ ਹੋ ਕੇ, ਬਾਜਿਆਂ ਤਬਲਿਆਂ ਦੇ ਉੱਤੇ ਦੀ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਲੰਮਾ ਪੈ ਗਿਆ। ਬਾਪੂ ਜੀ ਉੱਠ ਕੇ ਆਏ, ਕਹਿੰਦੇ ਭਾਈ ਸਾਹਿਬ ਲਾਵਾਂ ਦਾ ਕੀਰਤਨ ਸ਼ੁਰੂ ਕਰੋ, ਇਹਦੀ ਰੂਹ ਇਸ ਵੇਲੇ ਅਕਾਲ ਪੁਰਖ ਦੇ ਦਰ ਤੇ ਸੰਜੋਗ ਮੰਗ ਰਹੀ ਹੈ। ਲਾਵਾਂ ਬਣਾਈਆਂ ਹੀ ਤਾਂ ਨੇ, ਅਸੀਂ ਤਾਂ ਵਿਆਹ ਵਾਸਤੇ ਕਰ ਲੈਂਦੇ ਹਾਂ ਨਾ, ਇਹ ਤਾਂ ਪਰਮੇਸ਼ਰ ਦੇ ਮਿਲਾਪ ਵਾਸਤੇ ਚਾਰ ਅਵਸਥਾ ਤੁਸੀਂ ਆਈਆਂ ਨੇ ਇਹਦੇ ਵਿੱਚ। ਸੋ ਜਦੋਂ ਸਿੰਘਾਂ ਵਿੱਚ ਇੰਨੀਆਂ ਸ਼ਕਤੀਆਂ ਨੇ, ਮੇਰੇ ਕਹਿਣ ਤੋਂ ਭਾਵ ਹੈ ਕਿ ਸਿੰਘ ਭਾਈ ਰਣਧੀਰ ਸਿੰਘ ਜੀ ਇੱਕ ਵਾਰੀ ਬਿਮਾਰ ਹੋ ਗਏ, ਇਹਨਾਂ ਨੂੰ ਸਲੋਕ ਪੋਇਜ਼ਨਿੰਗ ਦੇ ਰਹੇ ਸੀ, ਜਦੋਂ ਇਹਨਾਂ ਨੂੰ ਦੇਣ ਲੱਗੇ ਤੇ ਅੰਦਰ ਇਹਨਾਂ ਦਾ ਚਾਰਜ ਹੋਇਆ ਹੋਇਆ ਸੀ, ਕੰਪਾਊਂਡਰ ਨੇ ਆ ਕੇ ਬਾਂਹ ਫੜ ਜਾਓ ਗਿਆ, ਜਾ ਕੇ ਕੰਧ ਦੇ ਨਾਲ ਲੱਗਿਆ ਜਿਵੇਂ ਬਿਜਲੀ ਦੀ ਕਰੰਟ ਨਾਲ ਲੱਗਦਾ। ਡਾਕਟਰ ਕਹਿੰਦਾ 5-6 ਜਣੇ ਫੜੋ, 5-6 ਜਾ ਕੇ ਕੰਧਾਂ ਨਾਲ ਲੱਗੇ। ਉਹ ਕਹਿੰਦੇ ਡਾਕਟਰ ਨੂੰ ਤੂੰ ਹੱਥ ਲਾ ਕੇ ਦੇ, ਕਹਿੰਦਾ ਸਵਾਦ ਆਉਂਦੇ ਨੇ। ਖਬਰਾ ਕਹਿੰਦੇ ਇਹਦੇ ਵਿੱਚ ਕੀ ਹੈ, ਬਿਜਲੀ ਦੀ ਕਰੰਟ ਹੈ, ਕਹਿੰਦੇ ਚੱਕ ਕੇ ਮਾਰਦੀ ਹੈ। ਇਹ ਬਾਡੀ ਨਾਮ ਐਨਰਜੀ ਦੇ ਨਾਲ ਚਾਰਜ ਉਸ ਵੇਲੇ ਹੁੰਦੀ ਹੈ ਜਦੋਂ ਨਾਮ ਦੇ ਨਾਲ ਸੰਪਰਕ ਹੋ ਜਾਵੇ, ਉਹ ਲੇਮੀਨੇਸ਼ਨ ਹੋ ਜਾਂਦੀ ਹੈ, ਚਾਨਣਾ ਹੀ ਚਾਨਣਾ, ਚਾਨਣਾ ਹੀ ਚਾਨਣਾ। ਕਹਿਣ ਲੱਗਿਆ ਰਣਜੀਤ ਸਿੰਘ, ਆ ਗੁਰੂ ਦਸਵੇਂ ਪਾਤਸ਼ਾਹ ਦੀ ਕੀ ਗੱਲ ਪੁੱਛਦਾ, ਸੈਦ ਖਾਨ ਨੇ ਰਕਾਬ ਨਾਲ ਮੱਥਾ ਲਾਇਆ ਸੀ, ਉਸੇ ਵੇਲੇ ਜਰਨੈਲ ਸੀ ਮੁਗਲ ਫੌਜਾਂ ਦਾ, ਸ਼ਸਤਰ ਸਿੱਟਤੇ। ਕਹਿਣ ਲੱਗਿਆ ਤੂੰ ਅੱਲਾ, ਮੈਂ ਤੇਰੇ ਨਾਲ ਲੜਾਂ। ਗੁਰੂ ਸਾਹਿਬ ਕਹਿੰਦੇ ਤੂੰ ਵਾਰ ਕਰ ਪਠਾਣ, ਮੈਦਾਨੇ ਜੰਗ ਚ ਸਾਨੂੰ ਮਿਲਿਆ। ਉਹ ਕਹਿੰਦਾ ਮੈਂ ਮਰ ਗਿਆ, ਮੇਰੇ ਚ ਕੁਛ ਬਾਕੀ ਨੀ, ਮੈਨੂੰ ਹੁਕਮ ਕਰੋ। ਕਹਿੰਦੇ ਜਿੱਧਰ ਮੂੰਹ ਹੈ ਤੁਰਿਆ ਜਾ, ਬੈਠਾ ਕਿ ਰੁਕਾਂ ਕਿੱਥੇ? ਕਹਿੰਦੇ ਜਿੱਥੇ ਆਵਾਜ਼ ਆਜੂ। ਕਾਂਗੜੇ ਜਾ ਕੇ ਰੁਕਿਆ, ਪਹਾੜਾਂ ਜਾ ਕੇ। ਸੋ ਕਹਿਣ ਲੱਗੇ ਵੀ ਗੁਰੂ ਦਸ਼ਮੇਸ਼ ਪਿਤਾ ਐਵੇਂ ਨਹੀਂ ਸੀਗੇ, ਜੇ ਦੇਖ ਲੈਂਦੇ ਸੀ ਤਾਂ ਵੀ, ਜੇ ਉਹ ਕਿਸੇ ਬਾਰੇ ਸੋਚ ਲੈਂਦੇ ਸੀ ਤਾਂ ਵੀ, ਜੇ ਛੋ ਲੈਂਦੇ ਸੀ ਫੇਰ ਤਾਂ ਕਹਿੰਦਾ ਕਹਿਣਾ ਹੀ ਕੀ ਆ। ਇੰਨੇ ਬਚਨ ਸਾਰੇ ਦਰਬਾਰੀਆਂ ਨੇ ਸੁਣੇ। ਸੋ ਉਹ ਦਸ਼ਮੇਸ਼ ਪਿਤਾ ਉਹਨਾਂ ਨੇ ਭਾਈ ਦਾਨ ਸਿੰਘ ਦੇ ਪਿਆਰ ਨੂੰ ਦੇਖ ਕੇ ਕਿਰਪਾ ਕਰਕੇ ਬੱਜਰ ਖਵਾਟ ਖੋਲ ਦਿੱਤੇ, ਜਿਹਦੇ ਬਾਰੇ ਐਸਾ ਫਰਮਾਨ ਆਉਂਦਾ ਹੈ।
ਨੌ ਦਰਵਾਜ਼ੇ ਸਾਇਆ ਕੋਟ ਹੈ, ਕੋਟ ਹੈ ਉਹ ਕੋਟ ਹੈ ਦਸ ਗੁਪਤ ਕੀਤਾ। ਨੌ ਦਰਵਾਜ਼ੇ ਸਾਇਆ ਕੋਟ ਹੈ, ਬਜਰ ਕਪਾਟ ਨਾ ਗੁਰਮਣੀ ਨਾ ਗੁਰਮਣੀ ਨਾ ਗੁਰੂ ਸ਼ਬਦ ਕਵਿਤਾ। ਬਜਰ ਕਪਾਟ ਨਾ ਗੁਰਮਣੀ ਗੁਰ ਸ਼ਬਦ ਕਵਿਤਾ। ਉਹ ਭਜਨ ਕਪਾਟ ਨਾ ਸੁਣਨੀ ਨਾ ਸੁਣਨੀ ਨਾ ਸੁਣਨੀ ਗੁਰ ਸ਼ਬਦ ਕਵਿਤਾ। ਭਜਨ ਕਪਾਟ ਨਾ ਸੁਣਨੀ ਗੁਰ ਸ਼ਬਦ ਕਵਿਤਾ। ਉਹ ਅਹਮਦ ਬਾਜੀ ਤੋਂ ਵੱਜਦੇ ਵੱਜਦੇ ਉਹ ਵੱਜਦੇ ਗੁਰ ਸ਼ਬਦ ਕਵਿਤਾ। ਅਹਮਦ ਬਾਜੀ ਤੋਂ ਵੱਜਦੇ ਗੁਰ ਸ਼ਬਦ ਕਵਿਤਾ। ਅੰਤਰ ਚਾਨਣਾ ਅੰਤਰ ਚਾਨਣਾ ਅੰਤਰ ਚਾਨਣਾ ਉਹ ਚਾਨਣਾ ਚਾਨਣਾ ਕਰ ਪਤ ਮਲੀਜੈ। ਕਦੇ ਅੰਤਰ ਚਾਨਣਾ ਕਰ ਪਤ ਮਲੀਜੈ। ਉਹ ਸਭ ਮੈਂ ਇੱਕੋ ਵਰਤਦਾ ਉਹ ਵਰਤਦਾ ਵਰਤਦਾ ਜਿਵੇਂ ਆਪਣੀ ਰਚਨ ਰਚਾਈ। ਸਭ ਮੈਂ ਇੱਕੋ ਵਰਤਦਾ ਜਿਵੇਂ ਆਪਣੀ ਰਚਨ ਰਚਾਈ। ਬਾਬਾ ਸੱਚੇ ਪਾਤਸ਼ਾਹ ਪਾਤਸ਼ਾਹ ਤੂੰ ਸੱਚੀ ਨਾਈ। ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
ਬਜਰ ਕਪਾਟ ਜੋ ਆਦਮੀ ਦੇ ਅੰਦਰ ਜੜੇ ਹੋਏ ਨੇ, ਇਹ ਕੋਈ ਇਲਾਜ ਨਹੀਂ ਹੈ ਕਿਸੇ ਕੋਲ। ਯੋਗ ਦੇ ਵਿੱਚ ਬਹੁਤ ਹੀ ਮਿਹਨਤ ਕਰਨ ਤੋਂ ਬਾਅਦ ਜਿਸ ਵਕਤ 6 ਚੱਕਰ ਉਹ ਬਿੰਨ ਲੈਂਦਾ, ਫੇਰ ਬਜਰ ਕਪਾਟਾਂ ਦੀ ਕਿਤੇ ਵਾਰੀ ਆਉਂਦੀ ਹੈ। ਖੁੱਲ ਜੇ ਖੁੱਲ ਜੇ, ਉਹ ਵੀ ਜੇ ਕੁੰਡਲਨੀ ਐਨਰਜੀ ਨੂੰ ਜਾਗਰਤ ਕਰ ਲਵੇ ਉਹਦੀ ਮਦਦ ਨਾਲ ਖੁੱਲਦੇ ਨੇ। ਗੁਰੂ ਘਰ ਦੇ ਅੰਦਰ ਗੁਰੂ ਦੀ ਇੱਕ ਕਿਰਪਾ ਇੱਕ ਨਿਗਾਹ ਹੋ ਜਾਵੇ, ਉਸੇ ਵੇਲੇ ਬਜਰ ਕਪਾਟ ਖੁੱਲ ਜਾਂਦੇ। ਬਜਰ ਕਪਾਟ ਨਾ ਖੁੱਲਣੀ, ਖੁੱਲਦੇ ਕਿਵੇਂ ਹੈ? ਗੁਰ ਸ਼ਬਦ ਕਲੀ ਚ ਜਿਵੇਂ ਕਹਾਣੀ ਆਉਂਦੀ ਹੈ ਅਲੀ ਬਾਬਾ 40 ਚੋਰਾਂ ਦੀ, ਖੁੱਲ ਸਮ ਸਮ ਕਹਿ ਕੇ ਪੱਥਰ ਪਰੇ ਹਟ ਜਾਂਦੇ ਸੀ ਗਾਰ ਦੇ। ਉਹਨੂੰ ਕੋਈ ਤਰੀਕਾ ਨਹੀਂ ਸੀ ਉਹ ਭਾਰੀ ਪੱਥਰਾਂ ਨੂੰ ਖੋਲਣ ਦਾ, ਇੱਕ ਮੰਤਰ ਨਾਲ ਖੁੱਲ ਜਾਂਦੇ। ਇਸੇ ਤਰ੍ਹਾਂ ਜੋ ਮੰਤਰ ਗੁਰੂ ਦਿੰਦੇ ਹੈ, ਪੰਜ ਪਿਆਰੇ ਨਾਮ ਦਿੰਦੇ ਨੇ, ਨਾਮ ਅੰਮ੍ਰਿਤ ਛਕਾਉਣ ਤੋਂ ਬਾਅਦ ਉਹਦਾ ਜਾਪ ਕਰਕੇ ਬੱਜਰ ਕਪਾਟ ਖੁੱਲ ਜਾਂਦੇ। ਉਹਦੀ ਫਿਰ ਨਿਸ਼ਾਨੀ ਕੀ ਹੈ ਵੀ ਕਹਿੰਦੇ ਜੀ ਮੇਰੇ ਵਜਰ ਕਪਾਟ ਖੁੱਲ ਗਏ, ਮਹਾਰਾਜ ਕਹਿੰਦੇ ਅਨਹਦ ਵਾਜੇ ਧੁਨ ਵੱਜਦੇ, ਧੁਨ ਹੈ ਅਨਹਦ ਵਾਜਿਆਂ ਦੀ, ਤੇ ਗੁਰੂ ਉਹੀ ਹੈ ਜਿਹੜਾ ਇੱਥੇ ਪਹੁੰਚਾ ਦੇਵੇ ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ। ਪੰਜ ਸ਼ਬਦ ਧੁਨਕਾਰ ਧੁਨ ਵਾਜੇ ਸ਼ਬਦ ਨਿਸ਼ਾਨ, ਕਹਿੰਦੇ ਉਹ ਘਰ ਕਿਹੜਾ ਉੱਥੇ ਪੰਜ ਸ਼ਬਦ ਵੱਜ ਰਹੇ ਨੇ, ਐ ਮੱਧਮ ਜਿਹਾ ਨਹੀਂ ਵੱਜਦੇ, ਧੁਨਕਾਰ ਹੋ ਰਹੀ ਹੈ ਪੂਰੇ ਜ਼ੋਰ ਨਾਲ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਪਣੀ ਭੈਣ ਦੇ ਘਰ ਗਏ ਹੋਏ ਨੇ, ਭਜਨ ਆਪ ਬਹੁਤ ਕਰਦੇ ਸੀ ਬਚਪਨ ਤੋਂ ਹੀ, ਭਜਨ ਦੀ ਲਗਨ ਜਿਹਨੂੰ ਲੱਗਦੀ ਹੈ ਬਚਪਨ ਤੋਂ ਲੱਗਿਆ ਕਰਦੀ ਹੈ, ਗਲਤੀਆਂ ਫਲਤੀਆਂ ਜਵਾਨੀ ਚ ਹੋ ਜਾਂਦੀਆਂ ਮੁੜ ਕੇ ਫਿਰ ਉੱਥੇ ਹੀ ਆ ਜਾਂਦਾ, ਕਿਉਂਕਿ ਕਲਯੁਗ ਦਾ ਪ੍ਰਭਾਵ ਬੜਾ, ਕਲਯੁਗ ਨਾਲ ਲੜਾਈ ਕਰਨੀ ਪੈਂਦੀ ਹੈ ਆਦਮੀ ਨੂੰ। ਇਹ ਨਾ ਕਹੋ ਵੀ ਇਹ ਭੁੱਲ ਗਿਆ, ਨਾ ਭੁੱਲਿਆ ਹੋਇਆ ਜਦ ਵਾਪਸ ਆ ਜਾਂਦਾ ਕਈ ਵਾਰੀ ਸਭ ਤੋਂ ਅੱਗੇ ਲੰਘ ਜਾਂਦਾ। ਬਾਲਮੀਕ ਕੌਣ ਸੀਗਾ, ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕ ਕਹਿਦੇ, ਕੇ ਜਾਤੇ ਕੇ ਪਾਦਮ ਰਿਓ ਰਾਮ ਭਗਤ ਬਸ। ਜੇ ਅਸੀਂ ਕਿਸੇ ਨੂੰ ਡਿਸਕਾਰਡ ਕਰ ਦਈਏ ਵੀ ਆਦਾ ਜੀ ਸ਼ਰਾਬੀ ਆ ਗਿਆ, ਆਦਾ ਜੀ ਫਲਾਣਾ ਆ ਗਿਆ, ਤਿਮਕਾ ਆ ਗਿਆ, ਕੋਈ ਗਰੰਟੀ ਹੈ ਆਪਦੀ ਕਿਹੜੇ ਵੇਲੇ ਅਸੀਂ ਗਿਰ ਜਾਈਏ? ਗਿਰਨ ਵਾਲੀਆਂ ਤਾਂ ਲੱਖਾਂ ਚੀਜ਼ਾਂ ਨੇ, ਕਿਸੇ ਨਾ ਕਿਸੇ ਪਾਸੇ ਆਦਮੀ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ, ਗਿਰ ਜਾਂਦਾ, ਪਤਿਤ ਹੋ ਜਾਂਦਾ। ਗੁਰੂ ਤਾਂ ਬੇਵਿਸ਼ਵਾਸੀ ਹੋ ਗਈ, ਅੰਦਰ ਹੰਕਾਰ ਇਹ ਆ ਗਿਆ, ਭਗਵਾਨ ਇਹ ਆ ਗਿਆ ਵੀ ਮੈਂ ਬੜੇ ਲੈਕਚਰ ਕਰਦਾ, ਦੁਨੀਆ ਬੜੀ ਇਕੱਠੀ ਹੁੰਦੀ ਆ ਮੇਰੇ ਦੁਕਾਨਾਂ ਤੇ, ਇਹ ਵੀ ਬੰਧਨੇ ਹੀ ਆ, ਰੁਕਾਵਟ ਹੈ ਬੜੀ ਜ਼ਬਰਦਸਤ। ਇਹਨਾਂ ਨੂੰ ਸਰਪਾਸ ਕਰਨਾ, ਆਦਮੀ ਜਿਹੜਾ ਜਾਗਦਾ ਉਹ ਤਾਂ ਲੰਘ ਜਾਂਦਾ, ਜਿਹੜਾ ਮਾੜਾ ਜਿਹਾ ਹੁੰਦੂ ਗਿਆ ਉਹ ਥੱਲੇ ਗਿਰ ਜਾਂਦਾ। ਇਸ ਕਰਕੇ ਕਹਿੰਦੇ ਨੇ ਮਨ ਖੁੱਟਹਰ ਤੇਰਾ ਨਹੀਂ ਵਿਸਾਸਾ, ਤੂੰ ਖਰਾ ਉਦਮਾਰਦਾ, ਤੇਰਾ ਕੋਈ ਵਿਸ਼ਵਾਸ ਹੈ ਮਨ ਦਾ? ਪਤਾ ਨਹੀਂ ਕਿਹੜੇ ਵੇਲੇ ਧੱਕਾ ਮਾਰੇ ਸੁੱਟ ਦੇਵੇ, ਵੱਡੇ ਵੱਡਿਆਂ ਨੂੰ ਧੱਕੇ ਲੱਗੇ ਨੇ। ਮਛਿੰਦਰ ਨਾਥ ਲੰਕਾ ਚ ਗਿਆ ਹੋਇਆ, ਲੰਕਾ ਦਾ ਰਾਜਾ ਇਹਦਾ ਨਾਂ ਅਮਰੂ ਸੀ, ਅਮਰੂ ਬਹੁਤ ਪਿਆਰ ਕਰਦਾ ਸੀ ਉਹਦੇ, ਕੀ ਦੇਖਦਾ ਕਿ ਅਮਰੂ ਚੜਾਈ ਕਰੇ। ਉਸ ਵੇਲੇ ਉਹਦੀਆਂ ਰਾਣੀਆਂ, ਪਦਮਣੀਆਂ ਰਾਣੀਆਂ ਸਾਰੀਆਂ ਆ ਕੇ ਮਛਿੰਦਰ ਨਾਥ ਦੇ ਚਰਨਾਂ ਤੇ ਗਿਰ ਗਈਆਂ ਕਿ ਮਹਾਂਪੁਰਸ਼ੋ ਕੁਛ ਕਰੋ, ਸਾਡਾ ਵੀ ਕੋਈ ਹੀਲਾ। ਦੇਖਿਆ ਉਹਨੇ, ਦੇਖ ਕੇ ਪਹਿਲਾਂ ਹਮਦਰਦੀ ਚ ਆਇਆ, ਹਮਦਰਦੀ ਚ ਆਏ ਦੇ ਖਿਆਲ ਜਿਹੜੇ ਸੀ ਦੂਸਰੇ ਹੋ ਗਏ, ਕੋਈ ਮਾੜੇ ਖਿਆਲ ਨਹੀਂ ਸੀ ਪਹਿਲਾਂ, ਲੇਕਿਨ ਸੰਗ ਦਾ ਅਸਰ ਪੈਂਦਾ, ਅਸਰ ਪੈਂਦਾ ਸੰਗਤ ਦਾ, ਹੌਲੀ ਹੌਲੀ ਬੰਦਾ ਪਤਤ ਹੋਇਆ ਕਰਦਾ, ਇਕਦਮ ਨਹੀਂ ਹੋਇਆ ਕਰਦਾ। ਚੰਗੇ ਬੰਦੇ ਬੜਾ ਸਟੈਂਡ ਲੈਂਦੇ ਨੇ, ਬੜਾ ਲੈਂਦੇ ਨੇ, ਲੇਕਿਨ ਕਿਤੇ ਨਾ ਕਿਤੇ ਪਤਤ ਹੋ ਜਾਂਦੇ। ਉਸ ਵੇਲੇ ਜਿਸ ਵਕਤ ਪਦਮਨੀਆਂ ਰਾਣੀਆਂ ਦਾ ਵਿਰਹਾ ਸੁਣਿਆ, ਦਿਲਾਸਾ ਦਿੱਤਾ, ਨੇੜਤਾ ਹੋਈ, ਮਨ ਚ ਖਿਆਲ ਆ ਗਿਆ ਕਿ ਕਿਉਂ ਨਾ ਮੈਂ ਹੀ ਰਾਜਾ ਬਣ ਜਾ, ਰਾਣੀਆਂ ਨੇ ਮੋਲਿਆ ਨੂੰ ਪਹਾੜ ਵੱਲ ਚਲਿਆ ਗਿਆ ਤੇ ਕਹਿੰਦਾ ਸੰਸਕਾਰ ਨਾ ਕਰਿਓ, ਇਹਨੇ ਜਿਉਂਦਾ ਹੋ ਜਾਣਾ। ਪਹਾੜ ਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਗੁਫਾ ਦਾ, ਉਹਦੇ ਵਿੱਚ ਆਪਣਾ ਸਰੀਰ ਛੱਡ ਦਿੱਤਾ, ਸਰੀਰ ਛੱਡ ਕੇ ਰਾਜੇ ਅਮਰੂ ਦੇ ਸਰੀਰ ਵਿੱਚ ਦਾਖਲ ਹੋ ਗਿਆ। ਕਹਿੰਦੇ ਰਾਜਾ ਜਿਉਂਦਾ ਹੋ ਗਿਆ, ਰਾਜਾ ਜਿਉਂਦਾ ਹੋ ਗਿਆ, ਰਾਜਾ ਤਾਂ ਪਤਾ ਨਹੀਂ ਕਿੱਧਰ ਹੋਇਆ। ਇਹ ਇੱਕ ਯੋਗ ਦੀ ਕਿਰਿਆ ਹੈ ਸਾਧ ਸਿੰਘ ਜੀ, ਸਾਨੂੰ ਨਹੀਂ ਇਸ ਗੱਲ ਦਾ ਪਤਾ, ਯੋਗੀਆਂ ਨੂੰ ਸਾਰਿਆਂ ਨੂੰ ਪਤਾ ਵੀ ਕਿਸੇ ਦੇ ਸਰੀਰ ਚ ਕਿਵੇਂ ਐਂਟਰ ਕਰ ਜਾਈਦਾ, ਜਿਵੇਂ ਭੂਤ ਕਰ ਜਾਂਦੇ ਨੇ ਐਵੇਂ ਕਰ ਜਾਂਦੇ ਨੇ ਉਹ ਵੀ। 14 ਸਾਲ ਲੰਘ ਗਏ, ਸਰੀਰ ਉਹਦਾ ਸੁੱਕ ਗਿਆ ਪਿਆ, ਥੋੜੀ ਸੱਤਾ ਸਰੀਰ ਨੂੰ ਦਿੱਤੀ ਹੋਈ ਹੈ। ਇੱਕ ਵਾਰੀ ਮੈਂ ਮਹਾਰਾਜ ਨੂੰ ਪੁੱਛਿਆ, ਉਹ ਐਸੀ ਘਟਨਾ ਹੋਈ ਸੀ ਕਿ ਮੈਂ 29 ਨੰਬਰ ਕਮਰੇ ਚ ਪਿਆ ਸੀ ਤੇ ਉੱਥੇ ਜ਼ੋਰ ਦੀ ਝਟਕਾ ਵੱਜਿਆ ਤੇ ਮੈਨੂੰ ਐਂ ਲੱਗਿਆ ਵੀ ਮੈਂ ਸਰੀਰ ਤੋਂ ਬਾਹਰ ਹੋ ਗਿਆ। ਮੈਂ ਕੀ ਦੇਖਦਾ, ਦਸਤਾਰ ਮੇਰੀ ਸਿਰਹਾਣੇ ਪਈ ਹੈ, ਘੜੀ ਪਈ ਹੈ, ਲਾਈਟ ਸੀ ਥੋੜੀ ਜਿਹੀ ਉੱਥੇ, ਤੇ ਆਪਣੇ ਸਰੀਰ ਨੂੰ ਦੇਖਦਾ ਮੰਜੇ ਕੋਲ ਮੈਂ ਖੜਾ, ਤੇ ਮੇਰੇ ਮਨ ਚ ਆਇਆ ਬਈ ਸਰੀਰ ਛੱਡਤਾ। ਉਹ ਮੈਂ ਬਾਹਰ ਨਿਕਲਣ ਲੱਗਿਆ, ਕੁੰਡਾ ਖੋਲਣ ਲੱਗਿਆ, ਕੁੰਡਾ ਮੇਰੇ ਹੱਥ ਚ ਨਾ ਆਇਆ, ਉਹ ਦਰਵਾਜ਼ੇ ਦੇ ਵਿੱਚ ਲੱਗੇ ਲਗਾਏ ਦੇ ਬਾਹਰ ਨਿਕਲ ਗਿਆ। ਉੱਥੇ ਮੇਰਾ ਮਿਲਣ ਵਾਲਾ ਸੀ ਸੰਤ ਮਹਿੰਦਰ ਸਿੰਘ ਪਟਵਾਰੀ, ਅਸੀਂ ਕਹਿੰਦੇ ਹੁੰਦੇ ਸੀ, ਉਹਦਾ ਮੈਂ ਮੋਢਾ ਲਾਉਂਦਾ ਰਿਹਾ ਵੀ ਮੈਂ ਸਰੀਰ ਛੱਡਤਾ। ਉਹਨੂੰ ਕੀ ਪਤਾ ਲੱਗੇ ਉਹ ਤਾਂ ਕੋਈ ਟੱਚ ਤਾਂ ਹੁੰਦੀ ਓ ਨੀ ਇਹ ਚੀਜ਼, ਆਪ ਨੂੰ ਲੱਗਦਾ ਵੀ ਮੈਂ ਇਹਦਾ ਮੋਢਾ ਹਿਲਾਉਣਾ, ਮੇਰੀ ਗੱਲ ਕਿਉਂ ਨੀ ਸੁਣਦਾ। ਮੈਂ ਕਿਹਾ ਹੋਰ ਸਿੰਘਾਂ ਨੂੰ ਕਹਿਣਾ, ਮੈਂ ਉੱਥੇ ਗਿਆ ਤਾਂ ਉਹ ਇਸ਼ਨਾਨ ਕਰਦੇ ਸੀ, ਉਹਨਾਂ ਨੂੰ ਵਾਜਾਂ ਵੂਜਾਂ ਦਿੱਤੀਆਂ, ਕਿਸੇ ਨੇ ਨਾ ਸੁਣੀ। ਉਹ ਤੋਂ ਬਾਅਦ ਮੈਂ ਮਹਾਰਾਜ ਜੀ ਵੱਲ ਨੂੰ ਚਲੇ ਗਿਆ, ਭੋਰੇ ਵੱਲ ਨੂੰ। ਜਦ ਮੈਂ ਨੇੜੇ ਗਿਆ ਮੈਂ ਕਿਹਾ ਮੈਨੂੰ ਮੇਰੇ ਕਮਰੇ ਦਾ ਵੀ ਨੀ ਪਤਾ, ਨੰਬਰ ਤਾਂ ਪੜ੍ਹਨਾ, ਮੁੜ ਕੇ ਆਇਆ ਤਾਂ ਮੈਂ ਨੰਬਰ ਪੜ੍ਹ ਲਿਆ ਉਹਦਾ। ਉਹਦੇ ਬਾਅਦ ਮੇਰੇ ਮਨ ਚ ਆਇਆ ਵੀ ਮੈਂ ਦੇਖਾਂ ਇੱਕ ਵਾਰੀ ਟਰਾਈ ਕਰਕੇ। ਮੈਂ ਅੱਗੇ ਚਲਿਆ ਗਿਆ ਅੰਦਰ, ਜਾ ਕੇ ਆਪਣੇ ਸਰੀਰ ਤੇ ਲੰਮਾ ਪੈ ਗਿਆ, ਉਹ ਇੰਨੇ ਜ਼ੋਰ ਦੀ ਝਟਕਾ ਲੱਗਿਆ, ਉਹ ਮੈਂ ਸਰੀਰ ਚ ਐਂਟਰ ਕਰ ਗਿਆ। ਜਦੇ ਮੈਂ ਉੱਠ ਖੜਿਆ, ਪਹਿਲੀ ਗੱਲ ਮੈਂ ਦੇਖੀ ਇਕਦਮ ਬਈ ਮਹਿੰਦਰ ਸਿੰਘ ਕਿੱਥੇ ਆ ਜਾ। ਮੈਂ ਮਹਿੰਦਰ ਸਿੰਘ ਦੇਖਿਆ, ਉਹ ਕਛਹਿਰਾ ਸੁੱਕਣਾ ਪਾ ਕੇ ਅਜੇ ਜਾ ਰਿਹਾ ਸੀ। ਇਕਦਮ ਮੈਂ ਉੱਥੇ ਆਇਆ ਬਾਥਰੂਮਾਂ ਚ, ਉਹੀ ਸਿੰਘ ਜਿਹੜੇ ਮੈਂ ਦੇਖੇ ਸੀ ਉਹ ਇਸ਼ਨਾਨ ਕਰ ਰਹੇ ਸੀ। ਸਵੇਰੇ ਮੈਂ ਬੇਨਤੀ ਕਰੀ ਮਹਾਰਾਜ ਜੀ ਨੂੰ, ਮੈਂ ਮਹਾਰਾਜ ਜੀ ਰਾਤ ਇਹ ਫੈਨੋਮੀਨਾ ਹੋਇਆ, ਮੈਂ ਸਰੀਰ ਛੱਡ ਗਿਆ ਸੀ। ਮਹਾਰਾਜ ਜੀ ਹੱਸ ਪਏ ਤਾਲੀ ਮਾਰ ਕੇ, ਕਹਿੰਦੇ ਇੱਕੋ ਦਿਨ ਚ ਡਰ ਗਿਆ। ਮਹਾਰਾਜ ਕੀ ਗੱਲ, ਕਹਿੰਦੇ ਅਸੀਂ ਰੋਜ਼ ਜਾਂਦੇ ਹਾਂ ਸਰੀਰ ਛੱਡ ਕੇ, ਰੋਜ਼ ਹਰ ਰੋਜ਼, ਕਦੇ ਅਮਰੀਕਾ ਚ, ਕਦੇ ਇੰਗਲੈਂਡ ਚ, ਕਦੇ ਪਹਾੜਾਂ ਤੇ ਬਰਫਾਂ ਤੇ ਬੈਠੇ ਫੌਜੀ ਕਹਿੰਦੇ ਆਰਾਧਨਾ ਕਰਦੇ ਹਾਂ, ਉਹਨਾਂ ਕੋਲ ਪਹੁੰਚਦੇ ਹਾਂ, ਕਿਸੇ ਨੂੰ ਅਸੀਂ ਜਗਾਉਂਦੇ ਹਾਂ, ਕਿਸੇ ਦਾ ਕੰਮ ਕਰਦੇ ਹਾਂ। ਕਹਿੰਦੇ ਜਾਗਦੇ ਨਹੀਂ ਅਸੀਂ ਉਹਨਾਂ ਕੰਮ ਕਰਦੇ, ਜਿਹਨੂੰ ਤੁਸੀਂ ਕਹਿੰਦੇ ਹੋ ਪਏ ਹੋ, ਕਹਿੰਦੇ ਉਸ ਵੇਲੇ ਅਸੀਂ ਜ਼ਿਆਦਾ ਕੰਮ ਕਰਦੇ। ਸੰਤ ਕਹਿੰਦੇ ਸੌਂਦੇ ਨਹੀਂ ਹੁੰਦੇ, ਲੱਗਦੇ ਹੁੰਦੇ। ਮੈਂ ਕਿਹਾ ਮਹਾਰਾਜ ਫਿਰ ਸਰੀਰ ਕਿਵੇਂ ਰਹਿੰਦਾ? ਉਹ ਕਹਿੰਦੇ ਇੱਕ ਸਿਲਵਰ ਕੋਰਡ ਹੁੰਦੀ ਹੈ, ਚਾਨਣੇ ਦੀ ਤਾਰ ਹੁੰਦੀ ਹੈ, ਉਹ ਤਾਰ ਦੇ ਨਾਲ ਬਾਡੀ ਜੁੜੀ ਰਹਿੰਦੀ ਹੈ, ਕਨੈਕਸ਼ਨ ਰਹਿੰਦਾ। ਇਸ ਕਰਕੇ ਸੰਤਾਂ ਨੂੰ ਕਦੇ ਵੀ ਹਾਕ ਮਾਰ ਕੇ ਨਾ ਜਲਾਓ, ਕਦੇ ਪੈਰ ਨਾ ਉਹਨਾਂ ਦੇ ਹਿਲਾਓ, ਕਿਉਂਕਿ ਬਾਡੀ ਤੋਂ ਬਾਹਰ ਗਏ ਹੁੰਦੇ ਨੇ। ਗੁਰੂ ਨਾਨਕ ਪਾਤਸ਼ਾਹ ਆਰਾਮ ਕਰ ਰਹੇ ਨੇ, ਲੋਕਾਂ ਦੇ ਭਾਵੇਂ ਸੁੱਤੇ ਪਏ ਨੇ। ਮਾਤਾ ਤ੍ਰਿਪਤਾ ਜੀ ਨੇ ਤੁਲਸਾ ਦਾਸੀ ਨੂੰ ਕਿਹਾ, ਕਹਿੰਦੇ ਜਾਓ ਜਾ ਕੇ ਜਗਾ ਕੇ ਲਿਆਓ, ਪ੍ਰਸ਼ਾਦਾ ਛੱਕ ਲੈਣ ਠੰਡਾ ਹੋ ਰਿਹਾ। ਤੁਲਸਾ ਜਾਂਦੀ ਹੈ ਤੇ ਉਹਨੂੰ ਇਸ ਗੱਲ ਦਾ ਗਿਆਨ ਸੀ ਕਿ ਮਹਾਂਪੁਰਸ਼ਾਂ ਨੂੰ ਆਵਾਜ਼ ਨਹੀਂ ਮਾਰੀਦੀ, ਨਾ ਹਿਲਾਈ ਦੇ। ਉਹਨੇ ਕੀ ਕਰਿਆ, ਆਪਣਾ ਮਸਤਕ ਜਿਹੜਾ ਸੀ ਅੰਗੂਠੇ ਨਾਲ ਛੁਆ ਦਿੱਤਾ ਵੀ ਮਹਾਰਾਜ ਆਪੇ ਜਾਗ ਪੈਣਗੇ। ਉਸ ਵੇਲੇ ਕੀ ਦੇਖਦੀ ਹੈ, ਵਜਰ ਕਪਾਟ ਖੁੱਲ ਕੇ ਅੰਦਰ ਪ੍ਰਕਾਸ਼ ਹੋ ਗਿਆ, ਦਿਵ ਨੇਤਰ ਉਸ ਵੇਲੇ ਪ੍ਰਾਪਤ ਹੋ ਗਿਆ, ਛੋਹਦੀ ਸਾਰ। ਗੁਰੂਆਂ ਦੀ ਛੋਹ ਐਵੇਂ ਨਹੀਂ ਸੀ। ਜਦ ਗੁਰੂ ਨਾਨਕ ਪਾਤਸ਼ਾਹ ਕਾਬੇ ਚ ਗਏ ਨੇ, ਜੀਵਨ ਨੇ ਲੱਤ ਮਾਰੀ ਸੀ ਗੁਰੂ ਮਹਾਰਾਜ ਦੇ, ਕਹਿੰਦੇ ਕਿਹੜਾ ਸੁੱਤਾ ਕੁਫਰ ਖਫਾਰੀ, ਜੀਵਨ ਮਾਰੀ ਲੱਤ ਤੇ ਨਾਲ। ਮਹਾਰਾਜ ਨੇ ਕਿਹਾ ਸਾਡੇ ਚਰਨ ਫੜ ਕੇ ਉਧਰ ਕਰਦੇ ਜਿੱਧਰ ਰੱਬ ਨਹੀਂ ਹੈਗਾ। ਉਹ ਚਰਨ ਛੋਹਣ ਦੀ ਦੇਰ ਸੀ, ਉਹਦੇ ਦਿਵ ਨੇਤਰ ਖੁੱਲ ਗਏ, ਕੀ ਦੇਖਦਾ, ਜਿੱਧਰ ਚਰਨ ਕਰਦਾ ਕਾਬਾ, ਜਿੱਧਰ ਚਰਨ ਕਰਦਾ ਕਾਬਾ। ਰੌਲਾ ਪਾਤਾ ਵੀ ਇੱਕ ਕੋਈ ਐਸਾ ਆ ਗਿਆ ਜਿਹਨੂੰ ਛੋਹਦੀ ਸਾਰ ਮੇਰੇ ਨੇਤਰ ਖੁੱਲ ਗਏ ਤੇ ਮੈਨੂੰ ਅੱਲਾ ਤਾਲਾ ਚਾਰੇ ਪਾਸੇ ਦਿਖਾਤਾ। ਉਸ ਵੇਲੇ ਤੁਲਸਾ ਦਾਸੀ ਨੇ ਜਦ ਚਰਨ ਨੂੰ ਮਸਤਕ ਲਾਇਆ, ਉਹਦੇ ਕਪਾਟ ਖੁੱਲ ਗਏ, ਦਿਵ ਨੇਤਰ ਉਸੇ ਵੇਲੇ ਪ੍ਰਗਟ ਹੋ ਗਏ। ਕੀ ਦੇਖਦੀ ਹੈ ਹੁਣ, ਕੰਧਾ ਦਿਵ ਨੇਤਰ ਦੇ ਸਾਹਮਣੇ ਨਾ ਕੋਈ ਕੰਧ, ਨਾ ਡਿਸਟੈਂਸ, ਦੇਸ਼ ਕਾਲ ਦੋ ਚੀਜ਼ਾਂ ਨਹੀਂ ਹੁੰਦੀਆਂ। ਕੀ ਦੇਖਦੀ ਹੈ ਕਿ ਇੱਕ ਗੁਰਸਿੱਖ ਹੈ ਜਿਸਦਾ ਨਾਮ ਮਨਸੁਖ ਹੈ, ਜਹਾਜ ਭਰਿਆ ਉਹਨੇ ਮਾਲ ਦਾ, ਲੰਕਾ ਨੂੰ ਜਾ ਰਿਹਾ ਤੇ ਲੰਕਾ ਦੇ ਕੋਲ ਜਾ ਕੇ ਉਹਦਾ ਜਹਾਜ਼ ਬਰੇਤੀ ਤੇ ਚੜ ਗਿਆ। ਹੁਣ ਜਵਾਹਰ ਭਾਟਾ ਆ ਨਹੀਂ ਰਿਹਾ ਤੇ ਬਰੇਤੀ ਦੇ ਜਹਾਜ਼ ਫਸ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਉਸਦਾ ਜਹਾਜ਼ ਕਢਾ ਰਹੇ ਨੇ ਵਾਪਸ ਆ ਗਈ। ਮਾਤਾ ਕਹਿੰਦੀ ਤੂੰ ਲਿਆਈ ਨੀ, ਸਿੱਧੀ ਸੀਗੀ, ਮੂੰਹ ਚੋਂ ਨਿਕਲ ਗਿਆ ਕਿ ਮੈਂ ਲਿਆਵਾਂ ਕਿਹਨੂੰ, ਇੱਥੇ ਤਾਂ ਹੈ ਹੀ ਨੀ। ਉਹ ਕਹਿੰਦੀ ਹੋਰ ਕਿੱਥੇ ਚਲੇ ਗਏ? ਕਹਿੰਦੇ ਉਹ ਤਾਂ ਲੰਕਾ ਵਿੱਚ ਮਨਸੁਖ ਗੁਰਸਿੱਖ ਦਾ ਜਹਾਜ਼ ਕਢਾ ਰਹੇ ਨੇ, ਉਹ ਅਰਦਾਸਾਂ ਕਰ ਰਿਹਾ, ਮਹਾਰਾਜ ਜਹਾਜ਼ ਨੂੰ ਸਮੁੰਦਰ ਵਿੱਚ ਕਰ ਰਹੇ ਨੇ। ਮਹਾਰਾਜ ਤਾਂ ਉੱਥੇ ਹੀ ਸੀਗੇ, ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਸਮਾਧੀ ਸਥਿਤ ਨੇ ਤੇ ਉਧਰੋਂ ਆਵਾਜ਼ ਆ ਰਹੀ ਹੈ, ਹੇ ਪਾਤਸ਼ਾਹ ਕਿਰਪਾ ਕਰੋ ਮੇਰੇ ਉੱਤੇ। ਵਾਰ ਵਾਰ ਆਵਾਜ਼ਾਂ ਆਉਂਦੀਆਂ ਇਸ ਤਰ੍ਹਾਂ ਦੇ ਨਾਲ,
ਮੇਰਾ ਡੁੱਬਦਾ ਬੇੜਾ ਪਾਰ ਕਰੋ, ਮੇਰਾ ਡੁੱਬਦਾ ਬੇੜਾ ਪਾਰ ਕਰੋ। ਮੇਰਾ ਡੁੱਬਦਾ ਬੇੜਾ ਪਾਰ ਕਰੋ, ਮੇਰਾ ਡੁੱਬਦਾ ਬੇੜਾ ਪਾਰ ਕਰੋ, ਡੁੱਬਦਿਆਂ ਨੂੰ ਤਾਰਨ ਵਾਲਿਆ ਮੇਰਾ ਡੁੱਬਦਾ ਬੇੜਾ, ਮੇਰਾ ਡੁੱਬਦਾ ਬੇੜਾ ਪਾਰ ਕਰੋ,
ਮੰਜਲ ਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾਂ ਲਗ ਚਿਤਨਾ, ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜਸ ਗੋਬਿੰਦ ਦਾਸ ਤੁਹਾਰ। ਪਾਤਸ਼ਾਹ ਇਸ ਵੇਲੇ ਸੰਸਾਰ ਚ ਮੇਰਾ ਕੋਈ ਮੱਖਣ ਸ਼ਾਹ ਅਰਦਾਸਾਂ ਕਰੇ, 500 ਮੋਹਰ ਪਾਤਸ਼ਾਹ ਮੈਂ ਤੇਰੇ ਚਰਨਾਂ ਤੇ ਭੇਟਾ ਕਰਾਂਗਾ, ਇਸ ਵੇਲੇ ਤੂੰ ਸਹਾਇਤਾ ਕਰ ਦੇ। ਬੇੜਾ ਪਾਰ ਹੋ ਗਿਆ ਤੇ ਉਹਦੇ ਬਾਅਦ ਵਪਾਰ ਦੇ ਵਿੱਚ ਲਾਹਾ ਹੋਇਆ। 500 ਬੈਲ ਗੱਡੀ ਸੀ ਉਹਦੇ ਕੋਲ, ਇੱਕ ਜਹਾਜ਼ ਦੇ ਵਿੱਚ ਅੱਧਾ ਹਿੱਸਾ ਸੀ ਉਹਦਾ। ਕਿਸੇ ਇਤਿਹਾਸ ਚ ਇੱਕ ਜਹਾਜ਼ ਪੂਰਾ ਵੀ ਲਿਖਿਆ ਲੇਕਿਨ ਅੱਧਾ ਹਿੱਸਾ ਲਿਖਿਆ। ਜਿਸ ਵਕਤ ਵਾਪਸ ਆਉਂਦਾ ਟੋਲਦਾ ਫਿਰਦਾ ਕਿ ਗੁਰੂ ਸਹਾਇਤਾ ਕਰੀਏ, ਤੇ ਮੈਂ ਗੁਰੂ ਦੇ ਦਰਸ਼ਨ ਨਹੀਂ ਕਰੇ, ਕੇਵਲ ਗੁਰੂ ਦੀ ਹੋਂਦ ਨੂੰ ਜਾਣ ਕੇ ਮੈਂ ਅਰਦਾਸ ਕਰੀਏ ਕਿ ਇਸ ਵੇਲੇ ਜੇ ਕੋਈ ਸਹਾਈ ਹੋ ਸਕਦਾ ਹੈ ਤਾਂ ਸਿਰਫ ਉਹੀ ਹੋ ਸਕਦਾ, ਗੁਰੂ ਤਾਂ ਸਹਾਇਤਾ ਕਰਦਾ। ਐਸਾ ਬਾਣੀ ਦੇ ਅੰਦਰ ਫਰਮਾਨ ਆਉਂਦਾ। ਹਰਜੀ ਛੱਡ ਕੇ ਸੰਗਾਰ ਸੜੇ ਆਉਂਦੇ, ਰੱਖਣੇ ਆਪਣੇ ਪਿਆਰਿਆਂ ਨੂੰ, ਛੱਡ ਕੇ ਸੰਗਾਰ ਸੜੇ ਆਉਂਦੇ, ਰੱਖਣੇ ਆਪਣੇ ਪਿਆਰਿਆਂ ਨੂੰ, ਸਤਿ ਸ਼੍ਰੀ ਅਕਾਲ।
ਜਗ ਤੇ ਰੁਕਦਾ ਰੱਖੇ ਆਪਣੇ ਪਿਆਰ ਆਪਣੇ ਸਿਰ ਕੀ ਆਪੇ ਰੱਖ ਆਪਣੇ ਨਾਮ ਪਾਵੇ ਜੈ ਜੈ ਤਾਂ ਕਿਰਤ ਦੇਵ ਕੀ ਤਾਂ ਪਾਵੇ
ਜਿੱਥੇ ਵੀ ਕੰਮ ਪੈਂਦਾ ਹੈ ਪਿਆਰ ਕਰਨ ਵਾਲਿਆ ਗੁਰੂ ਉੱਥੇ ਹੀ ਪਹੁੰਚਦਾ ਫਾਇਦਾ ਕਰਦਾ ਸਰੀਰ ਉੱਥੇ ਹੁੰਦਾ ਲੇਕਿਨ ਸਾਰੇ ਸਰੀਰ ਗੁਰੂ ਦੇ ਨੇ ਅਸੀਂ ਉਹ ਕਿਰਿਆ ਨੂੰ ਜਾਣਦੇ ਹੀ ਨਹੀਂ ਹਾਂ ਆਤਮ ਮੰਡਲ ਦੇ ਅਣਜਾਣ ਹੋਣ ਕਰਕੇ ਅਸੀਂ ਇਹਦੀ ਵਿਆਖਿਆ ਨਹੀਂ ਕਰ ਸਕਦੇ ਬਈ ਉਹ ਕਿੱਡੀ ਸ਼ਕਤੀ ਹੈ ਜੋ ਆਤਮਕ ਸਰੀਰ ਹੈ ਹੋਰ ਪਾਵਰਫੁਲ ਹੁੰਦਾ ਉਹਦਾ ਕੋਈ ਮੁਕਾਬਲਾ ਨਹੀਂ ਹੋਇਆ ਕਰਦਾ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਜਿਹੜਾ ਉਹ ਰਾਖੀ ਕਰਦਾ ਸਾਧ ਸਿੰਘ ਜੀ ਰੱਖ ਦਿੱਤਾ ਮੁੜ ਕੇ ਆਉਂਦਾ ਟੋਲਦਾ ਫਿਰਦਾ ਗੁਰੂ ਦਿੱਲੀ ਗਿਆ ਤਾਂ ਪਤਾ ਲੱਗਿਆ ਵੀ ਗੁਰੂ ਅੱਠਵੇਂ ਪਾਤਸ਼ਾਹ ਮਹਾਰਾਜ ਤਾਂ ਚੋਲਾ ਛੱਡ ਗਏ ਨੇ ਤੇ ਇੱਕ ਬਚਨ ਕਹਿ ਗਏ ਨੇ ਬਾਬਾ ਬਕਾਲੇ ਆ ਗਿਆ 500 ਜਵਾਨ ਸਨਦਬੱਧ ਨਾਲ ਹੈ ਪਤਾ ਕਰਦਾ ਕੱਲੀ ਕੱਲੀ ਗੱਡੀ ਦੇ ਜਾਂਦਾ ਬੜੇ ਏਜੰਟ ਰੱਖੇ ਹੋਏ ਨੇ ਉਹ ਕਹਿੰਦਾ ਸਾਡੇ ਵਾਲੇ ਪੂਰੇ ਤੇ ਉਹਦਾ ਨਤੀਜਾ ਕਿ ਹਰ ਥਾਂ ਦੋ ਮੋਹਰ ਰੱਖੀ ਜਾਂਦਾ ਵੀ ਜਿਹੜਾ ਮੰਗ ਲੂਗਾ ਉਹਨੂੰ ਮੈਂ ਦੇ ਹੈਰਾਨ ਹੋ ਜਾਂਦੇ ਨੇ ਵੀ ਬੜਾ ਅਮੀਰ ਆਦਮੀ ਹੈ ਦੋ ਮੋਹਰਾਂ ਹੀ ਭੇਟਾ ਕਰਦਾ ਜਦ ਬਾਈਆਂ ਚ ਫਿਰ ਗਿਆ ਕਹਿੰਦਾ ਕੋਈ ਹੋਰ ਵੀ ਹੈ ਇੱਥੇ ਰੋਣ ਲੱਗ ਗਿਆ ਬਹੁਤ ਉਦਾਸ ਹੋ ਗਿਆ ਬਾਰ ਬਾਰ ਬੇਨਤੀਆਂ ਕਰਦਾ ਵੀ ਹੇ ਪ੍ਰਭੂ ਕਿਰਪਾ ਕਰ ਮੈਨੂੰ ਗੁਰੂ ਦੇ ਦਰਸ਼ਨ ਕਰਾ ਹੈ ਇੱਥੇ ਹੀ ਲੇਕਿਨ ਗੁਪਤ ਹੈ ਇੱਕ ਬੱਚਾ ਕਹਿਣ ਲੱਗਿਆ ਕਿ ਇੱਕ ਇੱਥੇ ਸੋਢੀ ਰਹਿੰਦੇ ਨੇ ਚੁੱਪ ਚਾਪ ਰਹਿੰਦੇ ਨੇ ਬੋਲਦੇ ਨਹੀਂ ਕਿਸੇ ਨਾਲ ਕਦੇ ਕਦੇ ਬਾਹਰ ਨਿਕਲਦੇ ਨੇ ਇੱਥੇ ਘਰ ਹੈ ਉੱਥੇ ਚਲਿਆ ਗਿਆ ਮਾਤਾ ਗੁਜਰੀ ਜੀ ਉਸ ਥਾਂ ਦਰਵਾਜ਼ੇ ਦੇ ਅੱਗੇ ਬੈਠੇ ਨੇ ਪਹਿਰਾ ਦਿਆ ਕਰਦੇ ਸੀ ਆਪ ਹੀ ਮਾਤਾ ਜੀ ਗੁਰੂ ਨਾਨਕ ਪਾਤਸ਼ਾਹ ਭਜਨ ਕਰਦੇ ਅਗਰ ਇਹ ਛੋਟਾ ਜਿਹਾ ਭੋਰਾ ਸੀ ਬਹੁਤਾ ਵੱਡਾ ਨਹੀਂ ਸੀਗਾ ਵਿਚਾਲੇ ਚੌਂਤਰਾ ਸੀ ਉਹਦੇ ਆਲੇ ਦੁਆਲੇ ਥੋੜਾ ਜਿਹਾ 2-2.5 ਫੁੱਟ ਦਾ ਹੀ ਥਾਂ ਸੀ ਕਹਿਣ ਲੱਗੇ ਮੈਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਆ ਕਹਿੰਦੇ ਆਗਿਆ ਲੈਣੀ ਪੈਗੀ ਬੈਠ ਤੋਂ ਪ੍ਰਸ਼ਾਦ ਪਾਣੀ ਛੱਕ ਜਲ ਪਾਣੀ ਛੱਕ ਤੇ ਦਮ ਲੈ ਫਿਰ ਮੈਂ ਆਗਿਆ ਲਊਂਗੀ ਟਾਈਮ ਹੋਏ ਤੇ ਟਾਈਮ ਹੋ ਗਿਆ ਉਹ ਤੇ ਬਾਅਦ ਮਾਤਾ ਜੀ ਪੂਰੇ ਜਾਂਦੇ ਨੇ ਜਾ ਕੇ ਬੇਨਤੀ ਕਰੀ ਕਹਿਣ ਲੱਗੇ ਇਕੱਲੇ ਨੂੰ ਲਾਇਓ ਸਾਰੇ ਨਹੀਂ ਲਿਆਉਣੇ ਇਕੱਲਾ ਲੈ ਕੇ ਆਓ ਉਹ ਇਕੱਲਾ ਆ ਜਾਂਦਾ ਤੇ ਉਸ ਵੇਲੇ ਆ ਕੇ ਆਪਣੇ ਪਰਮ ਦੇ ਮੁਤਾਬਕ ਦੋ ਮੋਹਰਾਂ ਮੱਥਾ ਟੇਕਦਾ ਪਰ ਪ੍ਰਭਾਵਿਤ ਹੋ ਗਿਆ ਭੋਰੇ ਚ ਬਣਨ ਦੀ ਦੇਰ ਸੀ ਰੋਮ ਰੋਮ ਦੇ ਵਿੱਚੋਂ ਨਾਮ ਵਾਹਿਗੁਰੂ 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 ਸੁਰਤ ਇਕਾਗਰ ਹੋ ਗਈ ਅੰਦਰਲੇ ਸ਼ਬਦ ਜਾਗ ਪਏ ਕੇਵਲ ਦਰਸ਼ਨ ਮਾਤਰ ਨੂੰ ਕਹਿਣ ਲੱਗਿਆ ਇੱਥੇ ਕੁਛ ਮੈਨੂੰ ਪ੍ਰਤੀਤ ਦੇ ਰਿਹਾ ਵੀ ਹੈ ਇੱਥੇ ਪ੍ਰਭਾਵ ਪੈ ਗਿਆ ਉਹਦੇ ਉੱਤੇ ਜ਼ਬਰਦਸਤ ਮਨ ਬਣ ਗਿਆ ਉਸਦਾ ਸ਼ਰਧਾ ਚ ਆ ਗਿਆ ਨਾਲ ਬੇਨਤੀ ਕਰਦਾ ਵੀ ਹੇ ਗੁਰੂ ਮਹਾਰਾਜ ਹੁਣ ਤੁਸੀਂ ਛੋਪੋ ਨਾ ਕਿਰਪਾ ਕਰਕੇ ਮੇਰਾ ਸੰਸਾਰ ਨਿਵਿਰਤ ਕਰ ਦੋ ਮੈਂ ਇਹ ਕਿਹਾ ਵੀ ਜਿਹੜਾ ਆਪੇ ਕਹਿ ਦੇਗਾ ਮੈਂ ਉਹਦੇ ਅੱਗੇ ਭੇਟਾ ਕਰਾਂਗਾ ਹੁਣ ਤਾਂ ਮੈਂ ਨਿਰਾਸ਼ ਹੋ ਗਿਆ ਤੇ ਮੈਨੂੰ ਆਸ ਹੈ 100% ਵੀ ਤੁਸੀਂ ਹੋਈ ਹੋ ਗੁਰੂ ਕਦੇ ਛੁਪਿਆ ਰਹਿ ਸਕਦਾ ਤੇ ਜਦੋਂ ਚਰਨਾਂ ਤੇ ਨਮਸਕਾਰ ਕਰੀ ਉਸੇ ਵੇਲੇ ਪਤਾ ਲੱਗ ਗਿਆ ਵੀ ਇਹ ਹੈ ਕੁਛ ਇੱਥੇ ਰੂਹਾਨੀ ਅਵਸਥਾ ਦਾ ਜਾਣੂ ਤਾਂ ਹੈ ਨਹੀਂ ਸੀ ਲੇਕਿਨ ਆਨੰਦ ਦੀਆਂ ਧਾਰਾਂ ਚੱਲ ਪਈਆਂ ਦ੍ਰਿਸ਼ਟੀ ਦੇ ਵਿੱਚ ਪਿਆਰ ਹੈ ਚੁਣਚਣੀਆਂ ਆਉਂਦੀਆਂ ਨੇ ਦੋ ਮੋਹਰਾ ਮੱਥਾ ਟੇਕ ਕੇ ਖੜ ਜਾਂਦਾ ਹੈ ਮਹਾਰਾਜ ਹੱਸ ਪਏ ਕਹਿੰਦੇ ਕੀ ਗੱਲ ਹੈ ਯਾਦ ਨਹੀਂ ਹੈ ਤੇਰੇ ਜਦ ਤਾਂ 500 ਕਹਿੰਦਾ ਸੀ ਇੰਨੀ ਗੱਲ ਕਹਿਣ ਦੀ ਦੇਰ ਸੀ ਨੇਚਾ ਬਣਾਉਣ ਵਾਸਤੇ ਗੁਰੂ ਮਹਾਰਾਜ ਨੇ ਆਪਣਾ ਮੋਢੇ ਤੋਂ ਜੋ ਬੁੱਕਣ ਮਾਰੀ ਬੈਠੇ ਸੀ ਆਪ ਜਰਾ ਪਰੇ ਕਰਿਆ ਕਹਿੰਦੇ ਆ ਦੇਖ ਸਾਡਾ ਮੋਢਾ ਉਹ ਨੇਚਾ ਬਣਾਉਣ ਦੀ ਬਾਤ ਸੀ ਉਸਦੀ ਗੁਰੂ ਦੀ ਕਿਰਪਾ ਸੀ ਕਿ ਹਿਊਮਨ ਬੀਂਗ ਨਹੀਂ ਮੰਨਿਆ ਕਰਦਾ ਗੱਲਾਂ ਬਾਤਾਂ ਨਾਲ ਜਦ ਤੱਕ ਉਹ ਪ੍ਰਤੱਖ ਨਹੀਂ ਦੇਖਦਾ ਪ੍ਰਤੱਖ ਦੇਖ ਕੇ ਵੀ ਸ਼ੱਕ ਚ ਪੈ ਜਾਂਦਾ ਤੇ ਜਿਸ ਵਾਰ ਤੇ ਗੱਲ ਸੁਣੀ ਫੇਰ ਨਹੀਂ ਉਹ ਤੇ ਰਹਿ ਕਹਿੰਦੇ ਸੁਣ जे सानू प्रगट करेगा तेरा काला मुंह होएगा दरगाह दे विच। हुण करे की रौला पाता उन्हें टोल ले लिया उत्ते काला मुंह आपे ही कर लिया भी आही है दरबार दरगाह और इथों बिना होर है केड़ी दरगाह इथे भी इन्हां दी दरगाह है अगे भी इन्हां दी दरगाह है इन्होंने कहा भी दरगाह च काला मुंह होएगा तो मैं मुंह इथे ही काला कर लेना। वो काला कर लिया ढोल बजाता गुरु लद हो रहे गुरु लद हो रहे 500 बंदा पिछे है सारे ही रौला पाते गलिया जाते ने गुरु लद हो रहे डग्गा आप मार लिया देखते ने भी ऐसे सोहने वस्त्र रेशम दे जरी काफते दे नाल कढ़े हुए बहुत ही बढ़िया अमीर आदमी ढोल बजा रहा बाजारां जा रहा गुरु लद हो रहे गुरु लद बहीरां पै गईयां कट हो गया। महाराज कहंदे किने गल्लां करियां माता गुजरी जी कहण लगे कि बहुत संगत कट्ठी हो गया महाराज बार कहंदे किने करिया कहंदे ओ जिहड़ा सिख आया सी कहंदे असीं उहनूं हुक्म दित्ता साडे सामने लिआओ जे सामने लिआंदा उहने मूंह काला पहलां ही करिया आया कहंदा तैं प्रगट क्यों कहंदा सच्चे पातशाह तुसीं कहा सी मूंह काला कर दांगा दरगाह विच तेरा तेरी दरगाह इत्थे भी है तेरी दरगाह होर थां भी है मैं तेरी दरगाह च मूंह पहलां ही काला कर लिया हुण गुप्त ना रहो बेनती करके गुरु नूं प्रगट कर। सो ए समर्थ गुरु दी निशानी हुंदी है घर में घर दिखाए दे सो ता सतगुर पुरख सजान निशा करा देवे ते अंदरले पासे वो अवार्ड ऑफ द गॉड जिहड़ा दिखा देवे उत्थे निशानी की है पंच शब्द तुनकार तुन बाजे शब्द निशान दीप लो पताल ते खंड मंडल हैरान सुखमन के तार कोर बजंतर ते साज तक सुल्तान रब दे घर च म्यूजिक हो रहा है। इस करके गुरु नानक पातशाह ने सोदर दी पौड़ी दे विच किन्ने गिने ने होर केते गावा सेवै चितनावन नानक क्या विचारे कहंदे किन्ने गा रहे ने पौन गा रही है साइंस नूं पता लगन वाला है भी एक म्यूजिक चल रहा हर चीज दे अंदर। स्वामी जी स्वामी डॉक्टर राम कहंदे मेरे गुरु ने जब साधन कराया मैं हैरान हो गया दरख्तां विचों भी मैनू म्यूजिक सुने पत्थर नूं कन लावा पत्थर चों भी घा दे तिणके मैं उहदा ना कन ला लिया कहंदा पै गए उहदे विचों भी कहंदा मैं कहा पानी भी म्यूजिक इह दरख्तां विच भी म्यूजिक पत्थरां विच भी महाराज ने सारिआं नूं गिणिआ पौन पाणी बसंतर अग भी गाउंदी है पौन भी गाउंदी है पाणी भी गाउंदी उस म्यूजिक नूं शब्द कहंदे ने उह शब्द दे आधार ते नाम मंडल दा शब्द है उहदे आधार ते दिव शब्द ते आ सारा संसार उह गुरु दिखा दिंदा गुरु प्रगट कर दिया करदा उस चीज नूं। सो इस तरह दे नाल गुरु दी बेअंत किस्म दी क्रिया होया करदी है ते गुरु दशमेश पिता ने ओ अंदरला घर दिखाता काया नगर नगर गढ़ अंदर साचा बासा पुर गगन अंदर अस्तर थान सदा नरमैल आपे आप पाएगा अंतर कोट छजे हट नाले आपे लेवे बस संभाले बजर कपाट जड़े चढ़ जाने गुर शब्द ही कलाएंदा गुरु का शब्द उसनू खोलदा समर्थ गुरु का एवें नहीं गुरु हुंदा कहंदे घर घर होए बहेंगे रामा कोई नजर है किसी का कम गुरु धारण कर लो गुरु ग्रंथ साहब गुरु ने सचे इन्हां दे विच नाम एनर्जी कले कले अखर च भरी हुई है बिजली की जिवें करंट हुंदी है ना इस तरह कदे श्रद्धा दे नाल नेड़े होके देख लियो ते फिर जुगत खालसे दे कोल है नाम जपण आलिआं कोल बंदगी करन आलिआं कोल किन्नियां मिसालां मैं दित्तियां सो इस तरह दे नाल अंदरला भेत दिखा दिंदे वज्र कपाट जड़े चढ़ जाने गुरु शब्द ही कलाएंगा गुरु का शब्द उन्हें खोल दिंदा मंत्र जिहड़ा सुम सम वाहिगुरु मंत्र पीतर कोट गुफा घर जाई नौ घर थापे हुक्म रजाई नौ घर छड़ के जद दसवें दे विच एंटर करदा है उत्थे की है दसवें पुरख लेख पारी उत्थे लेखियां तो लिखता तो अनुमाना तो एस्टीमेटा तो अंदाजियां तो बारा परमेश्वर है आपे लख लगाएंदा जब दरवाजा खड़काउने दरवाजा खोल दिंदा गुरु की लोड़ है उहदे विच। सो इस तरह दे नाल भाई दान सिंह एक साधारण बंदा ਗੁਰੂ ਦੇ ਪਿਆਰ ਵਿੱਚ ਆਇਆ ਹੋਇਆ ਸਿੱਖੀ ਦੀ ਮੰਗ ਕਰਦਾ, ਉਹਨੇ ਵਿਚਾਲੇ ਨਹੀਂ ਛੱਡਿਆ, ਗੁਰੂ ਨੇ ਪੂਰਨ ਕਰ ਦਿੱਤਾ। ਜਦ ਪੂਰਨ ਹੋ ਗਿਆ ਤੇ ਉਹਦਾ ਮਿੱਤਰ ਸੀ ਇੱਕ ਸੈਯਦ, ਉਹ ਸੈਯਦ ਕਹਿੰਦਾ ਦਾਨ ਸਿਆ ਤੇਰੇ ਨੇਤਰਾਂ ਵੱਲ ਝਾਕਿਆ ਨਹੀਂ ਜਾਂਦਾ, ਮੇਰੇ ਤੇਰੇ ਬੋਲ ਅੰਦਰ ਲੰਘਦੇ ਜਾਂਦੇ, ਤੇਰੀ ਚਾਲ ਕਿੰਨੀ ਮਸਤ ਹੋ ਗਈ, ਮੈਂ ਸਾਰੀ ਜ਼ਿੰਦਗੀ ਦਾ ਭਟਕਦਾ ਫਿਰਦਾ ਤੇ ਮੈਨੂੰ ਮੇਰਾ ਬਣਿਆ ਕੁਛ ਨਹੀਂ, ਮੈਂ ਬੜੇ ਤਰਲੇ ਲਏ ਨੇ, ਬੜੀਆਂ ਮਿਹਰਾਂ ਮੰਗੀਆਂ, ਮੈਂ ਬੜੇ ਚਿਲੇ ਕੱਟੇ ਨੇ, ਪਰ ਪਿਆਰੀਆ ਮੈਂ ਖੁਸ਼ਕ ਦਾ ਖੁਸ਼ਕ ਰਹਿ ਗਿਆ, ਮੈਨੂੰ ਵੀ ਦੱਸ ਪਾ ਹੈ ਕੋਈ ਸੰਸਾਰ ਦੇ ਅੰਦਰ ਐਸਾ। ਉਸ ਵੇਲੇ ਉਹ ਕਹਿੰਦਾ ਗੋਬਿੰਦ ਸਿੰਘ ਗੁਰਾਂ ਗੁਰਸੂਰਾ ਮਿਹਰ ਆਪਣੀ ਕੀਤੀ, ਜਿੱਤ ਵੱਲ ਨਜ਼ਰ ਉਤੇ ਵੱਲ ਮਿਹਰ ਮਿਹਰ ਅਸਾਂ ਲੈ ਲੀਤੀ। ਕਹਿੰਦੇ ਸੂਰਮਾ ਗੁਰੂ ਗੁਰੂ ਗੋਬਿੰਦ ਸਿੰਘ ਸਾਰੇ ਪਾਸਿਆਂ ਚ ਮਾਰ ਕੇ ਮਾਰਨ ਵਾਲਾ, ਕਹਿੰਦਾ ਉਹਦੀ ਮਿਹਰ ਹੋ ਗਈ ਕਾਹਦੇ ਇਸ਼ਕ ਤੇ ਸਿਦਕ ਸਾਡੇ ਸਾਡੀ ਭੁੱਲ ਪ੍ਰੀਤੀ, ਨਾਮ ਦਾਨ ਇਸ਼ਨਾਨ ਦਾਤੇ ਦੇ ਕਮੀ ਨਾ ਕੋਈ ਜੀ ਕੀ। ਕਹਿੰਦੇ ਮੈਨੂੰ ਤਾਂ ਮਿਹਰਾਂ ਵਾਲੇ ਨੇ ਬਾਜਾਂ ਵਾਲੇ ਨੇ ਕਿਰਪਾ ਕਰ ਦਿੱਤੀ, ਪਿਆਰ ਦੇ ਵਿੱਚ ਹੈ। ਕਹਿੰਦਾ ਸੱਯਦ ਸਾਹਿਬ ਨਾ ਯੋਗ ਦੇ ਵਿੱਚ ਕੁਛ ਹੈ ਨਾ ਸਾਧਨਾ ਦੇ ਵਿੱਚ, ਇਹ ਫਿਊਟਾਈਲ ਐਕਸਰਸਾਈਜ਼ ਨੇ, ਇਹਨਾਂ ਦੇ ਵਿੱਚ ਰਿਧੀਆਂ ਸਿੱਧੀਆਂ ਚਾਨਣਾ ਐਨਰਜੀ ਦੇਵ ਚਾਕਸ਼ੂ ਸਭ ਖੁੱਲ ਜਾਂਦੇ ਨੇ, ਪਰ ਜੇ ਗੁਰੂ ਦੀ ਮਿਹਰ ਹੋ ਜਾਏ ਨਾ ਪਿਆਰ ਦੇ ਨਾਲ, ਉਹ ਗੁਰੂ ਪਿਆਰ ਮੰਗਦਾ ਸਾਚ ਕਹੂੰ ਸੁਣ ਲਿਓ ਸਵਾ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਏ, ਉਹ ਪਾਉਂਦੀ ਹੈ ਇਸ ਤਰ੍ਹਾਂ ਨਾਲ ਪੜ ਲੋ
ਪਾਉਂਦੀ ਹੈ ਗੁਰਾਂ ਨੂੰ ਸੱਚੀ ਪ੍ਰੀਤ ਦਿਲਾਂ ਦੀ, ਪਾਉਂਦੀ ਹੈ ਗੁਰਾਂ ਨੂੰ ਸੱਚੀ ਪ੍ਰੀਤ ਦਿਲਾਂ ਦੀ, ਜਗਦੀ ਸੂਰਤ ਹੇਤ ਹੋਰ ਸਿਖਾਲੇ
ਰਸਤਾ ਮਿਲ ਗਿਆ, ਰਸਤਾ ਪਿਆਰ ਦਾ ਉੱਥੇ ਪਹੁੰਚਦਾ, ਅਗਲਾ ਦਾ ਨਹੀਂ ਪਹੁੰਚਦਾ, ਜ਼ੋਰ ਦਾ ਨਹੀਂ ਪਹੁੰਚਦਾ। ਇਹ ਤਾਂ ਪੂਰੀ ਤਰ੍ਹਾਂ ਗੁਰੂ ਦਾ ਬਣ ਜੇ ਪਿਆਰ ਵਿੱਚ, ਆਪਣਾ ਆਪਾ ਉਹਨੂੰ ਸਮਰਪਣ ਕਰ ਦੇ। ਇਹ ਸਾਰੀਆਂ ਮਿਹਰਾਂ ਉਹਦੀਆਂ ਨੇ, ਗੁਰੂ ਦੇ ਸੰਦੇਸ਼ ਪਿਤਾ ਦੀਆਂ। ਸੋ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ, ਮੈਂ ਇੱਥੇ ਹੀ ਬੰਦ ਕਰਦਾ। ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਗੁਰੂ ਸਤੋਤਰ ਚ ਬੋਲੋ ਭਾਈ। ਤਨ ਹੈ ਤਨ ਹੈ ਗੁਰੂ ਨਾ ਰਾਮਕਲੀ ਮਹੱਲਾ
Thank you. Thank you.
ਹੈ ਪਿਓ ਇਹੋ ਭਵਜਲ ਜਗਤ ਸੰਸਾਰ ਹੈ ਗੁਰ ਗੋਹੇ ਸੁਨਾਮ ਕਰਾਏ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰੇ ਪਾ ਲੰਘਾਏ ਵਾਹਿਗੁਰੂ ਸਾਹਿਬ ਜੀ ਗੋਲ ਮਹੱਲਾ ਪੰਜਵਾ ਸੰਤਨ ਗਏ ਬਿਰਹਾਰੇ ਜਾਓ ਸੰਤਨ ਗਏ ਸੰਗ ਰਾਮ ਗੁਣ ਗਾਓ ਸੰਤਨ ਗਏ ਬਿਰਹਾਰੇ ਜਾਓ ਸੰਤਨ ਗਏ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਗਿਰਵਿਖ ਸਭ ਗਏ ਸੰਤ ਸ਼ਰਨ ਵਿਭਾਗੀ ਪਏ ਰਾਮ ਜਪਤ ਕਿਛ ਵਿਘਨ ਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਾਮ ਪਾਰ ਬ੍ਰਹਮ ਜਬ ਹੋਏ ਦਿਆਲ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਇਸ ਤਨ ਤੇ ਜਾਏ ਰਾਮ ਰਤਨ ਵਸੈ ਮਨ ਆਏ ਸਫਲ ਜਨਮ ਤਾਂ ਕਾ ਪ੍ਰਮਾਣ ਪਾਰ ਬ੍ਰਹਮ ਨਿਗਤ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਚਰਨ ਕਮਲ ਜਨ ਕਾ ਆਧਾਰ ਗੁਣ ਗੋਵਿੰਦ ਰਉ ਸੱਚ ਵਪਾਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੈ ਜਨ ਧੂਰ ਚਰਨ ਕਮਲ ਜਨ ਕਾ ਆਧਾਰ ਗੁਣ ਗੋਬਿੰਦ ਰਉ ਸੱਚ ਵਪਾਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੈ ਜਨ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।